ਸੋ ਬਿਲਕੁਲ ਦੋਸਤੋ, ਜੁੜੇ ਹੋ ਦੇਸੀ ਵਰਲਡ ਰੇਡੀਓ ਦੇ ਨਾਲ ਤੇ ਦੇਸੀ ਵਰਲਡ ਰੇਡੀਓ ਸੁਣ ਰਹੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਜਾਣਕੀ ਤੁਹਾਡੇ ਆਪਣੇ ਹੋਸਟ ਐਂਡ ਦੋਸਤ ਹਰਮਨਜੋਤ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਉਮੀਦ ਕਰਦਾ ਤੁਹਾਡੇ ਸਭ ਦੇ ਹਾਲ ਚਾਲ ਬਹੁਤ ਵਧੀਆ ਹੋਣਗੇ, ਇੰਜੋਏ ਕਰ ਰਹੇ ਹੋਗੇ ਦੇਸੀ ਵਰਲਡ ਰੇਡੀਓ ਨੂੰ। ਮੈਂ ਤੁਹਾਡਾ ਆਪਣਾ ਆਰਜੇ ਹਰਮਨਜੋਤ ਸਿੱਧੂ ਲੈ ਕੇ ਪ੍ਰੋਗਰਾਮ ਹਾਜ਼ਰ ਹੋ ਚੁੱਕਿਆ। ਦਿਲ ਦੀਆਂ ਗੱਲਾਂ ਰੇਡੀਓ ਹੋ ਰਿਹਾ ਬ੍ਰੌਡਕਾਸਟ ਪੰਜਾਬ ਦੇ ਸ਼ਹਿਰ ਮਲੋਟ ਪਿੰਡ ਬੁਰਸਦਮਾ ਤੋਂ। ਸਟੂਡੀਓ ਦੀ ਘੜੀ ਦੇ ਮੁਤਾਬਕ ਸ਼ਾਮ ਦੇ ਵੱਜ ਚੁੱਕੇ ਨੇ ਜੀ 7। ਅੱਜ ਟਾਕ ਸ਼ੋਅ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ, ਅਤੇ ਤੁਹਾਨੂੰ ਪਤਾ ਹੀ ਟਾਕ ਸ਼ੋਅ ਪ੍ਰੋਗਰਾਮ ਜਿਹੜਾ ਹੁੰਦਾ ਆਪਣਾ ਕੋਈ ਨਾ ਕੋਈ ਟੋਪਿਕ ਸਾਂਝਾ ਕਰਦੇ ਹੁੰਦੇ। ਅੱਜ ਬਚਪਨ ਦੀਆਂ ਗੱਲਾਂ ਕਰਾਂ ਕਿਉਂਕਿ ਡਿਮਾਂਡ ਕੀਤੀ ਜਾ ਰਹੀ ਸੀ ਬਈ ਬਚਪਨ ਯਾਦ ਕਰਨਾ ਸਾਰਿਆਂ ਨੇ। ਸੋ ਇਸ ਕਰਕੇ ਅੱਜ ਬਚਪਨ ਦੀਆਂ ਹੀ ਗੱਲਾਂ ਬਾਤਾਂ ਹੋਣਗੀਆਂ। ਸੋ ਆਪਣਾ ਆਪਣਾ ਬਚਪਨ ਤੁਸੀਂ ਯਾਦ ਕਰ ਲਓ ਅਤੇ ਸਾਰਿਆਂ ਨਾਲ ਸਾਂਝਾ ਕਰਿਓ। ਵੈਸੇ ਮੋਸਟਲੀ ਮੈਨੂੰ ਲੱਗਦਾ ਬਚਪਨ ਦੀਆਂ ਗੱਲਾਂ ਹਰ ਇੱਕ ਦੀਆਂ ਇੱਕ ਦੂਜੇ ਦੇ ਨਾਲ ਮਿਲਦੀਆਂ ਜ਼ਰੂਰ ਹੋਣਗੀਆਂ। ਨੰਬਰ ਨੋਟ ਕਰ ਲਓ, ਸਭ ਤੋਂ ਪਹਿਲਾਂ ਕਾਲ ਕਰਕੇ ਜੋ ਤੁਸੀਂ ਜੁੜ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਨੰਬਰ ਹੈਗਾ +91+91, ਇੰਡੀਆ ਦਾ ਕੰਟਰੀ ਕੋਡ 9022333024, ਜਾਣੀ ਕਿ 90233333024। ਇਸ ਨੰਬਰ ਦੇ ਉੱਤੇ ਵਟਸਐਪ ਕਾਲ ਕਰ ਸਕਦੇ ਹੋ ਅਤੇ ਤੁਸੀਂ ਮੈਨੂੰ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਰੈਗੂਲਰ ਕਾਲ ਵੀ ਇਸ ਨੰਬਰ 'ਤੇ ਤੁਸੀਂ ਜ਼ਰੂਰ ਕਰ ਸਕਦੇ ਹੋ। ਅੱਜ ਦਾ ਟੋਪਿਕ ਰਹੂਗਾ ਜੀ ਬਚਪਨ ਦੇ ਉੱਤੇ ਕਿ ਬਚਪਨ ਦੇ ਵਿੱਚ ਜਦੋਂ ਤੁਸੀਂ ਛੋਟੇ ਹੁੰਦੇ ਸੀ ਤੁਹਾਡਾ ਐਤਵਾਰ ਕਿੱਦਾਂ ਦਾ ਹੁੰਦਾ ਸੀ, ਹੈ ਨਾ। ਖਾਸ ਕਰਕੇ ਆਪਾਂ ਐਤਵਾਰ ਦੀ ਗੱਲ ਕਰਾਂਗੇ, ਬਾਕੀ ਦਿਨ ਤਾਂ ਸਕੂਲਾਂ ਦੇ ਵਿੱਚ ਹੋਈਦਾ ਸੀ, ਹੈ ਨਾ। ਮੇਰੇ ਵਰਗੇ ਦੇ ਕਈਆਂ ਦੇ ਵਿਚਾਰੇ ਦੀ ਟਿਊਸ਼ਨਾਂ ਰੱਖੀਆਂ ਹੁੰਦੀਆਂ ਸੀ, ਸਵੇਰੇ 9 ਵਜੇ ਸਕੂਲ ਹੋ ਗਿਆ ਅਤੇ ਸ਼ਾਮ ਨੂੰ 6 ਵਜੇ ਘਰ ਪਰਤਦਾ ਸੀਗਾ ਟਿਊਸ਼ਨ ਟਾਸ਼ਨ ਤੋਂ ਹੋ ਕੇ। ਬਾਕੀ ਤੁਹਾਡਾ ਐਤਵਾਰ ਦਾ ਕੀ ਟਾਈਮ ਟੇਬਲ ਹੁੰਦਾ ਸੀਗਾ ਬਚਪਨ ਦੇ ਵਿੱਚ, ਇਹ ਜ਼ਰੂਰ ਯਾਦ ਕਰਿਓ ਅੱਜ, ਹੈ ਨਾ। ਕੇਸੀ ਨਹਾਉਣਾ ਵੀ ਵਿੱਚ ਹੋਊਗਾ, ਸ਼ਕਤੀ ਮਾਨਵ ਦੇਖਣਾ ਵੀ ਵਿੱਚ ਹੋਊਗਾ, ਐਤਵਾਰ ਵਾਲੀ ਫਿਲਮ ਵੀ ਵਿੱਚ ਹੋਊਗੀ, ਹੈ ਨਾ। ਜਾਂ ਜਦੋਂ ਛੁੱਟੀਆਂ ਹੁੰਦੀਆਂ ਸਕੂਲ ਦੇ ਵਿੱਚ ਮਹੀਨੇ ਦੀਆਂ ਡੇਢ ਮਹੀਨੇ ਦੀਆਂ, ਤੁਸੀਂ ਭੂਆ ਕੋਲ ਜਾਂਦੇ ਸੀ ਜਾਂ ਨਾਨਕੇ ਜਾਂਦੇ ਸੀ ਆਪਣੇ, ਜਾਂ ਛੁੱਟੀਆਂ ਦਾ ਕੰਮ ਫਿਰ ਪੂਰਾ ਹੋ ਜਾਂਦਾ ਸੀ ਤੁਹਾਡੇ ਤੋਂ। ਅੱਜ ਸੱਚੀ ਸੱਚੀ ਦੱਸਿਓ, ਬਚਪਨ ਦੀਆਂ ਗੱਲਾਂ ਖੁੱਲ੍ਹ ਕੇ ਕਰਾਂਗੇ ਆਪਾਂ ਤੁਹਾਡੇ ਨਾਲ, ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰ ਸਕਦੇ ਹੋ ਅੱਜ। ਸੋ ਬਚਪਨ ਦੀ ਗੱਲ ਕਰਦੇ ਪਏ ਸੀ, ਸਭ ਤੋਂ ਪਹਿਲਾਂ ਗੱਲ ਕਰਾਂਗੇ, ਹੈ ਨਾ, ਆਪਾਂ ਬਚਪਨ ਦੀ। ਚਲੋ ਮੈਂ ਗੱਲ ਛੇੜਦਾ, ਨਾਲ ਤੁਹਾਡੀਆਂ ਕਾਲਰ ਦਾ ਇੰਤਜ਼ਾਰ ਵੀ ਕਰੂੰਗਾ ਵੀ ਕੌਣ ਕਿਹੜੇ ਕਿਹੜੇ ਕਾਲਰ ਹੋਣਗੇ ਜਿਹੜੇ ਪਹਿਲਾਂ ਜੁੜਦੇ ਨੇ ਗੱਲਾਂ ਬਾਤਾਂ ਸਾਂਝੇ ਕਰਕੇ ਜਾਂਦੇ ਨੇ ਬਚਪਨ ਦੀਆਂ। ਸੋ ਗੱਲ ਕਰੀਏ ਉਦੋਂ, ਹੈ ਨਾ, ਪਹਿਲਾਂ ਚਾਅ ਬੜਾ ਹੁੰਦਾ ਸੀ ਸਕੂਲ ਜਾਣ ਨੂੰ, ਦਿਲ ਨਹੀਂ ਕਰਦਾ ਸੀਗਾ ਅਤੇ ਸਕੂਲ ਜਾਣ ਵੇਲੇ ਬੜੇ ਬਹਾਨੇ ਯਾਦ ਹੁੰਦੇ ਸੀਗੇ, ਜਾਂ ਖਾਸ ਕਰਕੇ ਜਦੋਂ ਟੈਸਟ ਹੋਣਾ ਕੋਈ, ਹੈ ਨਾ, ਤਾਂ ਸਕੂਲ ਉਦੋਂ ਇਹ ਹੁੰਦਾ ਸੀ ਵੀ ਅੱਜ ਸਕੂਲ ਨਾ ਜਾਣਾ ਪਵੇ, ਕਦੇ ਢਿੱਡ ਦੁਖਣਾ, ਕਦੇ ਸਿਰ ਦੁਖਣਾ, ਹੈ ਨਾ, ਇੱਦਾਂ ਦੇ ਬਹਾਨੇ ਯਾਦ ਆਉਣੇ ਉਦੋਂ। ਪਰ ਜਦੋਂ ਛੁੱਟੀਆਂ ਹੁੰਦੀਆਂ ਸੀਗੀਆਂ, ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸੀਗੀਆਂ ਡੇਢ ਮਹੀਨੇ ਦੀਆਂ ਜਾਂ 2 ਮਹੀਨੇ ਦੀਆਂ, ਬੜਾ ਚਾਅ ਚੜ੍ਹਨਾ ਵੀ ਯਾਰ ਹੁਣ ਡੇਢ 2 ਮਹੀਨੇ ਸਕੂਲ ਨਹੀਂ ਜਾਣਾ ਪਊਗਾ, ਹੈ ਨਾ, ਨਜ਼ਾਰਾ ਪੂਰਾ ਹੁਣ। ਉਦੋਂ ਇਹ ਫੀਲਿੰਗ ਹੁੰਦੀ ਸੀ ਬੰਦੇ ਨੂੰ, ਹੈ ਨਾ, ਪੂਰੀ ਸਕੂਲ ਦਾ ਚਲੋ ਕੰਮ ਮਿਲਣਾ, ਉਦੋਂ ਕੰਮ ਬੜਾ ਜ਼ਿਆਦਾ ਮਿਲਦਾ ਹੁੰਦਾ ਸੀਗਾ। ਕੰਮ ਕਿੱਦਾਂ ਮਿਲਦਾ ਹੁੰਦਾ ਸੀਗਾ, ਮਤਲਬ ਜਿਵੇਂ ਚੈਪਟਰ ਹੀ ਦੇ ਜਾਂਦੇ ਸੀ ਟੀਚਰ, ਵੀ ਪੰਜਾਬੀ ਦਾ ਕੰਮ ਕਰਨਾ 1 ਤੋਂ ਲੈ ਕੇ 9 ਚੈਪਟਰ ਲਿਖਣੇ ਨੇ, ਇੰਗਲਿਸ਼ ਦਾ, ਮਤਲਬ ਕੰਮ ਵੀ ਹੈ 3-4 ਕਾਪੀਆਂ ਭਰ ਜਾਣਾ, ਇੰਨਾ ਇੰਨਾ ਕੰਮ ਮਿਲਦਾ ਸੀ, ਹੈ ਨਾ। ਚਲੋ ਉਦੋਂ ਛੁੱਟੀਆਂ ਦੇ ਚਾਅ ਦੇ ਵਿੱਚ ਤਾਂ ਨਹੀਂ ਕੰਮ ਦਾ ਫਿਕਰ ਹੁੰਦਾ ਸੀ, ਉਦੋਂ ਹੁੰਦਾ ਸੀ ਕਰ ਲਾਂਗੇ ਕੋਈ ਚੱਕਰ ਨਹੀਂ, ਹੈ ਨਾ। ਅਤੇ ਮੇਰਾ ਸੂਲ ਹੁੰਦਾ ਸੀਗਾ ਪਹਿਲਾਂ ਇਹ ਦੇਖਦਾ ਸੀ ਕੰਮ ਸਭ ਤੋਂ ਘੱਟ ਕਿਹੜੇ ਸਬਜੈਕਟ ਦਾ, ਪਹਿਲਾਂ ਆਪਾਂ ਸ਼ੁਰੂ ਹੀ ਉਹ ਕਰਦੇ ਹੁੰਦੇ ਸੀਗੇ, ਜਾਂ ਜਿਹੜੇ ਟੀਚਰ ਨਾਲ ਜ਼ਿਆਦਾ ਬਣਦੀ ਹੋਵੇ ਨਾ, ਜਾਂ ਜਿਹੜੇ ਟੀਚਰ ਤੋਂ ਜ਼ਿਆਦਾ ਡਰ ਲੱਗਦਾ ਹੋਵੇ, ਫਿਰ ਕੰਮ ਉਸ ਟੀਚਰ ਦਾ ਸ਼ੁਰੂ ਕਰਨਾ, ਹੈ ਨਾ, ਅਤੇ ਬੜਾ ਵਾਧੂ ਸਾਰਾ ਕੰਮ ਮਿਲ ਜਾਣਾ ਹੈਗਾ। ਅਤੇ ਕਈ ਤਾਂ ਹੁੰਦੇ ਸੀਗੇ ਇਹੋ ਜਿਹੇ ਕਿ ਬਈ ਆਪਾਂ ਨੂੰ ਡੇਢ ਮਹੀਨੇ ਦੀਆਂ ਛੁੱਟੀਆਂ ਹੋਈਆਂ ਨੇ, ਬਈ ਕੰਮ ਆਪਾਂ ਨਾ ਪਹਿਲੇ ਹਫ਼ਤੇ ਦੇ ਵਿੱਚ ਹੀ ਨਿਬੇੜ ਲੈਣਾ, ਭਾਵੇਂ ਦਿਨ ਰਾਤ ਇੱਕ ਕਰਨਾ ਪਵੇ, ਕੰਮ ਕਰ ਕਰਕੇ 10 ਦਿਨਾਂ ਦੇ ਵਿੱਚ ਫੱਟੇ ਚੱਕਦੇ ਨੇ, ਅਤੇ ਬਾਅਦ ਵਿੱਚ ਛੁੱਟੀਆਂ ਇੰਜੋਏ ਕਰਾਂਗੇ ਫ੍ਰੀ ਖਾਤੇ ਹੋ ਕੇ। ਅਤੇ ਕਈ ਵਿਚਾਰੇ ਮੇਰੇ ਵਰਗੇ ਹੁੰਦੇ ਸੀਗੇ, ਇਹ ਸੋਚਦੇ ਸੀ ਹਜੇ ਕੋਈ ਨਹੀਂ, ਬਹੁਤ ਛੁੱਟੀਆਂ ਪਈਆਂ, ਕਰ ਲਾਂਗੇ ਕੰਮ, ਕੋਈ ਇਹ ਕਿਹੜੀ ਗੱਲ ਆ, ਹੈ ਨਾ। ਜਦੋਂ ਪਤਾ ਉਹਦਾ ਲੱਗਦਾ ਸੀ, ਜਦੋਂ ਪਿੱਛੇ ਹਫ਼ਤਾ ਕਰਾਇਆ ਜਾਂਦਾ ਸੀ ਸਕੂਲ ਲੱਗਣ, ਅਤੇ ਮਹੀਨਾ ਡੇਢ ਮਹੀਨਾ ਇੱਦਾਂ ਹੀ ਕੱਢ ਦਿੱਤਾ, ਅਤੇ ਪਤਾ ਲੱਗਣਾ ਵੀ ਹਫ਼ਤੇ ਬਾਅਦ ਸਕੂਲ ਲੱਗਣਾ, ਫਿਰ ਪ੍ਰੈਸ਼ਰ ਜਿਹਾ ਪੈਣ ਲੱਗ ਪੈਂਦਾ ਸੀ, ਯਾਰ ਇੰਨਾ ਕੰਮ ਪਿਆ ਕਿਵੇਂ ਕਰਾਂਗੇ, ਆਹ ਵੀ ਕਰਾਂਗੇ। ਉਦੋਂ ਲਿਖਾਈ ਦਾ ਵੀ ਹੁੰਦਾ ਸੀ ਵੀ ਲਿਖਾਈ ਵੀ ਸੋਹਣੀ ਲਿਖਣੀ ਆ, ਗੰਦ ਨਹੀਂ ਵਾਰਨਾ, ਨਹੀਂ ਤਾਂ ਮੈਡਮ ਨੇ ਕੁੱਟਣਾ ਗਾ। ਸੋ ਉਦੋਂ ਬੜਾ ਇੱਦਾਂ ਦੇ, ਮਤਲਬ ਬੜੀਆਂ ਸ਼ਰਾਰਤਾਂ ਸੋਚਦੀਆਂ ਸੀਗੀਆਂ ਉਦੋਂ, ਹੈ ਨਾ, ਬਚਪਨ ਦੇ ਵਿੱਚ ਕੰਮ ਨੂੰ ਲੈ ਕੇ ਖਾਸ ਕਰਕੇ। ਪਰ ਚਲੋ ਪੂਰਾ ਕਰਨਾ ਵੀ ਪੈਂਦਾ ਸੀ ਬਈ, ਕਦੇ ਕਿ ਨਾ ਕਦੇ ਕਿਸੇ ਸਬਜੈਕਟ ਦਾ ਮਿਸ ਵੀ ਮਾਰ ਦੇਈ ਸੀਗੀ, ਕਦੇ ਬਹਾਨੇ ਫਿਰ ਇੱਦਾਂ ਦੇ ਹੁੰਦੇ ਸੀਗੇ ਵੀ ਅੱਜ ਕਾਪੀ ਘਰੇ ਰਹਿ ਗਈ ਜੀ, ਅੱਜ ਆਹ ਹੋ ਗਿਆ। ਚਲੋ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਪ੍ਰੋਗਰਾਮ ਵਿੱਚ ਨਾਲ ਕਾਲਰ ਵੀ ਜੋੜਦੇ ਹਾਂ, ਤੁਹਾਡੀ ਗੱਲਬਾਤ ਵੀ ਪ੍ਰੋਗਰਾਮ ਵਿੱਚ ਸਾਂਝੀ ਕਰਦੇ ਹਾਂ। ਪਹਿਲੇ ਕਾਲਰ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
ਸਤਿ ਸ਼੍ਰੀ ਅਕਾਲ, ਹਰਮਨਦੀਪ ਜੀ ਨੇਕੀ ਬੋਲਦਾ ਜੀ।
ਨੇਕੀ ਬਾਈ ਜੀ, ਕੀ ਹਾਲ ਹੈ, ਠੀਕ ਠਾਕ ਹੋ?
ਬਚਪਨ ਤਾਂ ਬਹੁਤ ਵਧੀਆ ਰਿਹਾ, ਬਹੁਤ ਵਧੀਆ ਸੀਗਾ। ਜਦੋਂ ਬਚਪਨਾ ਖਤਮ ਵੀ ਹੋਇਆ ਉਹ ਥੋੜੀ ਜਿਹੀ ਕਹਾਣੀ ਖਰਾਬ ਜੀ ਹੋ ਗਈ ਸੀ ਜਿਦਾਂ ਤੁਹਾਨੂੰ ਦੱਸ ਦਿੰਦੇ ਹੋ ਵੀ ਬਚਪਨ ਚ ਉਹ ਬਾਅਦ ਚ ਦੱਸ ਦਿੰਦੇ ਹਾਂ ਜੀ
ਪਿੰਡ
ਤੇ ਤੇ ਵਧੀਆ ਸੀਗਾ ਜਾਣੀ ਕਿ ਜਿੱਦਾਂ ਸਕੂਲ ਦੀਆਂ ਜਿੱਦਾਂ ਤੁਸੀਂ ਕਹਿੰਦੇ ਵੀ ਜਦੋਂ ਛੁੱਟੀਆਂ ਆਪਾਂ ਨੂੰ ਮਿਲਦੀਆਂ ਸੀ ਪਹਿਲੇ ਚਾਰ ਪੰਜ ਦਿਨਾਂ ਦੇ ਕੰਮ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਹਨਾ ਉਹ ਪੂਰੇ ਕਰ ਲਈ ਸੀ ਫਿਰ ਛੁੱਟੀਆਂ ਆਇਆ ਆਰਾਮ ਨਾਲ ਉਹ ਕੱਟੀ ਦੀਆਂ ਸੀ
ਬਈ ਕੰਮ ਕਰ ਲੈ ਤੁਸੀਂ ਕੰਮ ਕਰ ਲੈ ਸੀਗੇ ਕੰਮ ਕਰ ਲੈਣਾ ਸੀ ਪੂਰਾ ਖਤਮ ਤੁਸੀਂ
ਬਸ ਆਪ ਭੈਣ ਤੋਂ ਕਰਾ ਲੈਣਾ ਚਾਚੇ ਦੀ ਕੁੜੀ ਤਾਂ ਉਹਨੂੰ ਨਾਲ ਕਹਿ ਕੇ
ਅੱਛਾ
ਲੇਟ ਸ਼ੇਟ ਵੀ ਹੋ ਗਿਆ
ਓਕੇ ਠੀਕ ਹੈ ਲਾਹ ਤੱਕ ਦੇ ਦਿਆਂ
ਫਿਰ ਤੇ ਹਾਂਜੀ ਜਿਹੜਾ ਲਿਖਣ ਵਾਲਾ ਸੀ ਲਿਖ ਕੇ ਕਾਲੀ ਕਾਲੀ ਕਰ ਲੈਣਾ ਉਹਨੂੰ ਕਹਿਣਾ ਤੂੰ ਤਾਂ ਬਾਅਦ ਚ ਆਪ ਹੀ ਕਰੀ ਜਾਣਾ ਫਿਰ ਸਾਨੂੰ ਉਹ ਜਾਣੀ ਕਿ ਆਪਾਂ ਨਾਨਕੇ ਜਾਣ ਦਾ ਵੀ ਬਹੁਤ ਚਾਅ ਹੁੰਦਾ ਹਨਾ
ਮਤਲਬ ਨਾਨਕੇ ਜਾਣ ਦਾ ਚਾਅ ਹੁੰਦਾ
ਨਾਨਕੇ ਹਾਂ ਵੀ ਨਾਨਕੇ ਜਾਵਾਂਗੇ ਪਹਿਲੋਂ ਕੰਮ ਨਿਬੇੜ ਲਈਏ
ਓਕੇ
ਕਈ ਵਾਰੀ ਤਾਂ ਏਦਾਂ ਵੀ ਹੋਇਆ ਨਾਨਕਿਆਂ ਨਾਲ ਕਾਪੀਆਂ ਲੈ ਜਾਂਦੀਆਂ ਉੱਥੋਂ ਉੱਦਾਂ ਹੀ ਮੋੜ ਕੇ ਲੈ ਜਾਂਦੀਆਂ ਸੀ
ਇਹ ਸਾਰਿਆਂ ਨਾਲ ਹੋਇਆ ਹੋਣਾ ਇਹ ਮੈਨੂੰ ਲੱਗਦਾ ਕਿ ਨਾ ਚਾਹ ਹਰ ਇੱਕ ਨੂੰ ਹੀ ਹੁੰਦਾ ਵੀ ਮੈਂ ਨਾਨਕੇ ਜਾਊਂਗਾ ਤੇ ਉੱਥੇ ਜਾ ਕੇ ਪੜ੍ਹਿਆ ਕਰੂੰਗਾ ਉੱਥੇ ਜਾ ਕੇ ਕਿਤਾਬ ਲੈ ਜਾਣਾ ਕੰਮ ਕਰਿਆ ਕਰੂੰਗਾ ਪਰ ਖੋਲਦਾ ਕੋਈ ਵੀ ਨਹੀਂ ਹੁੰਦਾ ਸੀ ਮੈਨੂੰ ਲੱਗਦਾ 100 ਵਿੱਚੋਂ ਇੱਕ ਬੰਦਾ ਹੀ ਹੋਊਗਾ ਜਿਹੜਾ ਕਹੂਗਾ ਕਿ ਮੈਂ ਬਾਈ ਖੋਲੀਆਂ ਕਿਤਾਬਾਂ ਪਰ ਨਹੀਂ ਤਾਂ ਹਰ ਇੱਕ ਨੇ ਇਹੀ ਕਹਿਣਾ ਬਾਈ ਖੋਲਿਆ ਖੋਲੀ ਅੜੀ ਸੀ ਖੋਲਣ ਦਾ ਟਾਈਮ ਨਹੀਂ ਮਿਲਦਾ ਸੀਗਾ
ਫਿਰ ਜੀ ਜੁੱਤੀਆਂ ਦਾ ਸਾਧਨ ਬਣ ਜਾਂਦੇ ਸੀਗੇ ਫਿਰ ਮਾਸਟਰਾਂ ਤੋਂ ਵੀ ਕਰੋ ਵੀ ਵੀਰ ਜੀ ਹੋਰ ਵੀ ਇੱਕ ਜਿੱਦਾਂ ਆਪਾਂ ਡੈਡੀ ਹੁਣੀ ਸਾਡੇ ਨੇ ਝੋਨਾ ਲਾਉਣਾ ਜਾਂ ਕਣਕ ਦਾ ਕਰਨਾ ਉਹ ਨੰਗੇ ਪੈਰੀ ਹਨਾ ਰੇਤੇ ਦੇ ਜਿੱਦਾਂ ਉਹ ਪੈਰ ਬਹੁਤ ਲੂਹ ਹੁੰਦੇ ਹੁੰਦੇ ਸੀ ਇਹ ਬਹੁਤ ਚੀਤੀ ਗੱਲ ਰਹਿੰਦੀ ਹੈ
ਡਰਮ ਭਰੇ ਬਈ ਕਣਕ ਦੇ ਕਦੇ ਘਰੇ
ਹਾਂਜੀ ਹਾਂਜੀ ਉਹ ਵੀ ਬਹੁਤ ਭਰੇ ਜੀ
ਅੱਛਾ ਉਹ ਵੀ ਭਰੇ ਹਨਾ ਪਿੰਡਾਂ ਦੇ ਵਿੱਚ
ਭਰੇ ਐਨ ਉੱਤੇ ਤੱਕ ਬਰਾਂਡੇ ਦੇ ਵਿੱਚ ਜਦੋਂ ਕਣਕ ਸਿੱਟਣੀ ਐਨ ਉੱਤੇ ਤੱਕ ਲਾ ਲੈਣਾ ਛੱਤ ਦੇ ਉੱਤੇ ਚੜ੍ਹਨ ਨੂੰ ਕੋਸ਼ਿਸ਼ ਕਰਨੀ ਵੀ ਉੱਪਰੋਂ ਨੀ ਕਹਿਣਾ ਸਾਡੀ ਦਾਦੀ ਨੇ ਕਹਿਣਾ ਹਰਾਮ ਜਾਦੇ ਉਹ ਖਿੱਲਰ ਜਣੀ ਆ ਇਹ ਕਿਹ ਨੇ ਕਰਨੀ ਤੁਹਾਡੇ ਪੇ ਨੇ
ਇਹ ਵੀ ਗੱਲ ਸਹੀ ਆ ਜਦੋਂ ਨਰਮਾ ਹੋਣਾ ਘਰੇ ਹਨਾ ਨਰਮਾ ਕਮਰੇ ਦੇ ਵਿੱਚ ਇਕੱਠਾ ਕਰਦੇ ਹੁੰਦੇ ਸੀ ਤੇ ਉਹਦੇ ਉੱਤੇ ਲਿਟਣ ਦਾ ਬੜਾ ਨਜ਼ਾਰਾ ਹੁੰਦਾ ਸੀਗਾ ਵੀ ਛਾਲਾ ਮਾਰਨ ਦਾ ਉਹਦੇ ਉੱਤੇ
ਹਾਂਜੀ ਹਾਂਜੀ ਇਹ ਤਾਂ ਹੈ ਜੀ ਘੋਰਨਾ
ਜਾ ਬਣ ਜਾਂਦਾ ਸੀ ਘਰ ਬਣ ਮਿੱਟੀ ਦਾ ਘਰ ਜਾ ਬਣ ਜਾਂਦਾ ਸੀਗਾ
ਹਾਂਜੀ ਹਾਂਜੀ
ਓਕੇ
ਤੇ ਫੇਰ ਬਾਕੀ ਚਮਟੇ ਬਹੁਤ ਖਾਦੇ ਆ ਜੀ
ਐਤਵਾਰ ਤੁਹਾਡਾ ਕਿੱਦਾਂ ਹੁੰਦਾ ਸੀ ਐਤਵਾਰ ਦਿਨ ਦੀ ਗੱਲ ਕਰੀਏ ਕਿਉਂਕਿ ਐਤਵਾਰ ਛੁੱਟੀਆਂ ਦਿਨ ਹੁੰਦਾ ਸੀ
ਐਤਵਾਰ ਦਾ ਤੁਸੀਂ ਪਹਿਲੇ ਦੱਸਤਾ ਜਾਂ ਉਦੋਂ ਸਾਡੇ ਜਦੋਂ ਬਚਪਨ ਜਾਦੇ ਸੀਗਾ ਉਹ ਰਵੈਣ ਚੱਲਦੀ ਹੁੰਦੀ ਸੀਗੀ ਜੀ ਬਾਅਦ ਚ ਮਹਾਂਭਾਰਤ ਚੱਲਣ ਲੱਗ ਪਿਆ ਉਹਦੀ ਵੇਟ ਕਰਦੇ ਰਹਿੰਦੇ ਤੇ ਫਿਰ ਲਾਈਟ ਚੱਲ ਜਾਣੀ ਉਹ ਦੇਖੀ ਜਾਣਾ ਵੀ ਰੱਬ ਕਹਿਣਾ ਵੀ ਪਰਮਾਤਮਾ ਤੋਂ ਹੁਣ ਲਾਈਟ ਨਾ ਜਾਵੇ ਜਦ ਤੱਕ ਰਵੈਣ ਚੱਲਦੀ ਹੈ
ਓਕੇ
ਤੇ ਏਦਾਂ ਦਾ ਉਦੋਂ ਫਿਰ ਲਸ਼ਕਾਰਾ ਦੇਖਣਾ ਐਤਵਾਰ ਦਾ ਏਦਾਂ ਹੁੰਦਾ ਸੀ ਬਾਅਦ ਚ ਖੇਡਣ ਚੱਲ ਜਾਈਦਾ ਸੀ ਉਦਣ ਦਾ ਪੱਠੇ ਕੁਤਰਨ ਦਾ ਵੀ ਘਰਦਿਆਂ ਨੂੰ ਛਿੱਤਰ ਪੈਂਦੇ ਹੁੰਦੇ ਵੀ ਪੱਠੇ ਕੁਤਰਨੇ
ਅੱਛਾ
ਤੇ ਕੋਈ ਲੱਭਿਆ ਨੀ
ਅੱਛਾ ਫਿਰ ਮਤਲਬ ਪੱਠੇ ਕੁਤਰਨ ਦੀ ਵੀ ਜ਼ਿੰਮੇਵਾਰੀ ਲੱਗੀ ਹੋਈ ਸੀ ਪੂਰੀ ਹੈ ਬਚਪਨ ਚ
ਹਾਂਜੀ ਹਾਂਜੀ ਉਹ ਲੱਗੀ ਹੁੰਦੀ ਸੀ ਇੱਕ ਦਿਨ ਵੱਡੇ ਭਰਾ ਨੇ ਇੱਕ ਦਿਨ ਮੈਂ ਇੱਕ ਦਿਨ ਉਹ ਨੇ
ਇੱਦਾਂ
ਹੋ ਜਾਂਦੀ ਬਾਅਦ ਚ ਫਿਰ ਉਹ ਵੱਡੇ ਹੁੰਦੇ ਸੀ ਉਹਨਾਂ ਦੇ ਹੱਥ ਨੀ ਚੱਕਣਾ ਮੇਰੇ ਵਰਗਾ ਅੜਕਿਆ ਜਾਂਦਾ ਸੀਗਾ
ਬਿਲਕੁਲ
ਹੋਰ ਵੀ ਮੈਂ ਤੁਹਾਡੇ ਨਾਲ ਦੋ ਗੱਲਾਂ
ਸਾਂਝੀਆਂ
ਕਰਨੀਆਂ ਸੀ ਇੱਕ ਮੇਰੇ ਨਾਲ ਹੋਰ ਬਹੁਤ ਚਾਂਸ ਹੋਇਆ ਜਦੋਂ ਹਨਾ ਘਰਦਿਆਂ ਨੇ ਕੋਈ ਚੀਜ਼ ਲੈ ਕੇ ਲੈਣ ਭੇਜਣਾ ਜਿੱਦਾਂ ਕੱਲ ਤੁਸੀਂ ਗੋਲਡੀ ਵੀਰ ਤੇ ਕਹਾਣੀ ਤੇ ਦੱਸਦੇ ਸੀ ਇਹਦੇ ਪਰਸੋਂ ਜਦੋਂ ਘਰਦਿਆਂ ਨੇ ਕਹਿਣਾ ਤੂੰ ਏਦਾਂ ਕਰ ਮਾਂ ਛੋਲਿਆਂ ਦੀ ਦਾਲ ਲਿਆ ਉੱਥੋਂ
ਅੱਛਾ
ਉਹ ਮੈਂ ਹਨਾ ਇੰਨੀ ਕੋਸ਼ਿਸ਼ ਕਰਨੀ ਯਾਰ ਮੈਨੂੰ ਕੋਈ ਰਾਸਤੇ ਚ ਟੱਕਰੇ ਨਾ ਜਦੋਂ ਦੁਕਾਨ ਤੇ ਜਾਣਾ ਜੀ ਚੇਤਾ ਭੁੱਲ ਜਾਣਾ ਵੀ ਕਿਹੜੀ ਸਬਜ਼ੀ ਦਾਲ ਕਿਹਾ ਸੀਗਾ
ਬਾਲੇ ਬੁਰਾ ਹਾਲ ਹੋਣਾ ਫਿਰ ਤਾਂ ਫਿਰ ਪਤਾ ਕਿਵੇਂ ਲੱਗਣਾ ਕਿਵੇਂ ਅੰਦਾਜ਼ੇ ਨਾਲ ਹੀ ਲੈ ਆਉਣਾ
ਨਹੀਂ ਫਿਰ ਜਾਣਾ ਉਹਨੇ ਕਹਿਣਾ ਜਾ ਪਹਿਲਾਂ ਚੰਗੀ ਤਰ੍ਹਾਂ ਚੇਤੇ ਨੇ ਪੁੱਛ ਕੇ ਆ
ਗੇੜੇ ਲੱਗਦੇ
ਫਿਰ ਦੋ ਗੇੜੇ ਲੱਗਣ ਫਿਰ ਨਾਲ ਕਿਸੇ ਨੂੰ ਕਹਿਣਾ ਚੱਲੋ ਮੇਰੇ ਨਾਲ ਆ ਜਾ ਤੂੰ ਵੀ ਕਈ ਵਾਰੀ ਉਹ ਤੋਂ ਵੀ ਏਦਾਂ ਹੋ ਜਾਂਦੇ ਸੀ ਨਾਲ ਉਹਨੂੰ ਵੀ ਭੁੱਲ ਜਾਣਾ ਸੀ ਉਹਨੇ ਕਹਿਣਾ ਨਹੀਂ ਨਹੀਂ ਮੂੰਗੀ ਮਸਰ ਕਿਹਾ ਸੀਗਾ ਮਾਂ ਛੋਲੇ ਥੋੜੋ ਏਦਾਂ ਬਣਦੇ ਆ
ਬੇਬੇ ਨੇ ਇਹ ਨੀ ਕਿਹਾ ਵੀ ਪੁੱਤ ਐ ਕਰ ਮੁੱਠੀ ਜੇ ਉਹ ਚ ਪਾ ਕੇ ਲੈ ਜਾ ਤੂੰ
ਉਦੋਂ ਤੁਹਾਨੂੰ ਪਤਾ ਹੀ ਆ ਜਿੰਨੀ ਕਾਉਂਦੀ ਹੁੰਦੀ ਸੀ ਉਦੋਂ ਉੱਨੀ ਕੁ ਪਤੀਲੇ ਤੇ ਚਾੜ ਦਿੰਦੇ ਹੁੰਦੇ ਸੀਗੇ
ਇਹ ਵੀ ਗੱਲ ਸਹੀ ਹੈ ਇਹ ਵੀ ਗੱਲ ਫਿਰ ਮਤਲਬ ਗੁਲਗੁਲੇ ਵਾਲੀ ਗੱਲ ਤੁਹਾਡੇ ਤੇ ਲਾਗੂ ਕਰਨੀ ਚਾਹੀਦੀ ਹੈ।
ਆਹੋ ਇਹ ਤਾਂ ਹੈ ਜੀ। ਇੱਕ ਬਰਫ ਦਾ ਵੀ ਬਹੁਤ ਰੌਲਾ ਰਹਿੰਦਾ ਸੀ, ਜੇ ਕੋਈ ਘਰ ਪਰਾਉਣਾ ਆ ਜਾਣਾ ਕਹਿਣਾ ਬਰਫ ਲੈ ਕੇ ਆਓ, ਲਿਫਾਫਾ ਬਰਫ ਉਹਨੇ ਦੇਣਾ ਨੀ ਦੁਕਾਨ ਵਾਲਿਆਂ ਨੇ, ਕਹਿਣਾ ਏਦਾਂ ਹੀ ਲੈ ਜਾ ਹੱਥ 'ਚ ਜਾਂ ਘਰੋਂ ਕਹਿਣਾ ਕੱਪੜਾ ਲੈ ਜਾਓ, ਘਰੋਂ ਕੱਪੜਾ ਲੈ ਕੇ ਜਾਣਾ ਨੀ ਕੋਈ, ਉਹ ਹੱਥ ਤੇ ਇੱਧਰਲੇ ਤੇ ਕਦੀ ਰੱਖ, ਕਦੀ ਇੱਧਰਲੇ ਤੇ ਰੱਖ, ਕਦੀ ਰਸਤੇ 'ਚ ਸਾਈਡ ਦਾ ਨੀ, ਘਰਦਿਆਂ ਨੂੰ ਦੱਸਣਾ ਵੀ ਮੇਰੇ ਰਸਤੇ ਤੇ ਡਿੱਗੀ ਜੀ ਚੰਗੀ ਤਰ੍ਹਾਂ ਧੋ ਲਿਓ।
ਓਕੇ
ਏਦਾਂ ਬਹੁਤ ਜੋਤੀਆਂ ਪੰਗੀਆਂ ਹੁੰਦੀਆਂ ਸੀਗੀਆਂ ਜੀ, ਕੀ ਕਰਨਾ।
ਚਲੋ ਇਹ ਮਤਲਬ
ਗਲੇ 'ਚ ਨਹਾਉਣ ਦਾ ਵੀ ਸ਼ੌਂਕ ਬਹੁਤ ਸੀਗਾ।
ਓਕੇ ਮਤਲਬ ਜ਼ਿੰਮੇਵਾਰੀਆਂ ਵੀ ਸੀਗੀਆਂ, ਘਰ ਦੇ ਕੰਮ ਵੀ ਕਰਦੇ ਸੀਗੇ ਤੇ ਸ਼ਰਾਰਤਾਂ ਵੀ ਨਾਲ ਪੂਰੀਆਂ ਕਰਦੇ ਸੀ।
ਹਾਂਜੀ ਹਾਂਜੀ, ਫੇਰ ਉਸ ਤੋਂ ਬਾਅਦ ਜੀ ਬਸ ਅੱਠਵੀਂ ਚੋਂ ਫੇਲ ਹੋ ਗਏ ਸੀਗੇ ਜੀ।
ਓਹੋ ਓਕੇ।
ਪੜ੍ਹਾਈ ਚ ਵੀ ਚੱਜ ਨਾਲ ਚੱਲਦੇ ਨੀ ਸੀਗੇ, ਤਾਂ ਡੈਡੀ ਨੇ ਵੀ ਪਹਿਲਾਂ ਕਿਹਾ ਸੀ ਵੀ ਪੜ੍ਹਾਈ ਤੇ ਤਾਂ ਤੂੰ ਚੱਲਦਾ ਨੀ, ਵੀ ਤੂੰ ਆਪਣਾ ਦੇਖ ਲੈ। ਮੈਂ ਕਿਹਾ ਪੜ੍ਹਾਈ ਚ ਕੀ ਚੱਲਣਾ, ਮੈਡਮਾਂ ਕਹਿੰਦੀ ਤੂੰ ਤਾਂ ਆਪਣੀ ਭੂਆ ਕੋਲੇ ਜਾਣਾ, ਸ਼ਾਇਦ ਬਾਹਰ ਆਪਣੀ ਭੂਆ ਕੋਲੇ ਜਾਣਾ।
ਓਕੇ।
ਬਾਹਰਲਾ ਸਬੱਬ ਬਣ ਗਿਆ ਸੀ। ਤੇ ਬਚਪਨਾ ਮੈਂ ਖਾਤਮਾ ਦਾ ਉਹਦੀ ਕਹਾਣੀ ਦੱਸਣਾ ਸੀਗਾ ਵੀ ਜਿੱਦਾਂ ਮੇਰੀ ਮਾਤਾ ਪੂਰੀ ਜਦੋਂ ਹੋ ਗਈ, ਮੇਰਾ ਬਚਪਨਾ ਉਦੋਂ ਖਤਮ ਹੋ ਗਿਆ ਸੀਗਾ।
ਓਕੇ ਮਤਲਬ ਕਿੰਨੇ ਸਾਲ ਦੀ ਉਮਰ ਸੀ ਤੁਹਾਡੀ ਉਦੋਂ?
ਮੈਂ ਉਦੋਂ 13 ਸਾਲ ਦਾ ਸੀਗਾ ਵੀਰ ਜੀ।
ਓਕੇ।
ਬਾਅਦ ਚ ਵੱਡੀ ਭਰਜਾਈ ਸੀਗੀ ਤੇ ਕੱਪੜਾ ਲੀੜਾ ਆਪ ਹੀ ਧੋਣਾ।
ਓਕੇ।
ਰੋਟੀ ਦੀ ਜ਼ਿੰਮੇਵਾਰੀ ਵੀ ਮੰਮਾ ਨੇ ਮਾਂ ਨੇ ਪਹਿਲੇ ਹੀ ਸਾਰਤੀਆਂ ਸੀ, ਕਹਿੰਦੀ ਕਿਤੇ ਲੋੜ ਪੈ ਜਾਣੀ।
ਓਹੋ। ਤਾਂ ਬਾਈ ਜੀ ਮਤਲਬ ਕੀ ਗੱਲ ਬਾਤ ਹੋ ਗਈ ਸੀ, ਮੈਂ ਪੁੱਛਣਾ ਚਾਹੂੰਗਾ ਉਹਨਾਂ ਨੂੰ।
ਐਕਸੀਡੈਂਟ ਹੋ ਗਿਆ ਸੀ ਵੀਰ ਜੀ, ਜਿੱਦਾਂ ਹਨਾ ਕੱਪੜੇ ਸੁਕਾਉਣ ਜਿੱਦਾਂ ਕਹਿੰਦੇ ਨੀ ਹੁੰਦੇ ਵੀ ਪੌੜੀ ਤੇ ਉੱਤੇ ਚੜਦੇ ਹੁੰਦੇ ਸੀ ਦਰੀਆਂ ਮੁੰਡੇ ਤੇ ਪਾ ਕੇ।
ਓਕੇ।
ਭਾਰੀਆਂ ਦਰੀਆਂ ਸੀਗੀਆਂ ਜਿੱਦਾਂ ਜਿਹੜੀਆਂ ਘਰ ਪਾਉਂਦੇ ਹੁੰਦੇ ਹੀ ਆ।
ਓਕੇ।
ਉਹ ਵੀਰ ਜੀ ਅਸੀਂ ਮੈਂ ਉੱਥੇ ਨਾਲੇ ਅਸੀਂ ਚਲੇ ਤੇ ਨਹਾਉਂਦੇ ਸੀ, ਉਹ ਮਾਤਾ ਮੇਰੀ ਉੱਥੋਂ ਹੀ ਉੱਠ ਕੇ ਹਨਾ ਗਈ, ਤਾਂ ਮੈਂ ਕਹਿੰਦੀ ਮੈਂ ਸੁੱਕਣੀਆਂ ਪਾ ਕੇ ਆਈ ਨਿਚੋੜ ਕੇ। ਭਰਜਾਈ ਜਿੱਦਾਂ ਸਾਡੀ ਨੂੰ ਕਹਿੰਦੀ ਵੀ ਤੂੰ ਪਾਇਆ, ਉਹ ਕਹਿੰਦੀ ਵੀ ਬੀਬੀ ਮੈਂ ਧੋਨੀ ਆ ਵੀ ਤੂੰ ਪਾਇਆ।
ਓਕੇ ਓਕੇ।
ਉਹ ਬਸ ਉਹ ਜਦੋਂ ਉਹ ਭਾਰੀਆਂ ਸੀਗੀਆਂ ਦਰੀਆਂ ਜਿੱਦਾਂ ਦੀ, ਤੇ ਇੱਕ ਆਪ ਵੀ ਸਰੀਰ ਦਾ ਥੋੜਾ ਜਿਹਾ ਉਹ ਸੀਗਾ ਜਿੱਦਾਂ ਉੱਚੇ ਲੰਬੇ ਜਵਾਨ ਸੀਗੇ।
ਅੱਛਾ।
ਉੱਪਰ ਅਖੀਰਲੇ ਪੌਡੇ ਤੇ ਜਾ ਕੇ ਪੈਰ ਜਿੱਦਾਂ ਉਹ ਉਹਨਾਂ ਦਾ ਫਿਸਲ ਗਿਆ, ਜਿੱਦਾਂ ਰਜਾਈਆਂ ਦਾ ਭਾਰ ਜਾ ਰਹੇ ਸੀ ਪਿੱਛੇ ਨੂੰ ਚੱਲ ਗਿਆ, ਸਿੱਧੀ ਧੌਣ ਭਾਨੇ ਥੱਲੇ ਡੱਪ ਹੈ।
ਓਹੋ। ਓਕੇ।
ਤੇ ਉਹਨਾਂ ਨੇ ਫਿਰ ਡਾਕਟਰਾਂ ਨੇ ਦੱਸਤਾ ਸੀ ਵੀ ਇਹਨਾਂ ਦੇ ਜਿਹੜਾ ਧੌਣ ਚ ਮਣਕਾ ਜਿਹੜਾ ਉਹਦੇ ਰੀੜ ਦੀ ਹੱਡੀ ਤਾਰ ਜਿਹੀ ਹੁੰਦੀ ਹੈ, ਉਹ ਟੁੱਟ ਗਈ ਸੀ ਕਹਿੰਦੇ।
ਅੱਛਾ। ਓਕੇ।
ਤੇ ਬਸ ਜੀ ਉਹਨੇ ਦੱਸਤਾ ਸੀ ਵੀ ਇਹਨਾਂ ਦੇ 48 ਘੰਟੇ ਦੇ ਵਿੱਚ ਵਿੱਚ ਮੌਤ ਹੋ ਜਾਣੀ। ਹੋਸਪਿਟਲ ਚ ਛੁੱਟੀ ਮਿਲ ਗਈ ਸੀ। ਹਾਂਜੀ। ਸਾਰਾ ਪਿੰਡ ਵੀਰ ਜੀ ਇਕੱਠਾ ਹੋ ਗਿਆ ਸੀਗਾ, ਕੱਲੀ ਕੱਲੀ ਗੱਲ ਮਾਤਾ ਮੈਨੂੰ ਸਮਝਾ ਕੇ ਗਈ ਜਿੱਦਾਂ ਮਰਜ਼ੀ ਹੈ ਤੇਰੀ ਭਰਜਾਈ ਹੈ, ਤੁਸੀਂ ਉਹਨਾਂ ਦਾ ਕਰਨਾ ਹੀ ਆ।
ਓਕੇ।
ਮਤਲਬ ਤਾਈਆਂ ਚਾਚੀਆਂ ਨਾਲ ਰਹਿਣਾ, ਹਰੇਕ ਗੱਲ ਦੀ ਸਲਾਹ ਮੰਗਣੀ।
ਮਤਲਬ ਜੇ ਇਨਸੀਡੈਂਟ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਮਤਲਬ ਪ੍ਰਿਪੇਅਰ ਕਰ ਰਹੇ ਸੀਗੇ?
ਨਹੀਂ ਜੀ, ਜਦੋਂ ਉਹਨਾਂ ਨੂੰ ਪਤਾ ਲੱਗ, ਜਦੋਂ ਐਕਸੀਡੈਂਟ ਹੋ ਗਿਆ ਜਦੋਂ ਹਨਾ ਫਿਰ ਡਾਕਟਰਾਂ ਨੇ ਜਵਾਬ ਦਿੱਤਾ ਘਰ ਨੂੰ ਲੈ ਆਂਦਾ।
ਓਹੋ। ਮੈਂ ਸੋਚ ਰਿਹਾ ਸੀ ਕਿੰਨਾ ਮਤਲਬ ਕਿਵੇਂ ਦਾ ਹਨਾ ਉਹ ਟਾਈਮ ਤੇ ਹੋਊਗਾ ਹਾਲ, ਹਨਾ ਵੀ ਉਹਨਾਂ ਨੂੰ ਪਤਾ ਕਿ ਪਤਾ ਨੀ ਮੇਰੀ ਲਾਈਫ ਹੈਗੀ ਕਿ ਨਹੀਂ ਹੈਗੀ, ਪਰ ਪਹਿਲਾਂ ਤੁਹਾਨੂੰ ਪ੍ਰਿਪੇਅਰ ਕਰ ਰਹੇ ਹਨਾ, ਮਾਵਾਂ ਨੂੰ ਟੈਨਸ਼ਨ ਤੁਹਾਡੀ ਸੀ ਪਹਿਲਾਂ।
ਹਾਂਜੀ ਹਾਂਜੀ ਹਾਂਜੀ। ਤੇ ਦੋ ਵੀਰ ਜੀ ਮੇਰੇ ਤੋਂ ਛੋਟੇ ਸੀਗੇ, ਦੋ ਮੇਰੇ ਤੋਂ ਵੱਡੇ ਸੀਗੇ, ਵੱਡਾ ਜਿਹੜਾ ਮੇਰੇ ਤੋਂ ਜਿਹੜਾ ਵੱਡਾ ਸੀ ਉਹ ਦੁਬਈ ਚ ਸੀਗਾ।
ਓਕੇ।
ਤੇ ਸਾਰਿਆਂ ਤੋਂ ਵੱਡਾ ਜਿੱਦਾਂ ਹੁਣ ਉਹ ਵੱਡਾ ਕਰਕੇ ਤਾਂ ਬੇਰ ਬਾਹਰ ਨੱਠ ਭੱਜ ਕਰਦਾ ਸੀ ਵੀ ਏਦਾਂ ਪੂਰੀ ਹੋ ਜਾਣਾ, ਤੇ ਅਖੀਰਲਾ ਪਾਣੀ ਦਾ ਚਮਚਾ ਵੀ ਦੇਖ ਲਾ ਮੇਰੇ ਹੱਥੋਂ ਮਾਤਾ ਜੀ ਹੁਣੀ ਕੀਤਾ ਸੀਗਾ।
ਓਕੇ।
ਬਸ ਉਦੋਂ ਬਾਅਦ ਜੀ ਬਚਪਨਾ ਖਤਮ, ਕੰਮ ਤੇ ਲੱਗ ਗਿਆ, ਕੰਮ ਸਿੱਖਣ ਲੱਗ ਪਿਆ, ਕੰਮ ਸਿੱਖਦੇ ਸਿੱਖਦੇ ਕੰਮ ਕਰਨ ਲੱਗ ਪਿਆ।
ਪਰ ਚਲੋ ਬਾਈ ਜੀ ਜਿਵੇਂ ਮਰਜ਼ੀ ਆ ਹਨਾ, ਜੋ ਜੋ ਮਾਂ ਹੁੰਦੀ ਆ ਉਹ ਮਾਂ ਹੀ ਹੁੰਦੀ ਆ, ਬਾਕੀ ਕੋਈ ਹੋਰ ਚਾਚੀਆਂ ਤਾਈਆਂ ਭਾਵੇਂ ਜਿੰਨੀਆਂ ਮਰਜ਼ੀ ਕਰ ਲੈਣ, ਪਰ ਮਾਂ ਦੀ ਜਗ੍ਹਾ ਨੀ ਕੋਈ ਲੈ ਸਕਦਾ। ਜੋ ਮਾਂ ਤੁਸੀਂ ਉਹ ਦੇਖੋ ਨਾ, ਹੁਣ ਤੁਸੀਂ ਉਹਨਾਂ ਉਹ ਮਤਲਬ ਉਹਨਾਂ ਦੇ ਉਹ ਕੀ ਕਹਿੰਦੇ ਹੁੰਦੇ ਆ ਕਿ ਆਹ ਇੰਸੀਡੈਂਟ ਹੋ ਗਿਆ ਹੈਗਾ, ਉਹਨਾਂ ਨੂੰ ਆਪਦਾ ਫਿਕਰ ਨੀ, ਉਹਨਾਂ ਨੂੰ ਤੁਹਾਡਾ ਫਿਕਰ ਹੈ ਵੀ ਪੁੱਤ ਤੁਸੀਂ ਮੇਰੇ ਤੋਂ ਬਾਅਦ ਕੀ ਕਰੋਗੇ। ਮਤਲਬ ਉਹ ਚੀਜ਼ ਮੈਂ ਸੋਚ ਰਿਹਾ ਸੀਗਾ ਵੀ ਉਹਨੂੰ ਆਪਦਾ ਫਿਕਰ ਨੀ ਹੈਗਾ ਗਾ ਕਿ ਮੇਰੇ ਨਾਲ ਕੀ ਹੋਈ ਹੈ, ਪਰ ਉਹਨਾਂ ਨੂੰ ਤੁਹਾਡਾ ਫਿਕਰ ਪਹਿਲਾਂ ਹੋ ਗਿਆ ਵੀ ਤੁਸੀਂ ਕਿਵੇਂ ਕਰੋਗੇ ਮੈਨੇਜ, ਉਹ ਤੁਹਾਡੇ ਬਾਰੇ ਸੋਚਦੀ ਪਈ ਸੀ।
ਬਸ ਇਹੀ ਤਾਂ ਗੱਲ ਸੀ, ਕਿਉਂਕਿ ਉਹ ਦੇਖ ਚੁੱਕੇ ਸੀਗੇ ਨਾ ਜਿੱਦਾਂ ਸਾਡੀ ਭਰਜਾਈ ਦਾ ਸੁਭਾਅ ਸੀਗਾ, ਉਹਨਾਂ ਨੂੰ ਪਤਾ ਸੀਗਾ ਜੇ ਅਸੀਂ ਕਹਿ ਦੇਣਾ ਵੀ ਭਾਬੀ ਵੀ ਵੀ ਅਸੀਂ ਸਕੂਲ ਨੂੰ ਜਾਂ ਪਰੌਂਠਾ ਲੈ ਕੇ ਜਾਣਾ, ਤੁਸੀਂ ਉਹ ਕਰ ਦੋ, ਤਾਂ ਉਹਨੇ ਕਹਿਣਾ ਮੈਥੋਂ ਨੀ ਇਹ ਪੱਕਣੇ ਵੀ ਆਪ ਜਿੱਦਾਂ ਬੀਬੀ ਨੂੰ ਕਹੋ। ਮਾਂ ਸਾਡੀ ਨੇ ਜਿੱਦਾਂ ਆਪਣੀ ਨੂੰ ਪਕਾ ਕੇ ਦੇਣੇ ਵੀ ਪਰੌਂਠੇ ਵੀ ਉਹੀ ਟਾਈਮ ਚ ਉਹਨਾਂ ਦੇ ਹੱਥੇ ਦੇ ਖਾ ਗਏ ਸੀਗੇ ਜੀ। ਬਾਅਦ ਚ ਤਾਂ ਜ਼ਿੰਮੇਵਾਰੀਆਂ ਚ ਬਸ ਚਲੋ ਉਹ ਪਰੌਂਠੇ ਆਪ ਬਣਾ ਕੇ ਖਾ ਲੈ ਜਿਹੜੇ ਖਾ ਲੈ।
ਚਲੋ ਪਰਮਾਤਮਾ ਅੱਗੇ
ਜਾਣੀ ਕਿ
ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਨਾ ਉਹਦੇ ਭਾਣੇ ਚ ਰਹਿਣਾ ਹੀ ਪੈਂਦਾ ਹੈਗਾ। ਪਰ ਚਲੋ ਅਰਦਾਸ ਕਰਦਾ ਪਰਮਾਤਮਾ ਅੱਗੇ ਵੀ ਚਲੋ ਜਿੱਥੇ ਵੀ ਹੋਣਗੇ ਤੁਹਾਡੇ ਮਾਤਾ ਜੀ ਤੁਹਾਨੂੰ ਦੇਖ ਰਹੇ ਨੇ, ਤੁਸੀਂ ਬਸ ਆਪਣੇ ਪੈਰਾਂ ਤੇ ਅੱਜ ਸਟੈਂਡ ਹੋਏ ਹੋ ਨਾ, ਅੱਜ ਸਭ ਕੁਛ ਪਰਮਾਤਮਾ ਨੇ ਦਿੱਤਾ ਹੈਗਾ, ਚੰਗੀ ਲਾਈਫ ਕੀਤੀ ਆ, ਖੁਸ਼ ਨੇ ਤੁਹਾਡੇ ਲਈ, ਬਾਕੀ ਦਿਲ ਨੀ ਛੋਟਾ ਕਰਨਾ ਗਾ ਤੇ ਬਾਕੀ ਕੋਈ ਚੱਕਰ ਨੀ ਹੈਗਾ।
ਹਾਂਜੀ ਹਾਂਜੀ ਇਹ ਤਾਂ ਹੈ, ਠੀਕ ਹੈ, ਥੈਂਕ ਯੂ,
ਵਧੀਆ ਲੱਗਿਆ ਗੱਲ
ਕਰਕੇ ਵੀਰ ਜੀ। ਆਪਾਂ ਪੇ ਨੂੰ ਇੰਨੀ ਇੱਜ਼ਤ ਦੇਈ ਦੀ ਜਿਹਨੀ ਕਿ ਹਨਾ, ਮੈਂ ਸੋਚ ਵੀ ਨਹੀਂ ਸਕਦਾ ਕੋਈ ਵੀ ਜਿੱਦਾਂ ਆਪਣੇ ਵੱਲੋਂ ਏਦਾਂ ਸੋਚਦਾ ਵੀ ਸਾਤੋਂ ਕੋਈ ਉੱਪਰ ਕੋਈ ਏਦਾਂ ਦੀ ਜਾਣੀ ਕਿ ਮਾਂ ਪੇ ਦੀ ਸੇਵਾ ਨਹੀਂ ਕਰਦਾ ਹੁਣ ਕੋਈ,
ਕਿੰਨੀ
ਆਪਾਂ ਕਰੀ ਦੀ ਆ ਉਹਨੂੰ ਵੀ।
ਓਕੇ ਚਲੋ ਵਧੀਆ, ਬਹੁਤ ਵਧੀਆ ਗੱਲ ਆ ਬਾਈ ਜੀ, ਬਹੁਤ ਵਧੀਆ ਗੱਲ ਆ, ਚਲੋ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ,
ਬਹੁਤ ਵਧੀਆ ਤੁਸੀਂ ਜੀ ਟੌਪਿਕ ਲੈ ਕੇ ਆਏ, ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ,
ਕੋਈ ਗੱਲ, ਥੈਂਕ ਯੂ ਸੋ ਮਚ,
ਸਤਿ ਸ੍ਰੀ ਅਕਾਲ ਵੀਰ ਜੀ,
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸੋ ਬਿਲਕੁਲ ਜੀ, ਬਿਲਕੁਲ ਹੈ ਨਾ, ਆਪਾਂ ਟੋਪਿਕ ਚਲੋ ਬਚਪਨ ਦੀ ਗੱਲ ਕਰਦਾ ਪਾ ਦੀ, ਵਾਕਈ ਹੈ ਨਾ ਇਹ ਵੀ ਹੋ ਸਕਦਾ ਨਾ ਕਿਸੇ ਦਾ ਬਚਪਨ ਕਿਵੇਂ ਬੀਤਿਆ ਹੋਵੇ, ਕਿਸੇ ਦਾ ਬਚਪਨ ਮਜਬੂਰੀਆਂ 'ਚ ਲੰਘਿਆ ਹੋਵੇ, ਕਿਸੇ ਦਾ ਬਚਪਨ ਮਤਲਬ ਸ਼ਰਾਰਤਾਂ 'ਚ ਲੰਘਿਆ ਹੋਵੇ, ਪਰ ਜਦੋਂ ਪਤਾ ਛੋਟੀ ਉਮਰੇ ਬੜੀਆਂ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਨਾ, ਬੰਦਾ ਛੋਟੀ ਉਮਰ ਦੇ ਵਿੱਚ ਹੀ ਬਹੁਤ ਸਿਆਣਾ ਹੋ ਜਾਂਦਾ। ਮੈਂ ਇੱਕ ਇੰਸੀਡੈਂਟ ਵੀ ਸਾਂਝਾ ਕਰੂੰਗਾ ਤੁਹਾਡੇ ਨਾਲ, ਮੇਰੇ ਆਪਣੇ ਆਫਿਸ ਦਾ ਇੱਕ ਇੰਸੀਡੈਂਟ ਹੋਇਆ ਸੀਗਾ, ਤਾਂ ਮਤਲਬ ਉਸ ਤੋਂ ਮੈਨੂੰ ਵੀ ਬੜਾ ਕੁਛ ਸਿੱਖਣ ਨੂੰ ਮਿਲਿਆ, ਤੁਹਾਡੇ ਨਾਲ ਵੀ ਚਲੋ ਸਾਂਝਾ ਕਰੂੰਗਾ, ਤੁਸੀਂ ਕਾਲ ਕਰਕੇ ਪ੍ਰੋਗਰਾਮ ਵਿੱਚ ਜ਼ਰੂਰ ਜੁੜ ਸਕਦੇ ਹੋ। ਜੀਤੂ ਧਾਰੀਵਾਲ ਇਟਲੀ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਹਰਮਨ ਬਾਈ ਜੀ, ਕਿਵੇਂ ਹੋ? ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ ਠਾਕ ਮੈਂ, ਤੁਸੀਂ ਸੁਣਾਓ? ਵਿਕਰਮ ਲੁਧਿਆਣਾ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਪਿਆਰ ਭਰੀ ਹੱਥ ਜੋੜ ਕੇ। ਉਸ ਤੋਂ ਬਾਅਦ ਜੁੜੇ ਨੇ ਹਰਪਾਲ ਰੰਧਾਵਾ ਯੂਕੇ ਤੋਂ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬਿਲਕੁਲ ਠੀਕ ਠਾਕ ਹਾਂ। ਕਹਿੰਦੇ ਭਾਅ ਜੀ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਤੀਆਂ, ਕਹਿੰਦੇ ਬਹੁਤ ਛਿੱਤਰ ਪੈਂਦੇ ਸੀ ਸਕੂਲ 'ਚ, ਕਹਿੰਦੇ ਕਿ ਹੋਮਵਰਕ ਕਰਦੇ ਨਹੀਂ ਸੀ, ਬਸ ਖੇਡਦੇ ਹੀ ਰਹਿੰਦੇ ਸੀ, ਜਿੱਦਾਂ ਕਿ ਨੱਕਾਪੁਰ, ਕ੍ਰਿਕਟ, ਵਾਲੀਬਾਲ ਜਾਂ ਹੋਰ ਬਹੁਤ ਕੁਝ। ਓਕੇ ਗੈਰੀ ਭਾਅ ਜੀ, ਪੰਮਾ ਅਤੇ ਕੁਲਬੀਰ, ਓਕੇ ਬਿਲਕੁਲ ਬਾਈ ਜੀ, ਗੋਲੀਆਂ ਉਦੋਂ ਹੈ ਨਾ ਚੱਲਦੀਆਂ ਸੀ ਨੱਕਾਪੁਰ, ਜਾਂ ਕਹਿ ਸਕਦੇ ਸੀਗੇ ਬੜੀਆਂ ਖੇਡਾਂ ਹੁੰਦੀਆਂ ਸੀ ਜਿਹੜੀਆਂ ਅੱਜ ਕਈ ਇੱਦਾਂ ਦੀਆਂ ਖੇਡਾਂ ਨੇ ਜਿਹੜੀਆਂ ਅੱਜ ਅਲੋਪ ਹੋ ਗਈਆਂ ਨੇ, ਪਰ ਉਸ ਟਾਈਮ 'ਤੇ ਬਹੁਤ ਖੇਡਾਂ ਖੇਡੀਆਂ ਜਾਂਦੀਆਂ ਸੀਗੀਆਂ। ਅਗਲੇ ਕਾਲਰ ਜੁੜੇ ਨੇ, ਗੱਲਬਾਤ ਕਰਦੇ ਆਪਾਂ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
ਸਤਿ ਸ਼੍ਰੀ ਅਕਾਲ, ਦਵਿੰਦਰ ਬੋਲ ਰਿਹਾ ਇਟਲੀ ਤੋਂ।
ਕੀ ਹਾਲ ਨੇ ਬਾਈ ਜੀ, ਠੀਕ ਠਾਕ ਹੋ?
ਹਾਲ ਚਾਲ ਵਧੀਆ, ਮੈਂ ਥੋੜਾ ਬਿਜ਼ੀ ਸੀ, ਮੈਂ ਹਰ ਵੀ ਜਿੰਨਾ ਕੁ ਟਾਈਮ ਹੁੰਦਾ 5-4 ਮਿੰਟ ਗੱਲ ਕਰ ਲਈ ਵੀਰ ਨਾਲ, ਕਿਨੇ ਗੁੱਸਾ ਕਰੂੰਗਾ।
ਨਹੀਂ ਨਹੀਂ ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ, ਲੰਘਿਆ ਹੋ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਚਲੋ ਗੱਲ ਵੈਸੇ ਅੱਜ ਬਚਪਨ ਦੀ ਹੀ ਚੱਲਦੀ ਪਈ ਹੈ, ਮੈਂ ਜਿਹੜਾ ਹੈਗਾ ਅੱਜ ਆਪਾਂ ਗੱਲ ਕਰਦੇ ਪਏ ਹਾਂ ਕਿ ਬਚਪਨ, ਖਾਸ ਕਰਕੇ ਐਤਵਾਰ ਦਾ ਦਿਨ, ਐਤਵਾਰ ਦਾ ਦਿਨ ਤੁਹਾਡੇ ਲਈ ਬਚਪਨ ਦੇ ਵਿੱਚ ਕਿੱਦਾਂ ਦਾ ਰਿਹਾ ਜਾਂ ਕਿੱਦਾਂ ਦਾ ਹੁੰਦਾ ਸੀ?
ਐਤਵਾਰ ਦਾ ਦਿਨ ਆਪਾਂ ਪੂਰੀ ਤਰ੍ਹਾਂ ਜਿਵੇਂ ਕੀ ਕਹਿੰਦੇ ਨੇ, ਉਹ ਸਮਰਪਿਤ ਕੀਤਾ ਹੋਇਆ ਸੀ ਇੱਕ ਇਨਸਾਨ ਨੂੰ, ਉਹ ਸੀ ਆਪਣਾ ਬਾਬਾ ਜੀ ਮੁਕੇਸ਼ ਖੰਨਾ ਜੀ।
ਮੈਂ ਸੋਚ ਲੱਗੇ ਕਿਤੇ 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 ਹੋਰ ਇਨਸਾਨ ਦੀ ਗੱਲ ਕਰੋਗੇ।
ਨਾ ਜੀ ਨਾ, ਆਪਾਂ ਸ਼ਕਤੀਮਾਨ ਨੂੰ ਕੀਤਾ ਸੀ ਡੈਡੀਕੇਟ,
ਠੀਕ ਹੈ,
ਤੇ ਬਸ ਉਹਨਾਂ ਦੀ ਬੇਟ ਜੀ ਦਿਨ ਲੰਘ ਜਾਂਦਾ ਹੁੰਦਾ ਸੀ।
ਅੱਛਾ, ਓਕੇ,
ਵੀ ਉਹ 12-1 ਵਜੇ ਆਉਂਦੇ ਸੀ ਘੁੰਮਦੇ ਘੁੰਮਦੇ, ਤੇ ਬਸ ਉਹਨੂੰ ਦੇਖ ਲਈਦਾ ਸੀ। ਤੁਸੀਂ ਵੀ ਦੇਖਿਓ ਹਰਮਨ ਕਨੇ?
ਬਿਲਕੁਲ ਬਾਈ ਜੀ, ਛੱਡਿਆ ਹੀ ਨਹੀਂ ਸੀਗਾ ਉਦੋਂ ਤਾਂ, ਜਦੋਂ ਇਹ ਹੁੰਦਾ ਸੀ ਵੀ ਰੱਬ ਕਰਕੇ ਨਾ ਪਿੱਛੋਂ ਭਾਵੇਂ 2 ਘੰਟੇ ਲੈਟ ਜਾਵੜੇ, ਪਰ ਉਦੋਂ ਲੈਟ ਨਾ ਜਾਵੇ, ਉਦੋਂ ਇਹ ਅਰਦਾਸ ਹੁੰਦੀ ਸੀ ਮਨ ਚ
ਸਾਰਾ। ਮੈਨੂੰ ਟਾਈਮ ਟੇਬਲ ਚੇਤੇ ਪਿਆ,
ਮੈਂ ਕਿਹਾ ਮੈਨੂੰ ਤਾਂ ਅਜੇ ਗਾਣਾ ਵੀ ਯਾਦ ਹੋਣਾ, ਸ਼ਕਤੀਮਾਨ ਦੇ ਸਟਾਰਟਿੰਗ ਤੇ ਗਾਣਾ ਚੱਲਦਾ ਸੀ ਪੂਰਾ 2-3 ਮਿੰਟ ਦਾ, ਸਾਰਾ ਯਾਦ ਹੋਣਾ ਮੈਨੂੰ ਅੱਜ ਵੀ ਜੇ ਮੈਂ ਗੱਲ ਕਰਾਂ ਤਾਂ। ਮਾਤਾ ਨੇ ਕਹਿਣਾ ਵੀ ਚੱਲ ਤੈਨੂੰ ਕੇਸੀ ਨਮਾਉਣਾ ਜਾਂ ਕੇਸੀ ਤੇਰਾ ਸਿਰ ਮਲਾ ਤੇਰਾ ਕੇਸ਼ ਨਿਖਾਰ ਨਾਲ ਜਾਂ ਜੋ ਵੀ ਆ, ਉਦੋਂ ਇਹ ਹੁੰਦਾ ਵੀ ਪਹਿਲਾਂ ਸ਼ਕਤੀਮਾਨ ਦੇਖ ਕੇ ਫਿਰ ਹਨਾ, ਫਿਰ ਕਹਿਣਾ ਵੀ ਸੂਰਜ ਚਲਾ ਜਾਊਗਾ ਜਾਂ ਇਹੋ ਜਿਹੇ ਨੋਕ ਝੋਕ ਕਦੇ ਹੁੰਦੀ ਰਹੀ ਘਰ ਦੇ ਵਿੱਚ?
ਕੇਸਾਂ ਦਾ ਕੰਮ ਵੀਰ ਆਪਾਂ 5ਵੀਂ ਕਲਾਸ ਵਿੱਚ ਜਾਂ 4th-5th ਚ ਬਹਾਨੇ ਲਾ ਲਾ ਕੇ ਲੜ ਲੜ ਕੇ ਰੌਲਾ ਪਾ ਕੇ ਬਸ ਆ ਕੇ ਡਰਾਮਾ ਕਰਨਾ ਵੀ ਅੱਜ ਮੈਨੂੰ ਜਵਾਕਾਂ ਨੇ ਕੁੱਟਿਆ ਸਕੂਲ ਚ, ਤੈਨੂੰ ਕਿਉਂ ਕੁੱਟਿਆ? ਉਹਨਾਂ ਨੇ ਮੇਰੇ ਕੇਸ ਫੜ ਲਏ ਸੀ, ਮੈਂ ਤਾਂ ਕੁੱਟਿਆ ਗਿਆ। ਕੁੱਟਿਆ ਜਾਂਦਾ ਨੀ ਸੀ ਵੈਸੇ, ਆਪਦੇ ਕੇਸ ਕਟਾਉਣੇ ਚਾਹੁੰਦੇ ਸੀ ਤੇ ਹੌਲੀ ਹੌਲੀ ਬਸ ਕਟਾਉਣ ਚ ਕਾਮਯਾਬ ਹੋ ਗਏ, ਬਸ ਇਹੀ ਟਾਰਗੇਟ ਹੁੰਦਾ ਸੀ ਕੇਸ ਕਟਾ ਦਈਏ, ਕੇਸ ਤਾਂ ਕੱਟਿਆ ਗਿਆ ਸੀ ਟਾਈਮ ਨਾਲ ਹੀ। ਬਸ ਐਤਵਾਰ ਨੂੰ ਇਹ ਹੁੰਦਾ ਸੀ ਵੀ ਥੋੜਾ ਜਿਹਾ ਬਿਜਲੀ ਵਾਲੇ ਨੂੰ ਗਾਲਾਂ ਕੱਢ ਲੈਂਦੇ ਸੀ ਆਪਣੇ ਭਰਾਵਾਂ ਨੂੰ, ਉਹ ਲੈਟ ਲੁੱਟ ਕੱਟ ਲੈਂਦੇ ਕਿਹੜੀ ਸ਼ਕਤੀਮਾਨ ਦੇ ਟਾਈਮ ਤੇ, ਸਵੇਰੇ ਰੰਗੋਲੀ ਦੇਖਣੀ, ਫਿਰ ਚੰਦਰਕਾਂਤ ਚੱਲਣੀ, ਫਿਰ ਉਹ ਕੈਪਟਨ, ਫਿਰ ਚੱਲਦੇ ਚੱਲਦੇ ਐਤਵਾਰ ਨੂੰ ਸ਼ਾਮ ਨੂੰ ਫਿਲਮ, ਸ਼ਾਮ ਨੂੰ 4 ਵਜੇ, ਤੇ ਬਸ ਉਹਦੇ ਵਿੱਚ ਹੀ ਟਾਈਮ ਲੰਘ ਜਾਂਦਾ ਸੀ।
ਮਤਲਬ ਉਹ ਫਿਰ ਇਹਦਾ ਮਤਲਬ ਵੀ ਬਾਈ ਵਾਲ ਪਹਿਲਾਂ ਹੀ ਕਟਾ ਦੇ ਸੀ, ਫਿਰ ਤਾਂ ਸਕੂਲ ਵਿੱਚ ਬੋਧੇ ਚੋਪੜ ਕੇ ਜਾਂਦੇ ਹੋਣਗੇ ਹਨਾ, ਜਿਵੇਂ ਪੰਜਾਬੀ ਚ ਕਹਿੰਦੇ ਅੱਜ ਬੜੇ ਬੋਧੇ ਚੋਪੜ ਗਏ ਆ।
ਬਸ ਮੈਂ ਕਹਿੰਦਾ ਸਾਲ ਖੰਡ ਕੇ ਬੋਦੇ ਚੋਪੜਨ ਦਾ ਟਾਈਮ 2 ਸਾਲ ਮਿਲ ਗਿਆ ਉਹ ਵੀਰ, ਜਦੋਂ ਪਤਾ ਨੀ 10ਵੀਂ ਕਲਾਸ ਤੋਂ ਬਾਅਦ ਰੱਬ ਦੀ ਇਹੋ ਜਿਹੀ ਮਿਹਰਬਾਨੀ ਹੋਈ, ਪਤਾ ਨੀ ਗਿਆਨ ਵੱਧ ਹੋ ਗਿਆ, ਸਰੀ ਗੰਜਾ ਹੋ ਗਿਆ ਯਾਰ, ਹੁਣ ਹਰੇ ਕੰਮ ਹੋ ਚੁੱਕਿਆ, ਹੁਣ ਵਾਲ ਲਵਾਉਣ ਬਾਰੇ ਸੋਚ ਰਿਹਾ, ਲਗਭਗ ਅੱਧੇ ਤੋਂ ਜ਼ਿਆਦਾ ਸਿਰ ਗੰਜਾ ਹੋ ਚੁੱਕਿਆ ਮੇਰਾ ਇਸ ਟਾਈਮ।
ਇਹ ਵਿਆਹ ਤੋਂ ਪਹਿਲਾਂ ਹੋਇਆ ਕਿ ਵਿਆਹ ਤੋਂ ਬਾਅਦ ਹੋਇਆ?
ਵਿਆਹ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਜੀ, ਹਰ ਮਤਲਬ ਹੋ ਗਿਆ ਬਾਹਰ ਆ ਕੇ ਤੇ
ਮਤਲਬ ਸਕੂਲ ਦੇ ਵਿਚ ਜਦੋਂ ਛੁੱਟੀਆਂ ਹੋਣੀਆਂ ਆਪਾਂ ਨੂੰ ਹਨਾ, ਮੋਸਟਲੀ ਤੁਸੀਂ ਨਾਨਕੇ ਜਾਂਦੇ ਸੀਗੇ ਜਾਂ ਭੂਆ ਕੋਲੇ ਜਾਂਦੇ ਸੀਗੇ, ਜਾਂ ਛੁੱਟੀਆਂ ਤੁਸੀਂ ਕਿਵੇਂ ਸਪੈਂਡ ਕਰਦੇ? ਗਰਮੀ ਛੁੱਟੀ ਹੁੰਦੀ ਜਦੋਂ ਇੰਨਾ ਇੰਨਾ ਕੰਮ ਵੀ ਮਿਲਦਾ ਸਕੂਲੋਂ।
ਛੁੱਟੀਆਂ ਰਿਸ਼ਤੇਦਾਰੀਆਂ ਚ ਵੀਰ ਕਦੇ ਭੂਆ ਪਾਸ ਕਦੇ ਨਾਨਕੇ, ਅਲੱਗ ਅਲੱਗ ਜਗ੍ਹਾ ਤੇ ਜਾਂਦੇ ਰਹਿੰਦੇ ਸੀ ਤੇ ਵਧੀਆ ਲੱਗਦਾ ਸੀ, ਤੇ ਚੰਗੇ ਲੋਕ ਸੀ ਉਹ ਟਾਈਮਾਂ ਚ ਜੋ ਆਏ ਗਏ ਬੱਚੇ ਨੂੰ ਸਹਾਰ ਲੈਂਦੇ ਸੀ ਮੇਰੇ ਖਿਆਲ ਚ, ਬਈ ਕਹਿ ਦਿੰਦੇ ਸੀ ਸਾਡੇ ਜਵਾਕ ਨੂੰ ਛੱਡ ਜਾਓ ਜਾਂ ਅਸੀਂ ਤੁਹਾਡਾ ਜਵਾਕ ਲੈ ਜਾਂਦੇ ਹਾਂ। ਬਹੁਤ ਚੰਗੇ ਲੋਕ ਸੀ ਉਹ ਟਾਈਮ, ਚੰਗੇ ਕਹਿ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਤਾਂ 2 ਘੜੀ ਰਿਸ਼ਤੇਦਾਰਾਂ ਘਰੇ ਰੱਖਣਾ ਔਖਾ ਹੋਇਆ ਪਿਆ ਤੇ ਸਾਰਿਆਂ ਲਈ ਔਖਾ ਹੋਇਆ ਪਿਆ, ਕੋਈ ਰਿਸ਼ਤੇਦਾਰ ਨੂੰ ਕੋਈ ਨੀ ਚਾਹੁੰਦਾ ਵੀ ਸਾਡੇ ਕੋਈ ਆ ਕੇ ਰਹੇ ਜਾਂ ਅਸੀਂ ਕਿਸੇ ਦੇ ਰਹੀਏ। ਲੋਕਾਂ ਚ ਪਿਆਰ ਸੀ, ਸਹਿਜ ਅਸੀਂ ਇਹੀ ਕਹਿ ਸਕਦੇ ਹਾਂ, ਪਰ ਚੰਗਾ ਸੀ ਸਮਾਂ।
ਤਾਂ ਮਤਲਬ ਉਦੋਂ ਉਦੋਂ ਜੋ ਸਕੂਲ ਦਾ ਕੰਮ ਮਿਲਦਾ ਹੁੰਦਾ ਸੀਗਾ, ਕਿਵੇਂ ਤੁਸੀਂ, ਜਿਵੇਂ ਮੈਂ ਪਹਿਲੇ ਕਾਲਰ ਨਾਲ ਗੱਲ ਕਰਦਾ ਪਿਆ ਸੀਗਾ, ਮੈਨੂੰ ਵੈਸੇ ਮੈਂ ਆਪਦੀ ਗੱਲ ਕਰਾਂ ਨਾ, ਮੈਂ ਆਪਦੀ ਗੱਲ ਇਹ ਹੁੰਦੀ ਸਕੂਲ ਦਾ ਕੰਮ ਮਿਲਣਾ ਜਦੋਂ ਛੁੱਟੀਆਂ ਦਾ, ਕਈ ਜਵਾਕ ਹੁੰਦੇ ਸੀਗੇ ਕਿ ਹਫ਼ਤੇ ਵਿੱਚ ਨਿਬੇੜ ਦਿੰਦੇ ਸੀ ਫਟਾਫਟ ਬਾਕੀ ਛੁੱਟੀਆਂ ਬਾਈ ਇੰਜੋਏ ਕਰਾਂਗੇ ਆਪਾਂ ਵੀ ਪਹਿਲਾਂ ਨਿਬੇੜ ਲਈਏ। ਹੁਣ ਮੇਰੇ ਵਰਗੇ ਹੁੰਦੇ ਸੀ ਉਹ ਡੀਕਦੇ ਸੀ ਕੋਈ ਨੀ, ਪਏ ਅੱਜ ਛੁੱਟੀਆਂ ਵਾਧੂ ਪਈਆਂ ਨਿਆਰੇ ਨਾਲ ਕਰਾਂਗੇ ਪਿੱਛੋਂ, ਜੇ ਜਦੋਂ ਹਫ਼ਤਾ ਕਰਾਇਆ ਨਾ ਫਿਰ ਟੈਨਸ਼ਨ ਪੈਣੀ ਵੀ ਹੁਣ ਕਿਵੇਂ ਕਰੀਏ। ਤੁਸੀਂ ਕਿਹੜੀ ਕੈਟਾਗਰੀ 'ਚ ਸੀ?
ਦੇਖੋ ਆਪਾਂ ਕੈਟਾਗਰੀ ਸੀ ਵੀਰ, ਜਿਵੇਂ ਕਹਿੰਦੇ ਨੇ ਵੀ 33% ਵਾਲੀ ਸੀ।
ਅੱਛਾ,
ਤੁਸੀਂ ਆਪੀ ਸਮਝ ਗਏ ਹੋਗੇ 33% ਕਿਹੜਾ ਕੈਟਾਗਰੀ ਹੁੰਦੀ ਆ, ਉਹ 25-30 ਤੋਂ ਲੈ ਕੇ 35 ਤੱਕ ਹੁੰਦਾ ਸੀ, ਕਦੇ 40 ਨੰਬਰ ਟੱਪ ਗਏ ਕਿਸੇ ਪੇਪਰ ਤੋਂ ਤਾਂ ਆਪਦੇ ਆਪ ਨੂੰ ਆਪਦੇ ਆਪ ਤੇ ਮਾਣ ਮਹਿਸੂਸ ਹੋ ਜਾਂਦਾ ਹੁੰਦਾ ਸੀ ਕਈ ਵਾਰੀ ਵੀ ਇਹ ਕਿਵੇਂ ਹੋ ਗਿਆ।
ਕਿਹੜੇ ਸਬਜੈਕਟ ਡਰ ਲੱਗਦਾ ਤੁਸੀਂ, ਪਤਾ ਨੀ ਨੰਬਰ ਪੂਰੇ 33 ਆਉਣਗੇ ਕਿ ਨਹੀਂ ਆਉਣਗੇ?
ਦੇਖੋ ਇੰਗਲਿਸ਼ ਤੇ ਮੈਥ ਤਾਂ ਆਪਣੇ ਕਲੀਅਰ ਹੀ ਸੀ, ਵੀ ਉਹਨਾਂ ਚ ਤਾਂ ਆਪਣੀ ਜਿਵੇਂ ਕਹਿੰਦੇ ਨੇ ਜਾਨੀ ਦੁਸ਼ਮਣੀ ਪਈ ਸੀ ਨਾਲ ਉਹਨਾਂ ਦੇ, ਉਹਨਾਂ ਦੇ ਤਾਂ ਆਪਣਾ ਰਿਕਾਰਡ ਤੁਹਾਨੂੰ ਪਤਾ ਪਹਿਲੇ ਦਿਨ ਤੋਂ ਰਹੇ ਨੇ ਵਧੀਆ। ਇੰਗਲਿਸ਼ ਤੇ ਮੈਥ ਬਹੁਤ ਸੀ, ਪਰ ਆਪਾਂ ਨੂੰ ਮਾਣ ਹੈਗਾ ਸੀ ਆਪਣੀ ਸਮਾਜਿਕ ਸਿੱਖਿਆ ਕਿਹੜੀ ਹੁੰਦੀ, ਸੋਸ਼ਲ ਸਟੱਡੀ ਤੇ, ਸਾਇੰਸ ਤੇ ਪੰਜਾਬੀ ਪੰਜੂਬੀ, ਬਾਕੀ ਸਰੀਰਕ ਸਿੱਖਿਆ ਤਾਂ ਆਪਣਾ ਫਿਰ ਫੇਵਰੇਟ ਸੀ, ਉਹ ਚਾਹੇ ਆਪਾਂ 100 ਚੋਂ 100 ਲੈ ਲੈਂਦੇ ਸੀ, ਕੋਈ ਟੈਨਸ਼ਨ ਨੀ ਹੈਗੀ ਸੀ।
ਅੱਛਾ, ਉਹ ਤਾਂ ਫਿਰ ਉਦੋਂ ਤਾਂ ਨਿੱਕੀ ਜਿਹੀ ਕਿਤਾਬ ਹੋਣੀ ਸੀਗੀ ਸਰੀਰਕ ਸਿੱਖਿਆ ਦੀ, ਉਹ ਤਾਂ ਮਿੰਟੋ ਮਿੰਟ
ਉਹ ਚ ਦੌੜਾਂ ਲਵਾ ਲੈਂਦੇ ਸੀ ਕਈ ਵਾਰੀ।
ਹਾਂ, ਜਾਂ ਜਦੋਂ ਪ੍ਰੈਕਟੀਕਲ ਹੋਣਾ ਹਨਾ, ਪਹਿਲਾਂ ਵੀ ਪ੍ਰੈਕਟੀਕਲ ਦੇ ਵਿੱਚ ਉਹ ਗਰਾਊਂਡ ਜੇ ਵਾਰਨੇ ਹੁੰਦੇ ਸੀਗੇ ਪ੍ਰੈਕਟੀਕਲ ਦੇ ਵਿੱਚ, ਫਿਰ ਉਹਦਾ ਮਾਪਦੰਡ ਜਿਹਾ ਲਿਖਣਾ।
ਇੱਕ ਸਭ ਤੋਂ ਉਹ ਚੀਜ਼ ਜਿਹੜੀ ਕਦੇ ਨੀ ਮੈਨੂੰ ਆਈ ਹੈਗੀ, ਡਰਾਇੰਗ ਕਰਨੀ।
ਅੱਛਾ,
ਐਟ ਦੇ ਉੱਤੇ ਗਲਾਸ ਭਰਨਾ, ਪੜ੍ਹਾਈ ਤੇ ਮੇਰਾ ਲਿੰਕ ਦੂਰ ਤੱਕ ਦਾ ਰਹੇ ਨੀ ਕਦੇ, ਪਰ ਪਛਤਾਵਾ।
ਅੱਛਾ, ਤਾਂ ਮਤਲਬ ਉਦੋਂ ਤਾਂ ਫਿਰ ਜਦੋਂ ਵੀ ਮਤਲਬ 33 ਵਾਲਾ ਲੱਗਦਾ ਸੀ ਪਾਸ ਆ, ਤੇ ਜੇ ਉਦੋਂ 33 ਦੇ ਬਜਾਏ 34 ਨੰਬਰ ਆ ਜਾਂਦੇ ਸੀਗੇ, ਫਿਰ ਤਾਂ ਖੁਸ਼ੀ ਦਾ ਕੋਈ ਟਿਕਾਣਾ ਨੀ ਰਹਿੰਦਾ ਸੀ ਵੀ ਆਹ ਤਾਂ ਨਿਆਰਾ ਹੀ ਆ ਗਿਆ, ਪਾਸ ਹੋ ਗਿਆ। ਆਪਣੇ ਗੱਲ ਕਰੀਏ, ਮਾਂ ਪਿਓ ਦੀ ਗੱਲ ਕਰੀਏ, ਸਕੂਲਾਂ ਦੇ ਵਿੱਚ ਸਪੈਸ਼ਲ ਕਹਿ ਕੇ ਹੁੰਦੇ ਸੀ ਬਈ ਨਿਆਣੇ ਨੂੰ ਜਿਵੇਂ ਮਰਜ਼ੀ ਕੁੱਟ ਲਿਓ ਕੋਈ ਚੱਕਰ ਨੀ, ਬੰਦਾ ਬਣਾਇਓ ਉਹਨੂੰ ਚੰਗਾ। ਅੱਜ ਉਲਟ ਅੱਜ ਕੱਲ੍ਹ ਕਹਿੰਦੇ ਸਾਡੇ ਨਿਆਣੇ ਤੇ ਹੱਥ ਨਾ ਚੱਕਿਓ, ਜੇ ਬਾਏ ਚਾਂਸ ਗੱਲ ਵੀ ਲਾਲ ਹੁੰਦੀ ਹੈ ਨਾ ਜਵਾਕ ਦੀ ਅੱਜ, ਤਾਂ ਉਹ ਸਕੂਲ ਅੱਗੇ ਕਲੇਸ਼ ਖੜਾ ਕਰ ਦਿੰਦੇ ਵੀ ਸਾਡੇ ਜਵਾਕ ਦੇ ਕਿਹਨੇ ਥੱਪੜ ਮਾਰਿਆ। ਬੜਾ ਫਰਕ ਪੈ ਗਿਆ ਨਾ ਇਸ ਚੀਜ਼ ਦਾ।
ਉਹੀ ਕੰਮ ਹੁੰਦਾ ਸੀ ਮੇਰਾ ਡੈਡੀ ਨੇ ਸਕੂਲ ਚ ਆਇਆ ਕਰਨਾ, ਤੇ ਨਾਲ ਉਹਦੇ ਪਿੰਡ ਬੰਦਾ ਹੁੰਦਾ ਸੀ, ਉਹਨਾਂ ਬੱਚਾ ਵੀ ਇਕੱਠੇ 2-3 ਬੰਦੇ ਆਉਂਦੇ ਸੀ ਇਕੱਠੇ ਆਪਣੇ ਪੇਰੈਂਟਸ ਤਾਏ ਚਾਚੇ ਹੋਣੀ, ਤੇ ਉਹਨਾਂ ਨੇ ਆ ਕੇ ਕਲਾਸ ਕਰਨਾ, ਤੇ ਬਸ ਇੰਚਾਰਜ ਦਾ ਪੀੜ ਸੀ ਪਹਿਲਾਂ ਹੀ, ਤੇ ਤੁਹਾਡਾ ਬੱਚਾ ਜੀ ਬਹੁਤ ਨਲਾਇਕ ਆ, ਤੁਸੀਂ ਆਪ ਹੀ ਦੇਖ ਲਓ ਪਿਛਲੇ ਡੈਸਕ ਤੇ ਬੈਠਾ, ਇਹ ਵਧੀ ਤਾਂ ਜਾਂਦੇ ਨੇ ਪੜ੍ਹਾਈ ਨੂੰ ਜਮੇ ਨੀ ਵੱਧਦੇ, ਉਹਨੇ ਸੌ ਲੱਗੇ ਇੰਨੀ ਇੱਜ਼ਤ ਕਰਿਆ ਕਰਨੀ, ਇੰਨੀ ਇੱਜ਼ਤ ਕਰਿਆ ਕਰਨੀ, ਕਈ ਵਾਰੀ ਐਂ ਲੱਗ ਜਾਂਦਾ ਜੀ ਵੀ ਜੁੱਤੀ ਹੋਣੀ ਆ ਕਿ ਡਿੱਗੂਗੀ ਉੱਤੇ, ਕੋਈ ਸੌ ਲੱਗੇ। ਹਰਮਨ ਨੇ ਇੰਨੀਆਂ ਬਦਦੁਆਵਾਂ ਮੰਗੀਆਂ ਨੇ ਟੀਚਰਾਂ ਲਈ ਉਹ ਟਾਈਮਾਂ ਚ, ਤੋ ਸੁਣਾ ਵੀ ਐਂ ਲੱਗਦਾ ਵੀ ਮਰ ਜਾਣਾ ਅੱਜ ਇਹ, ਸਾਰੀ ਦਿਹਾੜੀ ਬਸ ਕਲਪਨਾ ਕਰਦੇ ਰਹੇ ਇਹਨਾਂ ਦਾ ਐਕਸੀਡੈਂਟ ਹੋ ਜਾਏ, ਇਹਨਾਂ ਦਾ ਐ ਹੋ ਜਾਏ, ਉਹ ਹੋ ਜਾਏ, ਬਹੁਤ ਮਾੜਾ ਸੋਚਦੇ ਰਹੇ ਇਹਨਾਂ ਚ ਵੀ ਝੂਠ ਨੀ ਹੈਗਾ ਤੇ ਬਖਸ਼ ਤਾਂ ਆਪਣੇ ਵਿੱਚ ਸੀ ਨਾ, ਪਰ ਕੀ ਕਰਦੇ
ਹੁਣ ਪਤਾ ਲੱਗਦਾ ਨਾ ਵੀ ਉਦੋਂ ਕਿੰਨਾ, ਅੱਜ ਦੇ ਟਾਈਮ ਚ ਸੋਚੀਏ ਤਾਂ ਕਿਵੇਂ ਫਨੀ ਜਿਹਾ ਲੱਗਦਾ ਨਾ ਅੱਜ ਦਾ ਟਾਈਮ ਸੋਚਣਾ, ਉਦੋਂ ਲੱਗਦਾ ਸੀਗਾ ਵੀ ਉਹ ਟਾਈਮ ਬੜਾ ਚੰਗਾ ਸੀਗਾ।
ਪਤਾ ਨੀ ਹਰਮਨ ਅੱਜ ਕੱਲ ਨੰਬਰ ਹੀ ਹੋ ਗਏ, ਪਤਾ ਨੀ ਅੱਜ ਕੱਲ ਤਾਂ ਜਵਾਕਾਂ ਦੇ ਨੰਬਰ 90% ਆਉਂਦੇ ਨੇ, ਸਾਡੇ ਤਾਂ ਯਾਰ 33% ਚ 45-50% ਇੰਟੈਲੀਜੈਂਟ ਜਵਾਕ ਮੰਨੇ ਜਾਂਦੇ ਸਕੂਲ ਚ।
ਬਿਲਕੁਲ ਇਹ ਤਾਂ ਗੱਲ ਸਹੀ ਹੈ ਤੁਹਾਡੀ। ਚਲੋ ਬਚਪਨ ਦੀਆਂ ਕੋਈ ਯਾਦਾਂ ਨੇ ਤਾਂ, ਤੇ ਬਾਕੀ ਚਲੋ ਬਹੁਤ ਸ਼ੁਕਰੀਆ ਸੀ, ਕੀਮਤੀ ਸਮਾਂ ਕੱਢਿਆ, ਕਾਲ ਕੀਤੀ, ਪ੍ਰੋਗਰਾਮ ਵਿੱਚ ਜੁੜੇ।
ਧੰਨਵਾਦ ਜੀ। ਬਚਪਨ ਬਹੁਤ ਵਧੀਆ ਸੀ ਇਹ ਕਹਿ ਸਕਦੇ ਹਾਂ, ਬਸ ਐ ਲੱਗਿਆ ਵੀ ਕਦੋਂ ਆਇਆ ਕਦੋਂ ਵਗਿਆ। ਇੱਕ ਹਾਂ ਇੱਕ ਹੋਰ ਚੀਜ਼ ਕਹਿਣੀ ਚਾਹੁੰਦਾ, ਜਦੋਂ ਬਚਪਨ ਵਿੱਚ ਸੀ ਇਹੀ ਇਰਾਦਾ ਸੀ ਵੀ ਕਦੋਂ ਬੜੇ ਹੋ ਜਾਈਏ, ਵੀ ਹੁਣ ਬੜੇ ਹੋ ਗਏ ਆ, ਜੀ ਕਰਦਾ ਵੀ ਬਚਪਨ ਚ ਵਾਪਸ ਮੁੜ ਜਾਈਏ। ਤੇ ਉਹ ਆ ਵੀ ਜਿਹੜੇ ਆਪਣੇ ਬੜੇ ਸੀ ਉਹ ਦੱਸਦੇ ਹੁੰਦੇ ਸੀ ਆਹ ਗਲਤੀਆਂ ਨਾ ਕਰੋ, ਉਦੋਂ ਸਮਝ ਨੀ ਪੈਂਦੀ ਸੀ, ਉਹਨਾਂ ਦੇ ਬੱਚਿਆਂ ਨੂੰ ਸਮਝਾਉਂਦੇ ਉਹ ਨੀ ਸਮਝਦੇ ਹੈਗੇ। ਗੱਲ ਲਾਸਟ ਤੇ ਹੀ ਪਹੁੰਚ ਗਈ ਵੀ ਜਿੰਨਾ ਟਾਈਮ ਬੰਦਾ ਕਿਸੇ ਜਗ੍ਹਾ ਤੇ ਨਹੀਂ ਪਹੁੰਚਦਾ ਉਹਨਾਂ ਟਾਈਮ ਨਹੀਂ ਸਮਝ ਸਕਦਾ।
ਬਿਲਕੁਲ ਸਹੀ ਗੱਲ ਹੈ ਤੁਹਾਡੀ, ਮੈਂ ਵੀ ਚੱਲਿਆ। ਚਲੋ ਬਹੁਤ ਸ਼ੁਕਰੀਆ, ਬਹੁਤ 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 ਸ਼ੁਕਰੀਆ ਜੀ, ਬਹੁਤ ਧੰਨਵਾਦ।
ਓਕੇ
ਸੋ ਬਿਲਕੁਲ ਜੀ, ਅਗਲੇ ਕਾਲਰ ਜੋੜਦੇ ਗੱਲਬਾਤ ਕਰਦੇ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ? ਸਾਡਾ ਕੋਈ ਹੱਥ ਨੀ ਹੈਗਾ ਠੰਡ ਕਰਨ ਚ ਜਾਂ ਗਰਮੀ ਕਰਨ ਚ, ਐਵੇਂ ਨਾ ਬਦਨਾਮ ਕਰਿਆ ਕਰੋ।
ਨਹੀਂ ਨਹੀਂ ਬਾਈ ਜੀ,
ਹੋਰ ਸੁਣਾਓ ਠੀਕ ਠਾਕ?
ਤੁਸੀਂ ਦੱਸੋ ਕਿੱਦਾਂ ਸਭ?
ਬਿਲਕੁਲ ਬਿਲਕੁਲ ਯਾਰ, ਤੁਸੀਂ ਕਿਹੜੀਆਂ ਬਚਪਨ ਦੀਆਂ ਯਾਦਾਂ ਜਾਂ ਤਾਜ਼ਾ ਕਰਨ ਆਏ ਹੋ ਫਿਰ ਅੱਜ ਲਾਈਵ ਪ੍ਰੋਗਰਾਮ ਵਿੱਚ, ਖਾਸ ਕਰਕੇ ਐਤਵਾਰ ਦੀਆਂ?
ਪਹਿਲਾਂ ਬਾਈ ਜੀ ਨੇ ਵੀਰ ਨੇ ਕਾਲ ਕੀਤੀ ਹੈ, ਪਹਿਲਾਂ ਮੈਨੂੰ ਸੱਚੀ ਗੱਲ ਦੱਸਾਂ ਕਿ ਮੈਨੂੰ ਕਹਿੰਦੇ ਨੇ ਗੂਸ ਬੰਪਸ, ਜਿਹਨੂੰ ਪੰਜਾਬੀ ਜੀ ਕਹਿੰਦੇ ਲੋਕ ਕੰਢੇ ਖੜੇ ਹੋ ਗਏ ਜੀ ਗੀਤਾਂ ਨੀ ਸੁਣ ਕੇ। ਠੀਕ ਹੈ, ਮਤਲਬ ਕਹਾਣੀ ਨੀ, ਉਹ ਹੱਦ ਬੀਤੀ ਆ, ਜੱਗ ਬੀਤੀ ਜਾਂ ਹੱਦ ਬੀਤੀ ਆ, ਉਹ ਬੀਤੀ ਜਿਹੜੀ ਸੁਣੀ ਆ, ਸੱਚੀ ਗੱਲ ਆ। ਬਹੁਤ ਔਖਾ ਬਾਈ ਦਾ ਬਚਪਨ, ਚਲੋ ਵਧੀਆ ਵੀ ਸੀ ਆਪਣਾ ਤਾਂ, ਜਿਹੜੇ ਐਤਵਾਰ ਓਦਾਂ ਹੀ ਹੁੰਦਾ ਸੀ। ਉਦੋਂ ਨਾਟਕ ਆਉਂਦੇ ਹੁੰਦੇ ਸੀ ਕੁਛ, ਜਿਸ ਤਰ੍ਹਾਂ ਸ਼ਕਤੀਮਾਨ ਹੋ ਗਿਆ ਤੇ ਇੱਕ ਸ਼ਕਲਾ ਕੱਬੂ, ਸ਼ਰਾਰਤ ਅਲਾਦੀਨ ਵੇਖ ਲਿਆ, ਜਾਂ ਕੁਛ ਹੋਰ ਹੋ ਗਿਆ। ਤੇ ਸ਼ਨੀਵਾਰ ਆਪਣਾ ਹੁੰਦਾ, ਜਿਹਨੂੰ ਮੇਰੇ, ਮੈਂ ਪੜ੍ਹਦਾ ਹੁੰਦਾ ਸਕੂਲੇ, ਪਹਿਲਾਂ ਤਾਂ ਮੈਂ ਦਿੱਲੀ ਗੁੱਲੀ ਵੱਲ ਪੜ੍ਹਿਆ ਵਾ, ਜਦੋਂ ਮੈਂ ਇੱਥੇ ਆ ਗਿਆ ਸੱਤਵੀਂ ਛੇਵੀਂ ਸੱਤਵੀਂ ਕਲਾਸ ਚ, ਉਦੋਂ ਮੈਨੂੰ ਇਹ ਹੁੰਦਾ ਸੀ ਕਿ ਮੈਂ ਆਪਣੇ ਸ਼ਨੀਵਾਰ ਇੱਥੋਂ ਚੱਲ ਜਾਣਾ ਆਪਣੀ ਬੱਸ ਤੇ, ਤੇ ਨਾਨਕੇ ਵਾਲੀ ਬੱਸ ਤੇ ਐਤਵਾਰ ਚੁੱਪ ਕਰਕੇ ਆ ਜਾਣਾ ਆਪਾਂ, ਸ਼ਨੀਵਾਰ ਉੱਥੇ ਚੜ੍ਹਨਾ, ਸ਼ਨੀਵਾਰ ਆਪਣੀ ਬੱਸ ਤੇ ਜਾਣਾ, ਐਤਵਾਰ ਉੱਥੇ ਆ ਜਾਣਾ, ਨਾਨਕੇ ਚੱਲ ਜਾਣਾ। ਮੰਮੀ ਨੇ ਕਹਿਣਾ ਚੱਲ, ਉਹਨਾਂ ਪਹਿਲਾਂ ਆ ਜਾਣਾ, ਉਹਨਾਂ ਸ਼ਹਿਰ ਤਾਂ ਨੀ ਆਉਣਾ, ਉਹਨਾਂ ਕਹਿੰਦਾ ਤੂੰ ਇੱਦਾਂ ਕਰੀ, ਤੂੰ ਆਪਣੀ ਨਾਨਕੇ ਵਾਲੀ ਬੱਸ ਤੇ ਚੱਲ ਜੀ ਐਤਵਾਰ, ਤੇ ਤੂੰ ਆਪਾਂ ਤੇ ਸੋਮਵਾਰ ਫੇਰ ਉੱਥੋਂ ਛੁੱਟੀ ਸਾਡੀ ਹੁੰਦੀ ਨੀ, ਇਹ ਹੁੰਦਾ ਕਿ ਛੁੱਟੀ ਹੋ ਜਾਏ, ਸੋਮਵਾਰ ਫੇਰ ਉਹਨਾਂ ਉਸੇ ਬੱਸ ਤਿਆਰ ਕਰਕੇ ਚੱਲ ਦੇਣਾ ਬਰਾਬਰ ਜਾਣਦਾ ਸੀ।
ਅੱਛਾ, ਮਤਲਬ ਬਾ ਤੁਸੀਂ ਤਾਂ
ਸੋਮਵਾਰ ਦੇ ਸਕੂਲੇ,
ਮਤਲਬ ਤੁਸੀਂ ਸ਼ਨੀਵਾਰ ਐ ਟਾਈਮ ਕੱਢਿਆ, ਤੁਸੀਂ ਨੇੜੇ ਹੋਣਗੇ ਨਾਨਕੇ ਫਿਰ ਤਾਂ?
ਨਾਨਕੇ ਆਪਣੇ ਹਜੇ ਸੀ ਮੇਰੇ, ਮਤਲਬ ਕਿ 7 ਕਿਲੋਮੀਟਰ ਹੋਣੇ ਨਾਨਕੇ ਮੇਰੇ, 7-7 ਕਿਲੋਮੀਟਰ ਡੈਡੀ ਦੇ ਨਾਨਕੇ, 8-10 ਕਿਲੋਮੀਟਰ ਮੇਰੇ ਡੈਡੀ ਦੇ ਨਾਨਕੇ ਤੇ ਮੇਰੇ ਡੈਡੀ ਫਾਦਰ ਸਾਹਿਬ ਨਾਨਕੇ, ਮੇਰੇ ਨਾਨਕਾ ਸਿਰਫ 1-2 ਕਿਲੋਮੀਟਰ ਦਾ ਫਰਕ ਆ। ਸਾਡਾ ਹੈਗਾ ਪਿੰਡ ਪੈਂਦਾ ਵਾ ਸੇਰੋਂ ਜੱਟਾ ਜਵੰਦਾ, ਮੇਰੇ ਡੈਡੀ ਦੇ, ਮੇਰੇ ਨਾਨਕੇ ਜੱਟੇ ਤੇ ਮੇਰੇ ਡੈਡੀ ਜੀ ਦੇ, ਮੇਰੇ ਨਾਨਕੇ ਜੱਟੇ ਤੇ ਮੇਰੇ ਫਾਦਰ ਸਾਹਿਬ ਦੇ ਨਾਨਕੇ ਜਵੰਦੇ। ਮੈਂ ਮੈਂ ਚਿਰ ਨੀ ਬਹਿਣਾ ਸਾਈਕਲ ਤੇ, ਪਹਿਲਾਂ ਤੁਸੀਂ ਅੱਗੇ ਸਾਈਕਲ ਤੇ ਉਹ ਬੰਨੋ ਕੱਪੜਾ,
ਕੱਪੜਾ ਬੰਨੋ ਵੈਸੇ ਜਿੰਨੇ ਵੀ ਸਾਈਕਲ ਦੇ ਡੰਡੇ ਤੇ ਬੈਠੇ ਹੋਣਗੇ ਨਾ ਬਿਨਾਂ ਕੱਪੜੇ ਤੋਂ, ਜਦੋਂ ਉਖਲੀਆਂ ਦੇ ਵਿੱਚ ਲੰਘੇ ਹੋਣਗੇ ਬਾਈ, ਉਹਦਾ ਮੂੰਹ ਦੇਖਿਓ ਕਿਵੇਂ ਦਾ ਹੁੰਦਾ ਹੋਊਗਾ,
ਬਹੁਤ ਔਖਾ। ਫਿਰ ਮੇਰੇ ਨਾਨੇ ਨੇ ਕਿਹਾ ਕਿ ਇੱਦਾਂ ਕਰੋ, ਇੱਕ ਦੋ ਵਾਰ ਕੱਪੜਾ ਬੰਨਿਆ ਹੁੰਦਾ, ਫਿਰ ਨਾਨਾ ਮੇਰਾ ਕਹਿੰਦਾ ਇੱਦਾਂ ਕਰੋ ਜੇ ਤੁਸੀਂ ਲੈ ਕੇ ਜਾਣਾ ਨਾ, ਇਹਨਾਂ ਨਾਲ ਮੇਰਾ ਸਕੂਟਰ ਦੇਣਾ, ਸਕੂਟਰ ਹੁੰਦਾ ਸਾਡੇ ਤੋਂ, ਮੇਰੇ ਨਾਨਾ ਮੇਰਾ ਚੰਗੇ ਰਹੇ ਸੀ, ਰੈਂਕ ਤੋਂ ਰਿਟਾਇਰ ਹੋਇਆ ਸੀ, ਨਾਨਕ ਪ੍ਰਭਾਵ ਤਗੜਾ ਸੀ ਐਵੇਂ ਕਹੀਏ, ਉਹਨਾਂ ਟੀਵੀ ਫਸਟ ਪੀਜੀ ਲਿਆਂਦਾ ਪਿੰਡ ਦੇ ਵਿੱਚ, ਸਕੂਟਰ ਪਹਿਲਾਂ ਲਿਆਂਦਾ, ਸਾਈਕਲ ਪਹਿਲਾਂ, ਬਹੁਤ ਉਹਨਾਂ ਚੀਜ਼ਾਂ ਪਹਿਲਾਂ ਲਿਆਂਦੀਆਂ।
ਤੇ
ਉਹਨਾਂ ਕਹਿਤਾ ਕਿ ਹੁਣ ਏਦਾਂ ਕਰੋ ਕਿ ਮੇਰੇ ਮਾਮੇ ਨੇ ਕਿਹਾ ਕਿ ਮੇਰੇ ਮਾਮੇ ਨੇ ਸਕੂਟਰ ਨੀ ਚੱਲਣ ਦੀ ਜਦੋਂ, ਏਦਾਂ ਕਰੋ ਕਿ ਹੁਣ ਤੂੰ ਏਦਾਂ ਕਰੋ ਕਿ ਹੁਣ ਇਹਨੂੰ ਸਕੂਟਰ ਤੇ ਚੱਲ ਜਾ ਕਰ, ਚਲੋ ਜਾ ਸਾਈਕਲ ਆ ਤੇ ਇਹਨਾਂ ਨੂੰ ਛੱਡ ਆਇਆ ਕਰ, ਕਿਉਂਕਿ ਮੇਰੇ ਫਾਦਰ ਸਾਹਿਬ ਦੇ ਡਿਊਟੀ ਆਨ ਡਿਊਟੀ ਗਏ ਆ ਤੇ ਨਾਨਕਿਆਂ ਨੇ ਤਿੰਨ ਦੋ ਜਾਂ ਤਿੰਨ ਮਹੀਨੇ ਸਾਰਾ ਆਉਣਾ ਉਹਨਾਂ ਸਾਲ ਦੇ ਵਿੱਚ, ਅੱਠ ਨੌ ਮਹੀਨੇ ਤੇ ਨਾਨਕਿਆਂ ਹੀ ਸਾਥ ਦਿੱਤਾ। ਤੇ ਐਤਵਾਰ ਦਾ ਦਿਨ ਆਪਣਾ ਇਸ ਤਰ੍ਹਾਂ ਲੰਘਦਾ, ਫਿਰ ਕੇਸੀ ਇਸ਼ਨਾਨ ਕਰਨਾ, ਕੇਸੀ ਇਸ਼ਨਾਨ ਬੜਾ ਔਖਾ ਕਰਨਾ ਕਿਉਂਕਿ ਮੇਰੀ ਮਾਤਾ ਪਾਉਂਦੀ ਦਹੀਂ, ਫਿਰ ਕਹਿਣਾ ਦਹੀਂ ਪਾ, ਕਹਿੰਦਾ ਦਹੀਂ ਪਾਉਣਾ ਨੀ ਮੈਨੂੰ, ਉਹਨਾਂ ਕਹਿਣਾ ਦਹੀਂ ਪਾਉਣਾ ਪੁੱਤ ਤੇਰੇ। ਬੀਬੀ ਨਾਨੀ, ਮੈਂ ਬੀਬੀ ਕਹਿੰਦਾ ਹੁੰਦਾ ਸੀ ਆਪਣੀ ਦਾਦੀ ਜੀ ਨੂੰ, ਮੈਂ ਉਹਨਾਂ ਕਹਿਣਾ ਕਿ ਮੈਂ ਕਿਹਾ ਮੈਂ ਨੀ ਪਾਉਣਾ, ਤੇ ਉਹਨਾਂ ਕਹਿਣਾ ਪਾ, ਫਿਰ ਉਹਨਾਂ ਕਹਿਣਾ ਕਿ ਉਹਨਾਂ ਚ ਸਿਰ ਨਹਾਤਾ ਸੀ ਪਹਿਲਾਂ ਮੂੰਹ ਚ ਖੰਡ ਪਾ ਕੇ ਤੇ ਫਿਰ ਕਿਤੇ ਬਾਹਰ ਕਿਹਾ ਨਿਕਲ ਦੇਣਾ,
ਜਾਂ ਨੰਗੇ ਨੰਗੇ ਮਤਲਬ ਵਾਲ ਖੁੱਲੇ ਛੱਡ ਕੇ ਬਾਹਰ ਨੀ ਜਾਣਾ, ਇਹ ਵੀ ਹੁੰਦਾ ਸੀ ਉਦੋਂ। ਸਿਰ ਸੁਰ ਤੇਲ ਲਾ ਕੇ ਚੰਗੀ ਤਰ੍ਹਾਂ ਵਾਹਣਾ, ਫਿਰ ਕਹਿੰਦੇ ਬਾਅਦ ਚ ਮੂੰਹ ਧੋਈਦਾ ਹੁੰਦਾ ਸੀਗਾ, ਹੁਣ ਪਤਾ ਨੀ ਇਹਦੇ ਵਿੱਚ ਕੀ ਰੀਜ਼ਨ ਆ, ਸਾਡੀ ਸ਼ਾਇਦ ਹੁੰਦਾ ਸੀ ਕਹਿੰਦੇ ਬਾਅਦ ਚ ਮੂੰਹ ਵੀ ਧੋਈਦਾ,
ਬਾਅਦ ਵਿਚ ਐਤਵਾਰ ਕਿਤੇ ਫਿਲਮ ਆਉਣੀ ਸੀ ਕਿਤੇ, ਤੇ ਸਾਨੂੰ ਦੱਸੀ ਬੜੀ ਫਨੀ ਕਹਾਣੀ, ਕਹਿੰਦਾ ਮੈਂ ਠੀਕ ਆ, ਬਦਲਾ ਆਪਣੀ ਬਦਲਾ ਜੱਟੀ ਦਾ ਸੀ, ਬਦਲਾ ਜੱਟ ਕੁਛ ਫਿਲਮ ਆਉਣੀ ਸੀ ਤੇ ਉਹ ਫਿਲਮ ਆਉਣੀ ਐਤਵਾਰ, ਤੇ ਉਹ ਕਹਿੰਦਾ ਉਹਦੇ ਬਾਪੂ ਕਹਿੰਦਾ ਏਦਾਂ ਕਰ, ਆ ਰੁਪਈਏ ਪੰਜ ਫੜ ਜਾਂ ਦੁਕਾਨ ਤੋਂ ਉਹ ਚੀਜ਼ ਲਾਇਆ, ਦੁਕਾਨ ਤੇ ਜਾ ਕੇ ਉਹ ਚੀਜ਼ ਲੈ ਕੇ ਆਈ, ਕਹਿੰਦਾ ਜਿਹੜੀ ਸਾਰੀ ਰਾਤ ਨਾ ਮੁੱਕੇ, ਆਪਾਂ ਕਹਿੰਦੇ ਫਿਲਮ ਦੇਖਣੀ 11 ਵਜੇ ਆਉਣੀ ਆ। ਉਹ ਦੁਕਾਨ ਤੇ ਚੱਲ ਗਿਆ, ਉਹਨੇ ਰੁਪਈਏ ਪੰਜ ਦਿੱਤੇ, ਕਹਿੰਦਾ ਅੰਕਲ ਜੀ ਹਾਂਜੀ, ਕਹਿੰਦਾ ਅੰਕਲ ਜੀ ਕੋਈ ਇਹੋ ਜਿਹੀ ਚੀਜ਼ ਦੋ ਸਾਡਾ ਜਿਹੜਾ ਪਰਿਵਾਰ ਨੇ ਸਾਰੇ ਫਿਲਮ ਵੇਖਣੀ ਆ ਜਿਹੜੀ ਸਾਰੀ ਰਾਤ ਨਾ ਮੁੱਕੇ 5 ਰੁਪਈਆਂ ਚ। ਦੁਕਾਨ ਦਾ ਸੋਚ ਕੇ ਕਹਿੰਦਾ ਕੀ ਦਵਾਂ, ਉਹਨੇ ਲੂਣ ਦੀ ਗੁੱਠੀ ਫੜਾ ਦੀ, ਕਹਿੰਦਾ ਪੁੱਤ ਚੰਟਾ ਚੰਟਾ ਚੱਟੀ ਆ,
ਕਹਿੰਦਾ
5 ਦੀ ਲੂਣ ਦੀ ਗੁੱਠੀ ਮਿਲ ਲਈ ਆ,
ਬੜੀਆਂ
ਗੱਲਾਂ ਚੱਲਦੀਆਂ ਰਹਿੰਦੀਆਂ, ਬੜੀਆਂ ਵਧੀਆ ਸੀ ਬਚਪਨ। ਐਵੇਂ ਕਹੀਏ ਕਿ ਆਪਣਾ ਫਾਈਨੈਂਸ਼ੀਅਲ ਤੌਰ ਦੀ ਤੌਰ ਤੇ ਇਮੋਸ਼ਨਲੀ ਵੀ ਆਪਣਾ ਵਧੀਆ ਸੀ ਬਚਪਨ, ਕਿਉਂਕਿ ਹਰ ਇੱਕ ਚੀਜ਼ ਈਜ਼ ਕੋਈ ਹੁੰਦੀ ਰਹੀ। ਪਰ ਬਾਪੂ ਤੋਂ ਮੈਨੂੰ ਲੱਗਦਾ ਕਿ ਇੱਕ ਵਾਰ ਆਪਾਂ ਬਚਪਨ ਦੇ ਵਿੱਚ ਜਦੋਂ ਕਿਉਂਕਿ ਸਾਡੇ ਨੰਬਰ ਘੱਟ ਆਉਂਦੇ ਸੀ, ਸੱਤਵੀਂ ਦਾ ਨਰਸਾ ਜਾਂ ਨੌਵੀਂ ਦਾ ਫੀਲ ਹੋਇਆ ਸੀ ਇੱਕ ਵਾਰ, ਪਹਿਲਾਂ ਆਪਣੀ ਗੱਲ ਹੋਈ ਸੀ, ਉਦੋਂ ਨੌਵੀਂ ਦੇ ਵਿੱਚ ਜਦੋਂ ਪਹਿਲਾਂ ਸਮੈਸਟਰ ਪੇਪਰ ਸੀ ਤਾਂ ਮੈਂ ਇਹਨੂੰ ਕੀ ਕੀਤਾ, ਤੇ ਜਦੋਂ 17 ਮੇਰੇ ਆਏ ਸੀ, ਆਈ ਥਿੰਕ ਮੈਥ ਦੇ ਵਿੱਚੋਂ 23 ਨੰਬਰ 23 ਤੇ ਮੈਂ 33 ਕਰ ਗਿਆ ਉਹਨੂੰ, ਮੇਰੀ ਮਾਤਾ ਨੇ ਮੈਨੂੰ ਉਦੋਂ ਕੁਸ਼ਚਨ ਕੀਤਾ ਸਕੂਲੇ ਸਿੱਧੇ ਚੱਲ ਗਏ, ਮੈਂ ਉਹਨਾਂ ਨੂੰ ਇਹ ਪਤਾ ਸੀ ਰਿਪੋਰਟ ਕਾਰਡ ਤੇ ਕਦੇ ਕੋਈ ਗਲਤੀ ਨੀ ਹੁੰਦੀ, ਕਿਉਂਕਿ ਮੈਂ ਸਕੂਲੇ ਚੰਗੀ ਆਪਣੇ ਚੰਗੇ ਰਿਪੋਰਟ ਕਾਰਡ ਬਣਾਉਂਦਾ, ਬਈ ਰਿਪੋਰਟ ਕਾਰਡ ਤੇ ਕਦੇ ਕੋਈ ਗਲਤੀ ਨੀ, ਮਿਸਟੇਕ ਨੀ ਕਰਦਾ, ਜੇ ਮਿਸਟੇਕ ਹੋ ਜਾਏ ਤੇ ਉਸ ਵੇਲੇ ਨਵਾਂ ਬਣਾ ਕੇ ਦਿੰਦੇ ਆ, ਤੇ ਕਹਿੰਦੇ ਗੱਲ ਗਲ ਗਏ ਤੇ ਉਹਨਾਂ ਰਿਪੋਰਟ ਕਾਰਡ ਵੇਖਿਆ, ਬੇਦੀ ਮੈਡਮ ਹੁੰਦੇ ਸੀ, ਉਹਨਾਂ ਗਿਆ ਕਿ ਤੁਹਾਡਾ ਮੁੰਡਾ ਦਾ ਸਹੀ ਲੱਗਦਾ, ਤੁਸੀਂ ਨੀ ਕਿਤਰਾ ਪਾਸ ਕਰਤਾ, ਇਹਨੂੰ ਪ੍ਰਿੰਸੀਪਲ ਤੋਂ ਲੈ ਕੇ ਜਾਓ। ਮੰਮੀ ਕਹਿੰਦੀ ਕਿ ਪ੍ਰਿੰਸੀਪਲ ਜੋ ਤੁਹਾਡੀ ਅਥਾਰਟੀ ਜੋ ਤੁਸੀਂ ਕਰਨਾ ਕਰ ਲਓ, ਇਹਨੂੰ ਘਰੇ ਆਉਣ ਦਿਓ। ਮੈਂ ਘਰੇ ਚਲ ਗਿਆ, ਮੈਨੂੰ ਭਾਜੀ ਉਹਨਾਂ ਬਰਾਂਡੇ ਲੰਮੇ ਪਾ ਲਿਆ ਨਾ, ਫਿਰ ਵੇਖੋ ਕਦੇ ਝਾੜੂ ਕਦੀ ਕੁਛ ਕਦੀ ਕਿਤੇ, ਫਿਰ ਮੇਰੀ ਦਾਦੀ ਜੀ ਨੇ ਹਾਲ ਕੇ ਚੜਾਇਆ ਕਿ ਮੁੰਡਾ ਨਹੀਂ ਪੜਦਾ, ਨਾ ਆਪਣੇ ਜਮੀਨ ਹੈਗੀ, ਉਹ ਕਰ ਲਾਂਗੇ ਆਹ ਕਰ ਲਾਂਗੇ, ਨਹੀਂ ਕਰਦਾ ਕਰ ਲਾਂਗੇ ਆਪਾਂ, ਨਹੀਂ ਪੜ੍ਹਦਾ ਨਹੀਂ ਪੜ੍ਹਦਾ। ਮੰਮੀ ਮੇਰੀ ਕਹਿੰਦੀ ਕਿ ਨਾ ਇਹਨੇ ਪੜੂਗਾ, ਇਹਨੇ ਪੜਾਉਣਾ ਹੀ ਪੜਾਉਣਾ। ਮਤਲਬ ਛਤਰ ਪਰੇਡ ਫੁੱਲ ਹੋਇਆ ਆਪਣਾ।
ਚਲੋ
ਅੱਜ ਹੁਣ
ਚਲੋ ਅੱਜ
ਬਹੁਤ ਬਚਪਨ ਦੀਆਂ ਯਾਦਾਂ,
ਅੱਜ ਤਾਂ ਹੀ ਇਸ ਮੁਕਾਮ ਤੇ ਹੈਗੇ, ਪੜ ਗਏ ਹੋ ਤਾਂ ਚੰਗੀ ਗੱਲ ਆ। ਚਲੋ
ਬਹੁਤ ਵਧੀਆ ਬਾਈ ਜੀ, ਹਾਂਜੀ ਹਾਂਜੀ, ਬਚਪਨ ਆਪਣਾ ਵਧੀਆ ਬੀਤਿਆ। ਆਪਾਂ ਕਿਵੇਂ ਕਹੀਏ, ਕੋਈ ਆਪਣੇ ਦਿਲ ਦੇ ਵਿੱਚ ਉਹ ਨੀ ਹੈਗਾ ਕਿ ਆਪਣਾ ਮਾੜਾ ਬੀਤਿਆ, ਜਾਂ ਜਿੰਨੇ ਜੋਗੇ ਹੈਗੇ ਸਾਡੇ ਮਾਪੇ ਉਹਨਾਂ ਵੱਧ ਕੇ ਕੀਤਾ ਸਾਡਾ। ਆਪਾਂ ਵੀ ਜਿੰਨੇ ਜੋਗੇ ਹੈਗੇ ਆ ਤਾਂ ਆਪਣੇ ਵੱਧ ਕੇ ਕਰੋ, ਜਦੋਂ ਬਾਈ ਜੀ ਮਤ ਨੇ ਪੜਦਾ ਪੈ ਜਾਂਦਾ ਕਦੇ ਵੱਡਿਆਂ ਵੱਡਿਆਂ ਦਾ ਕੁਝ ਹੋਇਆ, ਇਹੋ ਮੰਗੀ ਦਾ ਬਾਬਾ ਜੀ, ਬਾਬਾ ਮਾਤ ਚੰਗੀ ਰੱਖੀ।
ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਧੰਨਵਾਦ।
ਹਾਂਜੀ ਹਾਂਜੀ, ਓਕੇ ਵੀਰ ਜੀ,
ਓਕੇ ਜੀ, ਥੈਂਕ ਯੂ। ਸੋ ਅਗਲੇ ਕਾਲਰ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਹਾਂ। ਕਾਲਾਂ ਬਹੁਤ ਸਾਰੀਆਂ ਡਰੋਪ ਹੋ ਜਾਂਦੀਆਂ ਨੇ, ਥੋੜ੍ਹੇ ਟਾਈਮ ਤੱਕ ਦੁਬਾਰਾ ਕਾਲ ਕਰ ਸਕਦੇ ਹੋ। ਆਪਾਂ ਕਾਲ ਹਰ ਇੱਕ ਦੀ ਸ਼ਾਮਲ ਕਰਾਂਗੇ ਪ੍ਰੋਗਰਾਮ ਵਿੱਚ, ਜਾਂਦੇ ਕਿੱਥੇ ਨਹੀਂ ਇੱਥੇ ਫਿਰਦੇ ਹਾਂ ਆਪਾਂ। ਅਗਲੇ ਕਾਲਰ ਜੁੜਦੇ ਹਾਂ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
ਮੰਗਰੇ ਸਤਿ ਸ਼੍ਰੀ ਅਕਾਲ, ਕਰਨ ਬੋਲ ਰਿਹਾ ਹਾਂ ਕੈਲੀਫੋਰਨੀਆ ਯੂਐਸਏ ਤੋਂ।
ਕਰਨ ਬਾਈ ਜੀ, ਕੀ ਹਾਲ ਚਾਲ ਨੇ?
ਭਾਜੀ ਬਹੁਤ ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਜੀ, ਵਧੀਆ ਵੀ, ਆਪਣੇ ਵੀ ਹਾਲ ਚਾਲ ਬਹੁਤ ਵਧੀਆ ਨੇ। ਤੁਸੀਂ ਕੀ ਬਚਪਨ ਦੀਆਂ ਯਾਦਾਂ ਅੱਜ ਤਾਜ਼ੀਆਂ ਕਰਨ ਰਹੇ ਹੋ ਸਾਡੇ ਨਾਲ?
ਭਾਜੀ ਬਚਪਨ ਦੀਆਂ ਯਾਦਾਂ, ਜਿਹੜੇ ਤਾਂ 90s ਦੇ ਬੱਚੇ ਆ ਨਾ, ਜਿੰਨੇ ਵੀ ਆਪਾਂ ਹੈਗੇ ਆ, ਸਾਰਿਆਂ ਦੀਆਂ ਮੇਰੇ ਖਿਆਲ ਪਿੰਡਾਂ ਵਾਲਿਆਂ ਦੀ ਵੀ ਤਕਰੀਬਨ ਸੇਮ ਹੀ ਹੋਣੀਆਂ ਆਲਮੋਸਟ। ਥੋੜਾ ਬਹੁਤ ਡਿਫਰੈਂਸ ਹੋ ਸਕਦਾ। ਆਪਾਂ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਸੀ ਮੁਕੇਸ਼ ਖੰਨਾ ਜੀ ਤੋਂ ਲੈ ਕੇ, ਪਰ ਸਾਡਾ ਮੇਰਾ ਸਵੇਰੇ ਕੰਮ ਹੁੰਦਾ ਸੀ ਭਾਜੀ, ਸਭ ਤੋਂ ਪਹਿਲਾਂ ਸੰਡੇ ਵਾਲੇ ਦਿਨ ਸਬਜ਼ੀ ਮੰਡੀ ਜਾਣਾ।
ਅੱਛਾ,
ਸਿਰਸਰ ਫਰੈਸ਼ ਸਬਜ਼ੀ ਲੈ ਕੇ ਆਣੀ।
ਓਕੇ,
ਇਹ ਮੇਰੀ ਡਿਊਟੀ ਹੁੰਦੀ ਸੀ ਸਿਰਸਰ।
ਅੱਛਾ,
ਤੇ ਰਾਸ਼ਨ ਪਾਣੀ ਉਹ ਅਸੀਂ ਕੋਸ਼ਿਸ਼ ਕਰੀ ਦੀ ਸੀ ਕਿ ਮੰਡੀ ਲੱਗਦੀ ਸੀ ਤਕਰੀਬਨ 8 ਵਜੇ ਦੇ ਕਰੀਬ, 7-8 ਵਜੇ ਦੇ ਕਰੀਬ।
ਓਕੇ,
ਤੇ ਮੈਂ ਤੇ ਮੇਰਾ ਦੋਸਤ ਮਾ ਉਹਨੂੰ ਵੀ ਤੜਕੇ ਉਠਾ ਦੇਣਾ 6 ਵਜੇ, ਚੱਲ ਭਰਾਵਾ ਸਿਰਸਰ ਜਾਈਏ, ਤੇਰੇ ਘਰ ਦਿਨ ਵੀ ਪੁੱਛ ਲੈ ਕੀ ਲੈਣਾ, ਕਿਉਂਕਿ ਸਕੂਟਰ ਉਹਨਾਂ ਕੋਲ ਹੁੰਦਾ ਸੀ, ਮੇਰੇ ਕੋਲ ਸੀ ਸਾਈਕਲ।
ਅੱਛਾ,
ਉੱਥੇ ਜਾਣਾ ਹੀ ਜਾਣਾ ਸੀ ਸਵੇਰੇ ਐਤਵਾਰ ਨੂੰ।
ਓਕੇ,
ਤੜਕੇ ਤੜਕੇ ਜਾਣਾ ਕਿ ਭੀੜ ਨੀ ਹੋਣੀ, ਤੇ ਅਸੀਂ ਬਾਬਾ ਜੀ ਜਾਣਦੇ ਸੀ ਮੇਰੇ ਦੋਸਤ ਨੂੰ, ਜਿੱਦਾਂ ਉਹਨਾਂ ਦੇ ਮਿਸੀ ਕਰੋ ਸਾਡਾ ਆਉਂਦਾ ਸੀ ਸਿਰਸਰੇ, ਕੜਾਹ ਪ੍ਰਸ਼ਾਦ ਲੈ ਕੇ ਖਾ ਕੇ ਚਾਹ ਪਾਣੀ ਉੱਥੇ ਹੀ ਪੀਣਾ ਸੀ।
ਅੱਛਾ,
ਤੇ ਥੋੜੀ ਦੇਰ ਸੇਵਾ ਕਰਕੇ ਫਟਾਫਟ ਆਪਣਾ ਵਾਪਸ ਆ ਕੇ ਸਬਜ਼ੀ ਲੈਣੀ ਸਬਜ਼ੀ ਮੰਡੀ ਆਉਂ।
ਓਕੇ,
ਫੇਰ ਘਰੇ ਆਣਾ, ਚੱਲ 9 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਈਏ।
ਓਕੇ,
ਖੰਨਾ ਸਾਹਿਬ ਨੇ ਆਣਾ।
ਓਕੇ ਓਕੇ, ਮਤਲਬ ਸ਼ਕਤੀਮਾਨ ਦੀ ਵੇਟ ਹੋਣੀ ਹੈ।
ਪਾਪਾ ਜੀ ਵੇਟ ਤਾਂ ਕਰੀ ਦੀ ਸੀ, ਪਰ ਬਿਜਲੀ ਵਾਲੇ ਧੋਖਾ ਦੇ ਦਿੰਦੇ ਸੀ ਕਈ
ਵਾਰ, ਬਿਜਲੀ ਵਾਲੇ ਧੋਖਾ ਦੇ ਦਿੰਦੇ ਹਨਾ। ਉਦੋਂ ਐਂਟੀਨੇ ਵੀ ਦੂਜੇ ਹੁੰਦੇ ਨਾ, ਘੁਮਾ ਕੇ ਚੱਲਣ ਵਾਲੇ ਨਾ, ਕਈ ਵਾਰੀ ਖਰਾਬ ਹੋ ਜਾਣਾ ਤਾਂ ਉਹਨੂੰ ਘੁਮਾ ਕੇ ਆਉਣਾ ਉੱਤੋਂ, ਹੁਣ ਦੇਖੀ ਸੈੱਟ ਆ ਗਿਆ, ਇੱਕ ਜਣ ਥੱਲੇ ਖੜ ਕੇ ਦੱਸਣਾ ਹਾਂ ਬਈ ਹੁਣ ਸਹੀ ਹੋਈ ਜਾਂਦਾ, ਹੁਣ ਤਾਰੇ ਜੇ ਨਹੀਂ ਆਉਂਦੇ।
ਭਾਜੀ ਉਹ ਐਂਟੀਨਾ ਬਹੁਤ ਲੰਬੇ ਹੁੰਦੇ ਸੀ ਸਾਡੇ ਕੋਲ, ਇੱਕ ਤਾਂ ਐਂਟੀਨਾ ਲੰਬਾ ਸੀ, ਦੂਜਾ ਸਾਡਾ ਘਰ ਹੈ ਟੀਵੀ
ਪਾਕਿਸਤਾਨ ਦੇ ਪੀ ਟੀਵੀ ਹੋ ਗਿਆ ਜਾਂ ਕਿਹੜੇ ਹੋ ਗਿਆ ਚੈਨਲ ਹੁੰਦੇ ਸੀ।
ਤੇ ਕਈ ਵਾਰ ਇੱਕ ਸਾਨੂੰ ਕਿਸੇ ਨੇ ਜੁਗਾੜ ਦੱਸਿਆ ਸੀ ਕਿ ਕੁੰਡੀ ਲਾ ਲੋ, ਜਿੰਨਾ
ਕੇਬਲ ਕੇਬਲ ਕੇਬਲ
ਹਾਂਜੀ, ਉਹਨਾਂ ਦੀ ਕੁੰਡੀ ਲਗਾ ਲੈਣੀ ਅਸੀਂ।
ਅੱਛਾ,
ਚਲੋ ਐਤਵਾਰ ਆ, ਕੋਈ ਗੱਲ ਨੀ, ਜਦੋਂ ਘਰ ਦੇ ਕਿਤੇ ਗਏ ਹੁੰਦੇ ਸੀ ਘੁੰਮਣ, ਮੇਰੀ ਆਦਤ ਹੁੰਦੀ ਸੀ ਮੈਂ ਜਾਂਦਾ ਘਰ ਸੀ ਘੁੰਮਣ, ਮੈਂ ਘਰਦਿਆਂ ਨੂੰ ਕਹਿਣਾ ਤੁਸੀਂ ਜਾਓ, ਮੰਮੀ ਹੋਣਾ ਨੇ ਰੋਟੀ ਪਾਣੀ ਸਿਖਾਇਆ ਹੋਇਆ ਸੀ, ਦੇਖਿਆ ਸੀ ਰੋਜ਼ ਹੈਲਪ ਕਰੀ ਦੀ ਸੀ ਵੀ ਕਿੱਦਾਂ ਪੜਾਈ ਦੀ ਰੋਟੀ ਵਗੈਰਾ ਸਭ ਕੁਛ, ਤੇ ਅਸੀਂ ਕਹਿਣਾ, ਮੈਂ ਕਹਿਣਾ ਵੀ ਤੁਸੀਂ ਚਲ ਜਾਓ, ਮੈਂ ਘਰੇ ਰਹਿ ਕੇ ਰੋਟੀ ਪਾਣੀ ਦੇਖ ਲੂ, ਆਪ ਹੀ ਪੈਸੇ ਦੇ ਦੋ ਅਸੀਂ।
ਅੱਛਾ,
ਬਚਪਨ
ਦੇ ਵਿੱਚ ਮਤਲਬ
ਬੱਤੀ ਚਲੀ ਜਾਂਦੀ ਸੀ
ਜਦੋਂ ਛੁੱਟੀਆਂ ਹੁੰਦੀਆਂ ਸੀਗੀਆਂ ਸਕੂਲ ਦੀਆਂ, ਡੇਢ ਮਹੀਨੇ ਦੀਆਂ ਮਹੀਨੇ ਦੀਆਂ, ਕਿੱਥੇ ਫਿਰ ਭੂਆ ਦੇ ਨਾਨਕੇ ਜਾਂਦੇ ਹੁੰਦੇ ਸੀ ਤੁਸੀਂ ਵੀ?
ਮੋਸਟਲੀ ਮੇਰਾ ਜਾਣਾ ਹੁੰਦਾ ਸੀ ਮਾਮੇ ਹੋਣਾ ਦੇ।
ਅੱਛਾ,
ਕਿਉਂਕਿ ਮੇਰੇ ਨਾਨਕੇ ਸੀਗੀ ਕਪੂਰਥਲੇ ਰੇਲ ਕੋਚ ਫੈਕਟਰੀ,
ਅਗਰ
ਸੁਣਿਆ ਹੋਣਾ ਤੁਸੀਂ,
ਓਕੇ ਹਾਂਜੀ,
ਤੇ ਰੇਲਵੇ ਦੇ ਬਹੁਤ ਵੱਡਾ ਕਾਰਖਾਨਾ ਉੱਥੇ,
ਤੇ
ਸਾਨੂੰ ਸ਼ੌਂਕ ਹੁੰਦਾ ਸੀ ਕਿ ਅੰਦਰ ਜਾ ਕੇ ਫੈਕਟਰੀ ਬਾਰ ਬਾਰ ਦੇਖੀ ਕਿੱਦਾਂ ਕੰਮ ਹੁੰਦਾ ਉੱਥੇ,
ਤੇ
ਵੱਡੀਆਂ ਵੱਡੀਆਂ ਮਸ਼ੀਨਾਂ ਜਿਨ੍ਹਾਂ ਦੇ ਇੱਕ ਬਟਨ ਹੀ ਪ੍ਰੈਸ ਕਰਨਾ ਹੁੰਦਾ ਸੀ ਚਲਾ ਲਓ, ਮਾਮਾ ਨੇ ਕਹਿਣਾ ਵੀ ਦੇਖ ਲਓ ਕਿੱਦਾਂ ਕਰਨਾ,
ਓਕੇ,
ਤੇ ਅਸੀਂ ਉਸ ਸ਼ੌਂਕ ਨੂੰ ਉੱਥੇ ਚੱਲ ਜਾਣਾ,
ਓਕੇ,
ਦੂਸਰੀ ਗੱਲ ਜ਼ਿਆਦਾ ਦੂਰ ਵੀ ਨਹੀਂ ਸੀ, ਤੇ ਅਸੀਂ ਤਾਂ ਉੱਥੇ ਇੰਜੋਏ ਕਰੀਦਾ ਸੀ, ਤੇ ਕੰਮ ਵਗੈਰਾ ਛੁੱਟੀਆਂ ਦਾ ਅਸੀਂ ਨਹੀਂ ਕਰੀਦਾ ਸੀ, ਵਿਚਾਰ ਥੱਪੜ ਹੀ ਆ ਖਾ ਲਾਂਗੇ ਕੋਈ ਗੱਲ ਨਹੀਂ,
ਅੱਛਾ ਲੈ ਘਰ ਦੇ ਡਰ ਨਹੀਂ ਲੱਗਦਾ ਵੀ ਘਰ ਦੇ ਕੀ ਕਹਿਣਗੇ,
ਭਾਜੀ ਘਰਦਿਆਂ ਤਾਂ ਗੱਲ ਹੀ ਨਹੀਂ ਜਾਣ ਦੇਈ ਦੀ ਸੀ, ਅਸੀਂ ਖਤਮ ਹੋਣਾ ਕੰਮ, ਮਠਾਈ ਦਾ ਡੱਬਾ ਲੈਣਾ ਜਾਂ ਲੈ ਕੇ, ਘਰਦਿਆਂ ਨੇ ਕਹਿਣਾ ਕੀ ਹੋਇਆ, ਬਸ ਜਿੰਨੇ ਟੀਚਰ ਹੈ ਸਾਰਿਆਂ ਲਈ ਇੱਕ ਇੱਕ ਡੱਬਾ ਲੈਣਾ ਜੋ ਉਹਨਾਂ ਦੀ ਪਸੰਦ ਹੁੰਦੀ ਸੀ, ਕੀ ਹੋਇਆ ਜੀ ਵਿਆਹ ਸੀ ਜੀ, ਛੁੱਟੀਆਂ ਉੱਥੇ ਲੰਘ ਗਈਆਂ, ਹਰ ਸਾਲ ਸਾਡਾ ਹੀ ਬੰਨਾ ਹੁੰਦਾ ਸੀ,
ਓਕੇ ਓਕੇ,
ਆਪਣੇ ਬੱਚੇ ਨੂੰ ਭੇਜਤਾ, ਦੂਜਿਆਂ ਦੇ ਬੱਚਿਆਂ ਨੂੰ ਬੁਲਾ ਲਿਆ ਜੋ ਜੀ ਸਾਡੇ ਕੋਲ ਕੇਅਰ ਕਰ ਲਈ, ਤੇ ਅੱਜ ਕੱਲ ਪ੍ਰਾਈਵੇਸੀ ਨਾਮ ਦੇ ਉਹ ਚੀਜ਼ਾਂ ਖਤਮ ਹੋ ਰਹੀਆਂ,
ਬਿਲਕੁਲ
ਨਿਆਣੇ ਇੰਨੇ ਹੁਣੇ ਪਤਾ ਨੀ ਚੱਲਣਾ, ਇੱਕ ਮਹੀਨਾ ਕਿੱਥੇ ਨਿਕਲ ਗਿਆ ਛੁੱਟੀਆਂ ਦਾ, ਕਦੀ ਉੱਥੇ ਚਲ ਗਏ ਜਾਂ ਫਿਰ ਫਰੈਂਡਸ ਹੁੰਦੇ ਸੀ ਕਈ ਵਾਰ, ਜਿੱਦਾਂ ਕਿ ਚਲੋ
ਜੀ
ਬਹੁਤ ਭਾਜੀ ਪਿੰਡ ਚਲ ਗਏ ਭੂਆ ਦੇ, ਉੱਥੇ ਆਪਣੇ ਪਸ਼ੂ ਨੂੰ ਲੱਗੇ ਰਹੇ, ਜਾਂ ਫਿਰ ਮੋਸਟਲੀ ਕੰਮ ਹੁੰਦਾ ਸੀ ਘਰਦਿਆਂ ਦਾ ਪਿੰਡਾਂ ਚ, ਇੱਕ ਹੀ ਕੰਮ ਹੁੰਦਾ, ਡੋਲ ਚੁੱਕਣਾ, ਕਣਕ ਕੱਢ ਲਓ ਸਪਾ ਲਓ, ਕਣਕ ਨਵੀਂ ਆਈ ਆ ਵਾਢੀ, ਰਿਸ਼ਤੇਦਾਰ ਜਿੰਨੇ ਹੈਗੇ ਉਹਨਾਂ ਦੇ ਸਾਰੇ ਡੋਲਾਂ ਚ ਉੱਥੇ ਛੱਤ ਤੇ ਚੜਾਓ ਕਣਕ ਦੀਆਂ ਬੋਰੀਆਂ, ਉਹ ਬੜਾ ਕੰਮ ਔਖਾ ਲੱਗਦਾ ਸੀ,
ਬਿਲਕੁਲ,
ਉਹਨਾਂ ਦੇ ਕੁੜੀਆਂ ਸੀ ਮੋਸਟਲੀ, ਮੁੰਡਾ ਇੱਕੋ ਹੀ ਸੀ ਫੈਮਿਲੀ ਚ,
ਓਕੇ
ਚਲੋ ਜੀ ਚੱਕੋ ਫਾਇਦਾ ਮੁੰਡੇ ਦਾ,
ਓਕੇ ਓਕੇ,
ਕਹਿੰਦੇ ਨਾ ਜਿਹੜੀਆਂ ਧੀਆਂ ਹੁੰਦੀਆਂ, ਕਈ ਵਾਰ ਅਸੀਂ ਛੇੜੀ ਦਾ, ਮੇਰੇ ਯਾਰ ਦੋਸਤ ਸੀ, ਕਹਿੰਦੇ ਕੁੜੀਆਂ ਹੁੰਦੀਆਂ ਮੇਕਅਪ ਕਰਨ ਨੂੰ, ਨੇਲ ਪੋਲਿਸ਼ ਲਾਉਣ ਨੂੰ, ਮੁੰਡੇ ਪੈਦਾ ਹੁੰਦੇ ਆ ਚਾਹ ਪਾਣੀ ਲਿਆਉਣ ਨੂੰ, ਚਾਹ ਬਣਾ ਦੋ ਜੀ, ਧਨੀਆ ਲਿਆ ਦੋ ਜੀ,
ਇਹ ਤਾਂ ਹੈ,
ਇਹ ਮਜ਼ਾਕ ਦੀ ਗੱਲ ਕਰਦੇ, ਪਰ ਚਲੋ ਕੰਮ ਹੁਣ ਜੇ ਕਰਦਿਆਂ ਦਾ ਨੀ ਕਰਾਂਗੇ ਕਿੱਦਾਂ ਕਿੱਦਾਂ ਕਰਾਂਗੇ
ਆਪਾਂ, ਇਹ ਵੀ ਗੱਲ ਸਹੀ ਹੈ, ਬਿਲਕੁਲ ਬਿਲਕੁਲ, ਚਲੋ ਇਹ ਵੀ ਆ, ਤੇ ਚਲੋ
ਭਾਜੀ ਕੱਲ ਦਾ ਵੀ ਤੁਹਾਡਾ, ਮੈਂ ਸੋਰੀ ਆਪਾਂ ਤੁਹਾਡਾ ਟਾਈਮ ਲੈ ਰਹੇ ਹਾਂ, ਕੱਲ ਦਾ ਵੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ, ਤੁਹਾਡੀ ਗੱਲ ਸੁਣੀ ਸੀ, ਖਾਸੀਅਤ ਦੱਸੋ,
ਓਕੇ,
ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਸੀ ਕਿ ਮੈਂ ਰਿਪਲਾਈ ਕਰ ਪਾਉਂਦਾ,
ਓਕੇ,
ਤੇ ਕੰਮ ਬਹੁਤ ਬਿਜ਼ੀ ਚੱਲ ਰਿਹਾ ਸੀ, ਸਾਡਾ ਪ੍ਰੋਜੈਕਟ ਬਹੁਤ ਇੰਪੋਰਟੈਂਟ ਸੀ,
ਓਕੇ,
ਤੇ ਮੈਂ ਕਿਹਾ ਵੀ ਯਾਰ ਵੀਰੇ ਨਾਲ ਗੱਲ ਨਹੀਂ ਹੋਈ, ਮੈਂ ਕਿਹਾ ਕੱਲ ਗੱਲ ਕਰਾਂਗੇ, ਪਰ ਤੁਹਾਡੀ ਖਾਸੀਅਤ ਤਾਂ ਸਾਰਿਆਂ ਨੇ ਪਹਿਲਾਂ ਹੀ ਦੱਸ ਦਿੱਤੀ ਸੀ,
ਅੱਛਾ ਨਹੀਂ ਮੈਂ ਫਿਰ ਵੀ ਮੈਂ ਕਿਹਾ ਸ਼ਾਇਦ ਹੋ ਸਕਦਾ ਕੋਈ ਵੱਖਰੀ ਜਿਹੀ ਕੁਆਲਿਟੀ ਕੋਈ ਹੋਰ ਲੱਭ ਜੇ ਮੇਰੇ 'ਚ ਨਾ, ਤਾਂ ਪੁੱਛਿਆ ਸੀ
ਭਾਜੀ, ਕੁਆਲਿਟੀ ਦੇਖੋ ਆਪਣੇ ਆਪ ਨੂੰ ਆਪਣੇ ਤੋਂ ਜ਼ਿਆਦਾ ਬੰਦਾ ਕੋਈ ਨਹੀਂ ਜਾਣਦਾ, ਪਰ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਦੂਜਿਆਂ ਤੋਂ ਪਤਾ ਕਿੰਨੀਆਂ ਅੱਛੀਆਂ ਰਹਿੰਦੀਆਂ, ਆਪਾਂ ਨੂੰ ਖੁਦ ਪਤਾ ਨਹੀਂ ਹੁੰਦਾ,
ਬਿਲਕੁਲ ਬਿਲਕੁਲ ਜੀ ਬਿਲਕੁਲ,
ਤੇ ਕੱਲ ਤਾਂ ਮੇਰੇ ਕੋਲ ਨਹੀਂ ਦੱਸ ਰਿਹਾ, ਪਰ ਮੈਂ ਅੱਜ ਦੱਸ ਦਿੰਦਾ, ਮੈਨੂੰ ਜੋ ਜਦੋਂ ਮੈਂ ਜੁਆਇਨ ਕੀਤਾ ਸੀ ਰੇਡੀਓ, ਮੈਂ ਪਹਿਲਾਂ ਸੁਣਦਾ ਸੀ ਪਰ ਮੈਸੇਜ ਵਗੈਰਾ ਨਹੀਂ ਕਰ ਪਾਉਂਦਾ ਸੀ, ਇੱਕ ਚੀਜ਼ ਵਧੀਆ ਲੱਗਦੀ ਹੈ ਤੁਹਾਡੀ ਜੋ ਕਿ ਕੁਛ ਨਹੀਂ ਕਹੂੰਗਾ ਮੈਂ, ਪਰ ਹਰ ਪਰਸਨ ਨੂੰ ਬਣ ਕੇ ਰੱਖਣਾ, ਇਹ ਖਾਸੀਅਤ ਬਹੁਤ ਹੀ ਘੱਟ ਲੋਕਾਂ ਚ ਹੁੰਦੀ ਹੈ, ਰੇਡੀਓ ਕਰ ਲੈਂਦੇ ਆ ਲੋਕੀ, ਮੈਂ ਦਿੱਲੀ ਵਿੱਚ ਵੀ ਰਿਹਾ, ਉੱਥੇ ਵੀ ਰੇਡੀਓ ਚੈਨਲ ਕਾਫੀ ਸੀ ਸੁਣੇ ਸੀ, ਰੇਡੀਓ ਕਰਨਾ ਤੇ ਕਿਸੇ ਨੂੰ ਬੰਨ ਕੇ ਰੱਖਣਾ ਇਹ ਬਹੁਤ ਵੱਡੀ ਖਾਸੀਅਤ ਹੈ।
ਚਲੋ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ, ਤੁਸੀਂ ਇੰਨਾ ਪਿਆਰ ਦਿੰਦੇ ਹੋ,
ਭਾਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ, ਮੈਂ ਰੇਡੀਓ ਸਾਰਿਆਂ ਦਾ ਸੁਣਦਾ ਆ, ਸਾਰਿਆਂ ਨੂੰ ਬਹੁਤ ਥੈਂਕ ਯੂ ਆ, ਫੈਮਿਲੀ ਇੱਕ ਬਹੁਤ ਵਧੀਆ ਲੱਗਦਾ ਸਾਰਿਆਂ ਦੀ ਗੱਲ ਸੁਣ ਕੇ, ਪੰਗੂ ਵੀਰੇ ਨਾਲ ਵੀ ਲਾਈਕ ਬੜੀ ਦੇਰ ਹੋ ਗਈ, ਉਹਨਾਂ ਦੀ ਆਵਾਜ਼ ਨੀ ਸੁਣੀ, ਏਦਾਂ ਲੱਗਦਾ ਹੁੰਦਾ ਜਦੋਂ ਇੱਕ ਦਿਨ ਵੀ ਆਵਾਜ਼ ਨਾ ਸੁਣੀਏ, ਤੇ ਥੋੜੇ ਦਿਨ ਪਹਿਲਾਂ ਮੈਨੂੰ ਚੇਤਾ ਨੀ ਮੈਨੂੰ ਕਿੰਨਾ ਨੇ ਤੈ ਕੁਛ ਕੋਈ ਗੱਲ ਕਹੀ ਸੀ ਕੈਲੀਫੋਰਨੀਆ ਦੀ ਰੋਡ ਬਾਰੇ ਆਪਾਂ ਜਦੋਂ ਗੱਲ ਕਰ ਰਹੇ ਸੀ
ਜੀ
ਯੂਐਸ ਤੋਂ ਕਿਸੇ ਨੇ ਹੈਲੋ
ਹਰਮਿੰਦਰ
ਹਰਮਿੰਦਰ ਜੀ ਓਕੇ ਓਕੇ ਹਰਮਿੰਦਰ ਜੀ ਨੂੰ ਸੋਰੀ ਮੈਂ ਬਹੁਤ ਲੇਟ ਹੈਲੋ ਕਹਿ ਰਿਹਾ
ਚਲੋ
ਤੇ ਅਗੇਨ ਪ੍ਰੋਜੈਕਟ ਹੋਣ ਕਰਕੇ ਮੇਰੇ ਕੋਲ ਮੌਕਾ ਨਹੀਂ ਮਿਲ ਰਿਹਾ ਸੀ
ਕੋਈ ਚੱਕਰ ਨਹੀਂ ਬਾਈ ਜੀ ਬਹੁਤ ਕੋਈ ਚੱਕਰ ਨਹੀਂ ਤੇ ਚਲੋ ਬਹੁਤ ਬਹੁਤ ਸ਼ੁਕਰੀਆ
ਥੈਂਕ ਯੂ ਵੈਰੀ ਮਚ
ਥੈਂਕ ਯੂ ਸੋ ਮਚ ਜੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਗੱਲ ਕਰ ਰਹੇ ਹੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਹਰਜੀਤ ਬੋਲਦੀ ਲੰਡਨ ਤੋਂ
ਓਕੇ ਹਰਜੀਤ ਜੀ ਸਵਾਗਤ ਕਰਦੇ ਹਾਂ ਤੁਹਾਡਾ ਠੀਕ ਠਾਕ ਹੋ ਜੀ
ਥੈਂਕ ਯੂ ਜਿਆਦਾ ਧਿਆਨ ਪੜ੍ਹਾਈ ਤੇ ਸੀਗਾ
ਓਕੇ
ਪਰ ਸਾਨੂੰ ਨਾ ਐਤਵਾਰ ਹੀ ਇੱਕ ਟੈਲੀ ਦੇਖਣ ਨੂੰ ਮਿਲਦਾ ਸੀਗਾ
ਓਕੇ
ਤੇ ਟੈਲੀ ਦੇ ਉੱਤੇ ਐਤਵਾਰ ਨੂੰ ਮੇਰੇ ਖਿਆਲ ਉਹ ਵੀ ਕੋਈ ਦੋ ਪ੍ਰੋਗਰਾਮ ਹੀ ਸਾਡੇ ਫਿਕਸ ਹੁੰਦੇ ਸੀਗੇ ਇੱਕ ਚੰਦਰਕਾਂਤ ਤਾਂ ਸ਼ਾਇਦ ਦੇਖੀਦਾ ਸੀ ਇੱਕ ਇੱਕ ਸ਼ਕਤੀਮਾਨ ਦੇਖਣਾ ਹੁੰਦਾ ਸੀ ਹਨਾ
ਤੇ
ਪਰ ਸਾਡੇ ਬਾਪੂ ਜੀ ਹਨਾ ਓਦਾਂ ਜਿੱਦਾਂ ਮਰਜ਼ੀ ਸੀ ਪਰ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਸਟ੍ਰਿਕਟ ਸੀਗੇ ਕਿ ਜੇ ਜਾਂ ਟੀਵੀ ਦੇਖ ਲਓ ਤੇ ਜਾਂ ਪੜ੍ਹਾਈ ਕਰ ਲਓ ਬਸ ਇਹੀ ਚੀਜ਼ਾਂ ਸੀ ਦੋ ਹੀ ਆਪਸ਼ਨ ਸੀ ਜੇ ਪੜ੍ਹਾਈ ਕਰਨੀ ਆ ਪੜ੍ਹਾਈ ਤੇ ਧਿਆਨ ਚੱਜ ਨਾ ਦੇ ਲੋ
ਅੱਛਾ
ਜੇ ਫੇਲ ਹੋ ਗਈ ਤੇ ਬਸ ਕਹਿੰਦੇ ਫਿਰ ਮੰਮੀ ਨਾਲ ਕੰਮ ਸਿੱਖ ਲਈ ਪਰ ਬਸ ਮੈਨੂੰ ਘਰ ਦੇ ਕੰਮ ਤੋਂ ਬਹੁਤ ਡਰ ਲੱਗਦਾ ਹੁੰਦਾ ਸੀਗਾ
ਓਕੇ ਓਕੇ
ਮੇਰਾ ਫਿਰ ਮੈਨੂੰ ਹੁੰਦਾ ਸੀ ਮੈਂ ਪੜ੍ਹਨਾ ਹੀ ਆ ਆਪਣਾ ਤੇ ਮੈਂ ਤੁਹਾਨੂੰ ਨਾ ਇੱਕ ਮੈਨੂੰ ਹਾਸਾ ਹਾਸਾ ਨੂੰ ਹੁਣ ਵੀ ਆਉਂਦਾ ਹੈਗਾ ਤੇ ਸਾਡੇ ਮੇਰੇ ਦੋਨੋਂ ਦੋ ਬ੍ਰਦਰ ਆ ਅਸੀਂ ਦੋ ਭੈਣਾਂ ਹਨਾ
ਓਕੇ
ਤੇ ਮੇਰੇ ਬ੍ਰਦਰ ਵੱਡਾ ਬ੍ਰਦਰ ਦਾ ਪੜ੍ਹਾਈ ਚ ਕੋਈ ਖਾਸ ਧਿਆਨ ਨਹੀਂ ਸੀਗਾ ਬਾਪੂ ਜੀ ਛੱਡ ਕੇ ਆਉਂਦੇ ਸੀ ਭਾਜੀ ਪਹਿਲਾਂ ਹੀ ਘਰ ਵਾਪਸ ਆ ਜਾਂਦੇ ਹੁੰਦੇ ਸੀਗੇ
ਓਕੇ
ਤੇ ਫਿਰ ਉਹ ਕੰਮ ਜਦੋਂ ਥੋੜੇ ਜਵਾਨ ਹੋਏ ਕੰਮ ਚ ਪੈ ਗਏ ਉਹਨੇ 10ਵੀਂ ਖਿੱਚ ਧੋ ਕੇ ਭਾਜੀ ਨੇ ਮਸੀਂ ਖਿੱਚ ਧੋ ਕੇ ਕੀਤੀ ਹਨਾ ਤੇ ਉਹਨਾਂ ਨੂੰ ਨਾ ਫਿਰ ਜਦੋਂ ਇੱਕ VCR ਨੀ ਲੈ ਕੇ ਆਉਂਦੇ ਹੁੰਦੇ ਸੀ ਕਿਰਾਏ ਦੇ ਉੱਤੇ
ਓਕੇ
ਰੈਂਟ ਤੇ ਲੈ ਕੇ ਆਉਣਾ ਤੇ ਤੁਸੀਂ ਫਿਲਮਾਂ ਦੇਖਣੇ ਹਨਾ ਤੇ ਇੱਕ ਵਾਰੀ ਫਿਰ ਮੇਰੇ ਬ੍ਰਦਰ ਨੇ ਏਦਾਂ ਹੀ ਕੀਤਾ ਕਿ ਦੋ ਤਿੰਨ ਜਾਣਿਆਂ ਇਕੱਠੇ ਹੋ ਕੇ ਇਹਨਾਂ ਨੇ VCR ਲੈ ਕੇ ਆਉਂਦਾ ਤੇ ਫਿਰ ਅਸੀਂ ਫਿਲਮਾਂ ਦੇਖਣੀਆਂ ਸੀਗਾ
ਤੇ
ਅਸੀਂ ਵੀ ਅੱਗੇ ਨਾਲ ਬੈਠੀਆਂ ਸੀਗੀਆਂ ਅਸੀਂ ਵੀ ਦੇਖਣ ਲੱਗ ਗਈਆਂ ਜਿਹੜੀਆਂ ਫਿਲਮਾਂ ਸੀ ਵੀ ਅਸੀਂ ਹਰਮਨ ਸਾਰੀ ਰਾਤ ਟੈਲੀ ਦੇਖਿਆ ਸਾਰੀ ਰਾਤ ਤੇ ਸਵੇਰ ਦੇ 4:30 ਹੋਏ ਬਾਪੂ ਜੀ ਫਿਰ ਉੱਠ ਗਏ ਤੇ ਕਹਿੰਦੇ ਵੀ ਤੁਸੀਂ ਹਾਲੇ ਇੱਥੇ ਮੋਹਰੇ ਬੈਠੇ ਆ ਤੇ ਨਾਲੇ ਮੇਰੇ ਸਾਡੇ ਭਰਾਵਾਂ ਨੂੰ ਝੜਕੇ ਪਏ ਵੀ ਤੁਸੀਂ ਤਾਂ ਆਪ ਪੜ੍ਹਨਾ ਨੀ ਤੁਸੀਂ ਕੁੜੀਆਂ ਵੀ ਫੇਲ ਕਰਾ ਦੇਣੀਆਂ ਨਾ ਤੇ ਸਿਰਫ ਜਾਣ ਲੱਗੇ ਕਹਿੰਦੇ ਜਦੋਂ ਖੇਤਾਂ ਨੂੰ ਮੇਰੇ ਬਾਪੂ ਜੀ ਚੱਲੇ ਤੇ ਮੈਨੂੰ ਕਹਿੰਦੇ ਘਰ ਨੀ ਬੈਠੀਆਂ ਦਿਸਣੀਆਂ ਚਾਹੀਦੀਆਂ ਓਕੇ ਕਾਲਜ ਨੂੰ ਜਾਣਾ ਹੈ ਤਿਆਰ ਹੋ ਕੇ ਤੁਰ ਪਿਓ ਤੇ ਹੋ ਗਿਆ ਵੀ ਅਸੀਂ ਚੋਇਸ ਹੀ ਨਹੀਂ ਸੀਗੀ ਕਿ ਘਰ ਬਹਿ ਨੀ ਸਕਦੇ ਚਲੇ ਗਏ ਵੀ ਮੈਨੂੰ ਉੱਥੇ ਇੰਗਲਿਸ਼ ਦੇ ਪੀਰੀਅਡ ਚ ਬਹੁਤ ਨੀਂਦ ਆਵੇ ਜਦੋਂ ਬਸ ਉਦੋਂ ਜਾ ਗਏ ਜੋ ਟੀਚਰ ਨੇ ਚੌਕ ਮਾਰਿਆ ਠਾ ਕਰ
ਓਕੇ
ਉਹ ਦਿਨ ਤੇ ਉਸ ਤੋਂ ਬਾਅਦ ਅਸੀਂ ਮੈਂ ਐਵੇਂ ਕਹਾਂ ਫੇਰ ਕਦੀ ਫਿਰ ਸਾਰਾ ਹਮੇਸ਼ਾ ਟਾਈਮ ਸਾਡਾ ਮੈਂ ਆਪਣਾ ਟਾਈਮ ਜ਼ਿਆਦਾ ਅਜੇ ਤਾਂ ਆਪਣੇ ਪੜ੍ਹਾਈ ਨੂੰ ਪੜ੍ਹਾਈ ਵੰਗਰ ਹੀ ਤੇ ਆ
ਨਾਲੇ ਅੰਦਰ ਝੁਰੀ ਜਾਣ ਗਿਆ ਸਾਡੇ ਵਰਗਾ ਕਹਿੰਦਾ ਜੀ ਤਿੰਨ ਬੰਦੇ ਪਾਸ ਹੁੰਦੇ ਆ 33 ਲੈ ਕੇ
ਨਹੀਂ ਉਦੋਂ ਮੇਰਾ ਮੈਂ ਐਵੇਂ ਕਦਮ ਮੈਂ ਬਹੁਤ ਐਵਰੇਜ ਸਟੂਡੈਂਟ ਸੀ ਮੈਨੂੰ ਖੇਡਣ ਕੁੱਦਣ ਚ ਜ਼ਿਆਦਾ ਮੇਰਾ ਧਿਆਨ ਸੀ ਸ਼ਾਇਦ ਇਹਦੀ ਵਜ੍ਹਾ ਵੀ ਇਹੀ ਸੀ ਕਿਉਂਕਿ ਮੈਂ ਦੋ ਮੇਰੇ ਵੱਡਾ ਭਰਾ ਤੇ ਛੋਟਾ ਭਰਾ ਤੇ ਮੈਂ ਮਿਡਲ ਵਿੱਚ ਸੀ ਤੇ ਮੈਂ ਆਪਣੇ ਬ੍ਰਦਰਸ ਦੇ ਨਾਲ ਜ਼ਿਆਦਾ ਟਾਈਮ ਮੇਰਾ ਹੁੰਦਾ ਸੀਗਾ ਜਦੋਂ ਖੇਡਦੇ ਹੁੰਦੇ ਸੀ ਨਾ ਮੇਰਾ ਖੇਡ ਨਾਲ ਚ ਧਿਆਨ ਜ਼ਿਆਦਾ ਸੀਗਾ ਪੜ੍ਹਾਈ ਨੂੰ ਮੈਂ ਐਵਰੇਜ ਸੀ ਫੇਲ ਕਦੀ ਨਹੀਂ ਹੋਈ ਸੀ ਪਰ ਜਿੱਦਾਂ ਮੇਰਾ ਕ੍ਰੋਸ ਹੁੰਦਾ ਸੀ ਮਤਲਬ 50 ਕਿ ਮਸੀਂ 50 ਜਾਂ 55 ਨੰਬਰ ਤੱਕ ਹੀ ਆਉਂਦੇ ਸੀ ਬਸ ਇੰਨਾ ਸੀ ਕਿ ਚੱਲੀ ਜਾਂਦਾ ਸੀ ਬਾਅਦ ਚ ਜਦੋਂ ਜ਼ਿਆਦਾ ਕੰਸਨਟ੍ਰੇਟ ਕਰਨ ਲੱਗੇ ਫੇਰ ਥੋੜੀ ਚੰਗੇ ਮਾਰਕਸ ਹੋਣ ਲੱਗ ਗਏ ਪਰ ਫੇਲ ਨਹੀਂ ਸੀ ਹੋਏ ਫੇਲ ਤਦ ਨਹੀਂ ਸੀ ਮੈਨੂੰ ਡਰ ਲੱਗਦਾ ਸੀ ਜੇ ਫੇਲ ਹੋ ਗਈ ਨਾ ਬਾਪੂ ਜੀ ਨੇ ਬਸ ਬਿਠਾ ਕੇ ਪੜ੍ਹਾਈ ਚੜਾ ਦੇਣੀ ਮੇਰੀ ਘਰ ਬਿਠਾ
ਦੇਣਾ
ਹਾਂ ਮੈਨੂੰ ਫਿਰ ਮੈਨੂੰ ਕਹਿੰਦੇ ਫਿਰ ਆਪਣੀ ਮੰਮੀ ਨਾਲ ਕੰਮ ਕਰੀ ਜਿਹੜਾ ਕਿ ਮੈਨੂੰ ਬਿਲਕੁਲ ਪਸੰਦ ਨਹੀਂ ਸੀਗਾ ਕੰਮ ਕਰਨਾ
ਹਨਾ
ਤੇ ਫਿਰ ਓਬਵੀਅਸਲੀ ਜਿੱਦਾਂ ਗਾਹਾਂ ਜਿੱਦਾਂ ਜਿੱਦਾਂ ਤੁਸੀਂ ਵੱਡੇ ਹੋ ਜਾਂਦੇ ਤੇ ਫਿਰ ਤੁਸੀਂ ਜ਼ਿਆਦਾ ਸੀਰੀਅਸ ਟੋਰਡਸ ਮੇਰੀ ਮੈਂ ਆਪਣੀ ਫਿਰ ਸਟੱਡੀ ਲਈ ਜਿੱਦਾਂ ਸੀਰੀਅਸ ਹੋਣੀ ਮੈਂ ਮਾਸਟਰ ਕਰ ਲਿਆ ਫਿਰ ਆਪਣਾ ਪੜ੍ਹਦੇ ਪਰ ਇਹ ਕਹਿੰਦੇ ਸੀ ਜਿੰਨਾ ਚਿਰ ਪੜ੍ਹਨਾ ਪੜ੍ਹੀ ਜਾ ਜਿੱਥੇ ਤੇਰੀ ਬ੍ਰੇਕ ਲੱਗ ਗਈ ਨਾ ਬਸ ਪਰ ਉਹਦਾ ਟੱਚ ਵੁੱਡ ਨਹੀਂ ਲੱਗੀ, ਬ੍ਰੇਕ ਕਿਤੇ ਨਹੀਂ ਲੱਗੀ। ਮੇਰੇ ਖਿਆਲ ਨਾਲ ਰੀਜ਼ਨ ਇਹ ਸੀਗਾ ਕਿ ਸਾਡੇ ਬਾਪੂ ਜੀ ਹੈ ਨਾ ਆਪਣਾ ਸੁਪਨਾ ਸਾਡੇ ਵਿੱਚ ਦੀ ਦੇਖਦੇ ਸੀ, ਉਹਨਾਂ ਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਸੀਗਾ। ਪਰ ਆਈ ਥਿੰਕ ਕਿਉਂਕਿ ਜਿੱਦਾਂ ਬਾਬਾ ਜੀ ਨੇ ਜ਼ਿਆਦਾ ਖੇਤੀਬਾੜੀ ਦਾ ਕਾਫੀ ਕੁਛ ਖਲਾਰਾ ਪਾਇਆ ਸੀ, ਸਾਡੇ ਕਾਫੀ ਪਸ਼ੂ ਵਗੈਰਾ ਰੱਖੇ ਹੁੰਦੇ ਸੀਗੇ, ਖੇਤੀ ਕਰਦੇ ਸੀ ਸਾਰਾ ਕੁਛ। ਤੇ ਬਾਪੂ ਜੀ ਦਾ ਜਿੱਦਾਂ ਉਹ ਪੜ੍ਹਾਈ ਕਰਨ ਵਾਲਾ ਜਿੱਦਾਂ ਨੀ ਡ੍ਰੀਮ ਵਿੱਚ ਹੀ ਰਹਿ ਗਿਆ ਨਾ, ਉਹਨਾਂ ਨੂੰ ਇੰਜੀਨੀਅਰਿੰਗ ਦਾ ਸ਼ੌਂਕ ਸੀ ਕਿਉਂਕਿ ਸਾਰੀ ਤਰ੍ਹਾਂ ਦੇ ਇੰਜਣ ਉਂਜਣ ਬੰਨ ਲੈਂਦੇ ਸੀ, ਸਾਰਾ ਕੁਛ ਹੀ ਕਰਦੇ ਸੀਗੇ। ਪਰ ਉਹ ਕਹਿੰਦੇ ਸੀ ਜਿੱਦਾਂ ਮੈਂ ਚਾਹੁੰਦਾ ਸੀ ਪਰ ਸਮ ਰੀਜ਼ਨ ਉਹ ਹੀ ਕੁਡਨ ਗੋ ਹੈਡ, ਜਾ ਨਹੀਂ ਸਕੇ ਹਨਾ। ਤੇ ਉਹ ਇਹ ਕਹਿੰਦੇ ਸੀ ਕਿ ਤੁਸੀਂ ਖੁਦ ਕੁੜੀਆਂ ਪੜ੍ਹ ਜਾਓ, ਪੜ੍ਹ ਜਾਊਗੀਆਂ ਤਾਂ ਆਹ ਮਤਲਬ ਤੁਹਾਡੀ ਲਾਈਫ ਸੋਹਣੀ, ਬੈਟਰ ਲਾਈਫ ਤੁਸੀਂ ਆਪਣੇ ਆਪ ਤੇ ਕਿਸੇ ਵੀ ਜਗ੍ਹਾ ਤੇ ਜਾਓ, ਤੁਸੀਂ ਇੰਡੀਪੈਂਡੈਂਟ ਹੋ ਸਕਦੇ। ਇਹ ਰੀਜ਼ਨ ਸੀਗਾ ਜਿਹੜਾ ਕਿ ਮੈਂ ਹੁਣ ਹਨਾ ਇਸ ਵੇਲੇ, ਮੈਨੂੰ ਹੁਣ 21 ਸਾਲ ਇੱਥੇ ਇਸ ਕੰਟਰੀ ਚ ਆਈ ਹੋ ਗਿਆ, ਮੈਂ ਇੰਡੀਪੈਂਡੈਂਟ ਹੈਗੀ ਸਾਰਾ, ਮੈਂ ਹਲੇ ਵੀ ਆਪਣੀ ਕੋਈ ਨਾ ਕੋਈ ਪੜ੍ਹਾਈ ਕਰਦੀ ਰਹਿਣੀ। ਪਰ ਉਹ ਤੁਹਾਨੂੰ ਚੇਤਾ ਆਉਂਦਾ ਕਿ ਜਿਹੜੀਆਂ ਮਾਂ ਬਾਪ ਨੇ ਸਾਨੂੰ ਜੇ ਚੱਲ ਸਾਨੂੰ ਟੀਵੀ ਘੱਟ ਦੇਖਣ ਦਿੰਦੇ ਸੀ, ਉਦੋਂ ਗੁੱਸਾ ਜ਼ਰੂਰ ਆਉਂਦਾ ਸੀਗਾ ਕਿ ਹਾਏ ਸਾਨੂੰ ਕਦੇ ਨੀ ਦੇਖਣ ਦਿੰਦੇ। ਪਰ ਟਰਸਟ ਮੀ ਹਰਮਨ, ਮੈਨੂੰ ਹੁਣ ਹਲੇ ਤੱਕ ਟੀਵੀ ਦੇਖਣ ਦੀ ਆਦਤ ਨਹੀਂ ਹੈਗੀ, ਬਹੁਤ ਲਿਮਿਟਡ ਟੀਵੀ ਦੇਖਦੀ ਹਾਂ। ਮਤਲਬ ਇਹ ਆਦਤਾਂ ਜਿਹੜੀਆਂ ਉਹ ਬਿਲਟ ਇਨ ਹੋਈਆਂ ਨਾ ਚੰਗੀਆਂ, ਉਹ ਸਾਨੂੰ ਲੇਟਰ ਆਨ ਪੇ ਆਨ ਕਰਦੀਆਂ। ਪਰ ਉਸ ਜਵਾਨੀ ਦੀ ਉਮਰ ਚ ਸਾਨੂੰ ਖਿਝ ਆਉਂਦੀ ਕਿ ਹਾਏ ਹਾਏ ਸਾਨੂੰ ਕਦੇ ਰੋਕਦੇ ਆ, ਟੋਕਦੇ ਆ। ਹੁਣ ਹੁੰਦਾ ਹਨਾ ਕਿ ਉਸ ਵਕਤ ਜ਼ਹਿਰ ਵਾਂਗਰ ਲੱਗਦੀਆਂ ਇਹ ਚੀਜ਼ਾਂ, ਪਰ ਬਾਅਦ ਦੇ ਵਿੱਚ ਇਹ ਲੇਟਰ ਆਨ ਸਾਨੂੰ ਪੇ ਆਨ ਕਰਦੀਆਂ ਹੈਗੀਆਂ। ਪਰ ਮੈਨੂੰ ਆਈ ਫੀਲ ਵੈਰੀ, ਮੈਨੂੰ ਆਪਣੇ ਆਪ ਤੇ ਬੜਾ ਪ੍ਰਾਊਡ ਹੁੰਦਾ ਕਿ ਮੈਨੂੰ ਇਹ ਆਦਤ ਨਹੀਂ ਲੱਗੀ ਹੈਗੀ। ਮੈਂ ਆਪਣਾ ਉਹੀ ਟਾਈਮ ਕੋਈ ਸਟੱਡੀ ਕਰਨ ਦੇ ਵਿੱਚ, ਜਿਹੜੇ ਮੈਂ ਕੰਮ ਚ ਹੈਗੀ ਉਹਦੇ ਵਿੱਚ ਹੋਰ ਰਿਸਰਚ ਕਰਨ ਲੱਗ ਜਾਵਾਂ, ਹੋਰ ਫਾਇੰਡ ਆਊਟ ਕਰਾਂ ਤੋ ਆਪਣੀ ਸਰਵਿਸ ਨੂੰ ਬੈਟਰ ਕਰਨ ਦੇ ਲਈ ਹਨਾ। ਤੇ ਕੋਈ ਪਛਤਾਵਾ ਨਹੀਂ ਹੈਗਾ, ਪਰ ਯੈਸ ਹੁਣ ਇਸ ਵੇਲੇ ਆਪਣੇ ਪਿੰਡ ਨੂੰ ਮਿਸ ਜ਼ਰੂਰ ਕਰੀਦਾ ਕਿ ਉਹ ਛੋਟੀ ਛੋਟੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਆਲੇ ਦੁਆਲੇ, ਹੁਣ ਉਹ ਇੱਥੇ ਬਹੁਤ ਸਾਰਾ ਕੁਛ ਇੱਕ ਤਾਂ ਕੋਵਿਡ ਕਰਕੇ ਚੇਂਜ ਹੋ ਗਿਆ।
ਮੈਂ
ਗੁੱਡੀਆਂ ਪਟੋਲੇ ਦੱਸਿਆ, ਮੈਂ ਆਪਣਾ ਮੁੰਡਿਆਂ ਦੇ ਨਾਲ ਕਬੱਡੀ ਖੇਡਣ ਲੱਗ ਜਾਣੀ, ਫੁੱਟਬਾਲ, ਵਾਲੀਬਾਲ। ਮੇਰੀ ਮੰਮੀ ਨੂੰ ਡਰ ਲੱਗਦਾ ਸੀ, ਮੰਮੀ ਕਹਿੰਦੀ ਕੁੜੀ ਵਿਆਹ ਕੇ, ਕਿਉਂਕਿ ਮੈਂ ਕੰਮ ਕਰਦਾ ਘੱਟ ਕਰਦੀ ਸੀ ਨਾ, ਤੇ ਮੇਰੀ ਭੈਣ ਕਹਿੰਦੀ ਮੰਮੀ ਜਿੱਥੇ ਜਾਣਾ ਦੇ ਕਿ ਕੰਮ ਨੀ ਕਰਦੀ ਹੈਗੀ, ਔਰ ਕੱਪੜੇ ਨੀ ਧੋਂਦੀ ਸੋਹਣੀ ਤਰ੍ਹਾਂ, ਆਹ ਨੀ ਕਰਦੀ। ਮੈਂ ਨਾ ਪਤਾ ਨੀ ਕੋਈ ਮੂੰਹ ਫੱਟ ਬੰਦਾ ਏਦਾਂ ਹੁੰਦਾ, ਮੈਂ ਉਹਨੂੰ ਕਹਿਣਾ, ਮੈਂ ਕਿਹਾ ਗੱਲ ਸੁਣ, ਜਿੱਥੇ ਮੈਂ ਜਾਣਾ ਨਾ ਸਾਰੇ ਮਸ਼ੀਨਾਂ ਲੱਗੀਆਂ ਹੋਣੀਆਂ, ਸਾਰਾ ਕੁਛ ਕੱਪੜੇ ਧੋਣ ਵਾਲੀ, ਆਟਾ ਗੁੰਨਣ ਵਾਲੀ, ਫਲਾਨਾ ਧਮਕਾਨਾ। ਤੂੰ ਬਿਲੀਵ ਕਰੇਗਾ ਹਰਮਨ, ਜਿੱਥੇ ਮੈਂ ਆਈ ਮੇਰੇ ਘਰ ਚ ਸਾਰਾ ਕੁਛ ਹੀ
ਆ। ਹੁਣ ਮੈਨੂੰ ਸੱਚੀ ਦੱਸਿਓ, ਸੱਚੀ ਝੂਠ ਨੀ ਬੋਲਣਾ ਗਾ, ਕੰਮ ਆਪ ਹੀ ਕਰਦੇ ਕਿ ਭਾਜੀ ਕਰਦੇ ਨੇ? ਹੁਣ ਕਰਦਾ
ਨਹੀਂ ਕੰਮ, ਮੈਂ ਨਹੀਂ ਕੰਮ, ਹਾਂ ਨਹੀਂ ਮੈਂ ਕੰਮ ਕਰਦੀ, ਕਿਉਂਕਿ ਮੰਮੀ ਨੂੰ ਕੰਮ ਕਰਦੇ ਦੇਖਦੀ ਸੀ, ਕਿਉਂਕਿ ਮੈਂ ਕੰਮ ਮੈਂ ਸਾਰਾ ਘਰ ਦਾ ਵੀ ਕਰ ਲੈਣੀ, ਬਾਹਰ ਦਾ ਵੀ ਕਰ ਲੈਣੀ, ਭਾਵੇਂ ਹੁਣ ਸਾਡੇ 10 ਬੰਦੇ ਆ ਮੈਂ ਕਰ ਲੈਣੀ ਆ। ਪਰ ਭਾਜੀ ਇਹਨਾਂ, ਇਹ ਤੇ ਓਪਟੇਸ਼ਨ ਹੈਗੇ ਆ ਇਹਨਾਂ ਦਾ, ਤੇ ਕੋਈ ਘਰ ਦੇ ਕੰਮਾਂ ਨੂੰ ਕੁਛ ਲੈਣਾ ਨੀ, ਆਈ ਟੈਸਟਿੰਗ ਦਾ ਜ਼ਿਆਦਾ ਕਰਦੇ ਤੇ, ਪਰ ਮੈਂ ਕਰ ਲੈਣੀ, ਮੈਂ ਮੰਮੀ ਨੂੰ ਅਲੰਬਾ ਨੀ ਹੋਣ ਦਿੱਤਾ ਕਿਸੇ ਚੀਜ਼ ਦਾ। ਪਰ ਓਦਾਂ ਜਿੱਦਾਂ ਬਹੁਤ ਸੀਗੀ, ਮੂੰਹ ਫੱਟ ਹੁੰਦੀ ਸੀਗੀ, ਪਰ ਇੱਥੇ ਆ ਕੇ ਫਿਰ ਮੈਂ, ਜਦੋਂ ਮੈਂ ਘਰ ਚ ਵੱਡੀ ਨੂੰਹ ਆ ਤੇ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਗਈ, ਸਾਂਭ ਲਿਆ ਮੈਂ ਸਾਰਾ ਕੁਛ। ਮੈਂ, ਅਸੀਂ ਸਾਂਝੇ ਟੱਬਰ ਚ ਰਹਿੰਦੇ ਹਾਂ ਹਰਮਨ, ਉਹ ਵੀ ਮੈਂ ਇੰਗਲੈਂਡ ਚ ਆ, ਸਾਂਝੇ ਟੱਬਰ ਚ ਆ, 21 ਸਾਲ ਹੋ ਗਏ ਆ। ਪਰ ਸਾਡੇ ਵਿੱਚ ਕਦੀ ਕੋਈ ਏਦਾਂ ਦਾ ਨਹੀਂ ਆਇਆ ਹੈਗਾ ਕਿ ਆਹ ਨੀ ਕੀਤਾ ਤੇ ਉਹ ਨੀ ਕੀਤਾ, ਜ਼ਿੰਮੇਵਾਰੀ ਆ ਜ਼ਿੰਮੇਵਾਰੀ ਆ ਹਨਾ।
ਬਿਲਕੁਲ ਇਹ ਤਾਂ ਹੈ ਜੀ।
ਤੇ ਪਰ ਇੱਥੇ ਏਦਾਂ ਕਿ ਸਾਡੇ ਕੰਪੈਨੀਅਨ ਜਿੱਦਾਂ ਹਸਬੈਂਡ ਹੈਗੇ ਨਾਲ ਹੈਲਪ ਕਰਦੇ ਨੇ, ਇਹ ਨੀ ਹੈਗੇ ਕਿ ਆਕੜ ਕੇ ਬੈਠੇ ਰਹਿੰਦੇ ਆ ਕਿ ਮੈਂ ਬਾਹਰੋਂ ਕਰਕੇ ਆਇਆ, ਏਦਾਂ ਦਾ ਕੁਛ ਨੀ ਹੈਗਾ। ਜੇ ਮੈਂ ਰੋਟੀ ਬਣਾ ਦਿੱਤੀ ਤਾਂ ਕਲੀਨਿੰਗ ਨਾਲ ਕਰਾ ਦਿੰਦੇ ਆ, ਸਾਰੇ ਕਰ ਦਿੰਦੇ ਆ ਇੱਥੇ। ਇੱਥੇ ਹੈ ਇਹਨਾਂ ਦੀ ਕੋਈ ਸਿਸਟਰ ਹੈ ਨੀ ਗੀ, ਤੇ ਸਾਰੇ ਇੱਕ ਦੂਜੇ ਦੀ ਹੈਲਪ ਕਰਦੇ ਆ, ਹੂਵਰ ਕਰਤਾ ਇੱਕ ਜਣੇ ਨੇ, ਆਹ ਕਰਤਾ, ਸੋ
ਬਾਹਰਲੇ ਮੁਲਕਾਂ ਚ ਤਾਂ ਦੋਵਾਂ ਨੂੰ ਜੀਆਂ ਨੂੰ ਕਮਾਉਣਾ ਪੈਂਦਾ, ਇਹ ਨੀ ਹੈ ਕਿ ਕੱਲਾ ਜਾਣਾ ਕਮਾ ਕੇ ਪੂਰਾ ਕਰ ਲੂਗਾ, ਉਹ ਤਾਂ ਹੈਗਾ ਬਰਾਬਰ ਦਾ ਕੰਮ ਹੋਣਾ ਚਾਹੀਦਾ, ਵੀ ਇੱਕ ਹੈਲਪ ਕਰਾਉਣੀ ਵੀ ਚਾਹੀਦੀ ਹੈ। ਬਾਕੀ ਚਲੋ ਚੰਗੀ ਗੱਲ ਆ, ਤੇ ਭਾਜੀ ਨੂੰ ਸਲੂਟ ਆ ਫਿਰ, ਹੈ ਫਿਰ ਤਾਂ ਜੇ ਹੈਲਪ ਕਰਾਉਂਦੇ ਤਾਂ ਪੂਰੀ ਚੰਗੀ ਗੱਲ ਆ।
ਹਾਂ ਨਹੀਂ ਨਹੀਂ ਸਾਰੇ, ਕਿਉਂਕਿ ਮੰਮ ਨੇ ਇੱਦਾਂ ਇੱਥੇ ਮੇਰੀ ਮਦਰ ਲੋ ਨੇ ਇੱਦਾਂ ਦੋਨੋਂ ਮੁੰਡੇ ਇੱਦਾਂ ਟ੍ਰੇਨ ਕੀਤੇ ਹੋਏ, ਕੁੜੀ ਘਰ ਵਿੱਚ ਹੈ ਨਹੀਂ ਸੀਗੀ, ਤੇ ਫਿਰ ਉਹ ਇੱਕ ਦੂਜੇ ਨੂੰ ਨਾਲੇ ਪਤਾ ਕੀ, ਇੱਥੇ ਆ ਕੇ ਹਰਮਨ ਅਸੀਂ ਆਹ ਚੀਜ਼ ਨੂੰ ਸਿੱਖਦੇ, ਤੇ ਕੰਮ ਕੋਈ ਵੱਡਾ ਛੋਟਾ ਨਹੀਂ ਹੈਗਾ, ਕਲੀਨਿੰਗ ਤੋਂ ਜੋ ਵੀ ਕਰਨਾ, ਸਾਰਿਆਂ ਤੁਹਾਡੇ ਆਪਣੇ ਖੁਦ ਦੇ ਕੰਮ ਹੈਗੇ ਆ, ਤੇ ਉਹ ਕਾਫੀ ਤੁਹਾਡਾ, ਤੁਸੀਂ ਡਾਊਨ ਟੂ ਅਰਥ ਗਰਾਊਂਡਡ ਹੋਣਾ ਸ਼ੁਰੂ ਹੋ ਜਾਂਦੇ ਆ ਕਿ ਲੋਕ ਤੁਸੀਂ ਆਪਣਾ ਕੰਮ ਸਵਾਰ ਰਹੇ ਹੋ, ਕੋਈ ਇਹਦੇ ਵਿੱਚ ਕੋਈ ਵੱਡਾ ਛੋਟਾ ਨਹੀਂ। ਹਾਲੇ ਆਪਣੇ ਇੰਡੀਆ ਵਿੱਚ ਹੈਗਾ ਸਾਡੇ ਕੋਲ ਆਹ ਭਈਆ ਕਰਨ ਨੂੰ ਰੱਖਿਆ, ਫਲਾਨਾ ਕਰਨ ਨੂੰ ਆਹ ਰੱਖਿਆ, ਪਰ ਇੱਥੇ ਆ ਕੇ ਸਾਰਾ ਕੁਛ ਤੁਸੀਂ ਹੀ ਸਾਰਾ ਕੁਛ ਰਾਮੂ ਭਈਆ ਸ਼ਾਮੂ ਭਈਆ ਜਾਣਦੀ ਭਾਈ ਸਾਰਾ ਕੁਛ ਤੁਸੀਂ ਆਪ ਆਪ ਹੀ ਹੁੰਦੇ ਆ ਸਾਡੇ ਨਹੀਂ ਨਾਈਸ ਹੈਗਾ ਥੈਂਕ ਯੂ ਸੋ ਮਚ ਹੈ ਨਾ
ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਿਆ ਗੱਲ ਕਰਕੇ ਹਰਮਨ
ਟੇਕ ਕੇਅਰ ਹਾਂਜੀ ਸੇਮ ਹੀ ਆ ਜਾ ਟੇਕ ਕੇਅਰ ਸਰ ਹਰਮਨ
ਓਕੇ
ਓਕੇ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਸੋ ਬਿਲਕੁਲ ਜੀ ਮੈਂ ਵੇਟ ਕਰਦਾ ਪਿਆ ਸੀਗਾ ਵੀ ਸਾਰੇ ਮੁੰਡੇ ਕਾਲ ਕਰੀ ਜਾਂਦੇ ਯਾਰ ਕੋਈ ਐਕਸਪੀਰੀਅੰਸ ਕੁੜੀਆਂ ਵਾਲਾ ਵੀ ਆਪਾਂ ਲੈ ਲਈਏ ਵੀ ਕੁੜੀਆਂ ਕਿਵੇਂ ਮਤਲਬ ਉਦੋਂ ਕੰਮ ਕਰ ਦੇ ਮਾਮਲੇ ਵਿੱਚ ਸੀਗੀਆਂ ਨਾ ਸਾਹਿਬ ਸਿੰਘ ਬਾਈ ਯੂਕੇ ਤੋਂ ਬਾਈ ਜੀ ਅੱਜ ਰਿਕੁਐਸਟ ਆਉਂਦੀ ਟਾਕ ਸ਼ੋਅ ਚੱਲਦਾ ਪਿਆ ਅਤੇ ਟਾਕ ਸ਼ੋਅ ਦੇ ਵਿੱਚ ਆਪਾਂ ਸਿਰਫ ਗੱਲਾਂ ਬਾਤਾਂ ਹੀ ਕਰਦੇ ਹੁੰਦੇ ਹਾਂ ਤੁਸੀਂ ਕਾਲ ਕਰ ਸਕਦੇ ਹੋ ਜਿਨ੍ਹਾਂ ਦੀ ਕਾਲ ਨਹੀਂ ਲੱਗ ਪਾਉਂਦੀ ਥੋੜ੍ਹਾ ਟਾਈਮ ਵੇਟ ਕਰਕੇ ਦੁਬਾਰਾ ਕਾਲ ਕਰ ਸਕਦੇ ਹੋ ਪ੍ਰੋਗਰਾਮ ਅਜੇ ਇੱਥੇ ਕਿਤੇ ਨਹੀਂ ਜਾਂਦਾ ਅਗਲੇ ਕਾਲਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਅਤੇ ਬਹੁਤ ਸਾਰੀਆਂ ਕਾਲਾਂ ਹੁੰਦੀਆਂ ਨੇ ਜਿਹੜੀਆਂ ਡਰੋਪ ਹੋ ਜਾਂਦੀਆਂ ਨੇ ਬਟ ਆਪਾਂ ਕੋਸ਼ਿਸ਼ ਕਰਦੇ ਹਾਂ ਹਰ ਇੱਕ ਕਾਲਰ ਨੂੰ ਪੂਰਾ ਸਮਾਂ ਦਿੱਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਹਰਮਨ ਜੀ ਮੈਂ ਪ੍ਰਭ ਬੋਲ ਰਹੀ ਹਾਂ ਆਸਟ੍ਰੇਲੀਆ ਤੋਂ ਕੀ ਹਾਲ ਚਾਲ
ਪ੍ਰਭ ਜੀ ਪਹਿਲਾਂ ਤਾਂ ਚਲੋ ਮਤਲਬ ਇਹ ਤਾਂ ਚਲੋ ਪਤਾ ਹੀ ਆ ਕੱਲਾ ਆਸਟ੍ਰੇਲੀਆ ਚ ਨਹੀਂ ਪੂਰੇ ਇੰਡੀਆ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਤਾਂ ਪੂਰੇ ਇੰਡੀਆ ਕੀ ਪੂਰੇ ਵਰਲਡ ਵਿੱਚ ਹੀ ਬੁਰਾ ਹਾਲ ਹੋਇਆ ਪਿਆ ਗਿਆ ਤਾਂ
ਐਟਲੀਸਟ ਉੱਥੇ ਲੋਕਡਾਊਨ ਨਹੀਂ ਲੱਗ ਰਹੇ ਹੈਗੇ ਸਾਡੇ ਤਾਂ ਇੰਡੀਆ ਦਾ ਤਾਂ ਤੁਹਾਨੂੰ ਪਤਾ ਨਾ ਉੱਥੇ ਲੋਕਡਾਊਨ ਹੋਵੇ ਜੋ ਮਰਜ਼ੀ ਹੋਵੇ ਫਿਰ ਵੀ ਆਪਾਂ ਆਪਣਾ ਉਹ ਕੱਢ ਲੈਂਦੇ ਹਾਂ ਕੋਈ ਲਿੰਕ ਜੇ ਵੋ ਇੱਥੇ ਐਕਚੁਅਲੀ ਲਿੰਕ ਨਹੀਂ ਨਿਕਲਦੇ ਉਹ ਪ੍ਰੋਬਲਮ ਆ
ਅਸੀਂ ਨਾ ਲੋਕਡਾਊਨ ਤੋਂ ਤੰਗ ਨਹੀਂ ਤੇ ਮੋਦੀ ਤੋਂ ਤੰਗ ਆ ਸਹੀ ਦੱਸਾਂ ਤਾਂ ਹੋਰ ਕੋਈ ਚੱਕਰ ਨੀ ਗਾ ਚਲੋ ਬਾਕੀ ਉਮੀਦ ਕਰਦੇ ਠੀਕ ਹੋਗੇ ਹੋਰ ਸੁਣਾਓ ਠੀਕ ਠਾਕ ਹਾਲ ਚਾਲ ਸਾਰੇ
ਸਾਰਾ ਕੁਛ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਸਭ ਠੀਕ ਠਾਕ ਆ ਤੁਸੀਂ ਦੱਸੋ ਕਿੱਦਾਂ
ਬਸ ਬਹੁਤ ਵਧੀਆ ਬੜਾ ਵਧੀਆ ਲੱਗਿਆ ਕਿ ਤੁਸੀਂ ਕਾਫੀ ਲੰਬੇ ਸਮੇਂ ਬਾਅਦ ਜੁੜੇ ਹੋ ਪ੍ਰੋਗਰਾਮ ਵਿੱਚ ਅੱਜ ਉਹ ਵੀ ਟਾਕ ਸ਼ੋਅ
ਮੈਂ ਬਲੀਵ ਸੋ ਅੱਜ ਵੀ ਅਸੀਂ ਮੈਂ ਕਿਤੋਂ ਅੱਜ ਬਾਹਰੋਂ ਆਈ ਹਾਂ ਤਾਂ ਮੈਨੂੰ ਲੱਗਿਆ ਵੀ ਅੱਜ ਫਰਾਈਡੇ ਆ ਤਾਂ ਫਰਾਈਡੇ ਨੂੰ ਮੈਂ ਫੋਨ ਕਰਦੀ ਹੁੰਦੀ ਸੀ ਤਾਂ ਮੈਂ ਆਈ ਨੋ ਮੈਂ ਤੁਹਾਨੂੰ ਬਹੁਤ ਕਾਲਾਂ ਕੀਤੀਆਂ ਨੇ ਦੋ ਤਿੰਨ ਕੀਤੀਆਂ ਇਸ ਤੋਂ ਪਹਿਲਾਂ ਤਾਂ ਆਈ ਥਿੰਕ ਮੈਂ
ਸਾਰੇ ਮੁੰਡੇ ਮੁੰਡੇ ਕਾਲਾਂ ਕਰੀ ਜਾਂਦੇ ਸੀ ਦੱਸੀਆਂ ਸਾਡਾ ਬਚਪਨ ਏਦਾਂ ਰਿਹਾ ਏਦਾਂ ਰਿਹਾ ਏਦਾਂ ਰਿਹਾ ਚਲੋ ਤੁਹਾਡੇ ਤੋਂ ਪਹਿਲਾਂ ਇੱਕ ਯੂਕੇ ਤੋਂ ਕਾਲ ਆਈ ਸੀਗੀ ਉਹਨਾਂ ਨੇ ਆਪਣਾ ਬਚਪਨ ਦੱਸਿਆ ਹਰਜੀਤ ਕੌਰ ਜੀ ਸੀਗੇ ਤਾਂ ਤੁਹਾਡੇ ਤੋਂ ਜਾਣਨਾ ਚਾਹਵਾਂਗੇ ਤੁਹਾਡਾ ਖਾਸ ਕਰਕੇ ਐਤਵਾਰ ਦਾ ਦਿਨ ਬਚਪਨ ਦੇ ਵਿੱਚ ਕਿੱਦਾਂ ਦਾ ਹੁੰਦਾ ਸੀਗਾ ਮਤਲਬ ਫੁੱਲ ਆਫ ਮਸਤੀ ਵਾਲਾ ਕਹਿ ਲਈਏ ਜਾਂ ਘਰ ਦੇ ਕੰਮ ਕਰ ਹੀ ਦਿੱਤੇ ਹੁੰਦੇ ਸੀ ਤੁਹਾਨੂੰ
ਮੈਂ ਘਰ ਦੇ ਕੰਮ ਬਹੁਤ ਜ਼ਿਆਦਾ ਨਹੀਂ ਕੀਤੇ ਹੈਗੇ ਘਰ ਦੇ ਕੰਮ ਤਾਂ ਮੈਂ ਕਹਿ ਸਕਦੀ ਹਾਂ ਵੀ ਮੈਂ ਆਪਣੀ ਮੈਰਿਜ ਤੋਂ ਬਾਅਦ ਹੀ ਸ਼ੁਰੂ ਕੀਤੇ ਆ ਬਟ ਮੈਨੂੰ ਆਉਂਦਾ ਸੀਗਾ ਸਭ ਕੁਛ ਕਰਨਾ ਤਾਂ ਕਦੇ ਇੰਨੀ ਜ਼ਰੂਰਤ ਵੀ ਨਹੀਂ ਸੀਗੀ ਘਰੇ ਸਾਰਾ ਕੁਛ ਲਾਈਕ ਮੇਡਸ ਵਗੈਰਾ ਹੁੰਦੀਆਂ ਸੀਗੀਆਂ ਕੰਮ ਕਰਨ ਨੂੰ ਮੰਮੀ ਹੋਣਾ ਦੇ ਨਾਲ ਇੰਨਾ ਮਤਲਬ ਥੋੜਾ ਬਹੁਤਾ ਕਰ ਲੈਂਦੇ ਸੀਗੇ ਬਟ ਐਸ ਸੱਚ ਇਹ ਨੀ ਕਹਿ ਸਕਦੇ ਵੀ ਬਹੁਤ ਹੀ ਜ਼ਿਆਦਾ ਕੰਮ ਕੀਤਾ ਜਾਂ ਕਿੱਦਾਂ ਬਸ ਪੜ੍ਹਾਈ ਹੁੰਦੀ ਸੀ ਜਾਂ ਫਿਰ ਬਚਪਨ ਦੇ ਵਿੱਚ ਖੇਡਣ ਨੂੰ ਹੁੰਦਾ ਸੀ ਵੀ ਖੇਡ ਲਓ ਪਲੇ ਕਰ ਲਓ ਇੱਧਰ ਉੱਧਰ ਬਸ ਨਿਕਲ ਜਾਓ ਇੱਧਰ ਤੁਰ ਪਏ ਉੱਧਰ ਤੁਰ ਪਏ ਜਾਂ ਫਿਰ ਛੁੱਟੀਆਂ ਹੁੰਦੀਆਂ ਸੀ ਤਾਂ ਨਾਨਕੇ ਚਲ ਜਾਓ ਇਹ ਹੁੰਦਾ ਸੀ ਉਦੋਂ ਬਹੁਤ ਜ਼ਿਆਦਾ
ਤੇ ਪਤਾ ਨੀ ਮੈਨੂੰ ਕਿਉਂ ਏਦਾਂ ਫੀਲਿੰਗ ਆ ਰਹੀ ਸੀ ਬੜੇ ਪੜਾਕੂ ਜਿਹੇ ਹੁੰਦੇ ਸੀ ਉਦੋਂ ਛੋਟੇ ਹੁੰਦੇ ਪਤਾ ਨੀ ਫੀਲਿੰਗ ਜਿਹੀ ਉਦਾਂ ਹੀ
ਮੈਂ ਬਹੁਤ ਹੁੰਦੀ ਸੀਗੀ ਪੜਾਕੂ ਕਹਿ ਸਕਦੇ ਆ ਤੁਸੀਂ ਬਹੁਤ ਜ਼ਿਆਦਾ ਨੀ ਹੁੰਦੀ ਸੀ ਬਟ ਲਾਈਕ ਮੈਂ ਇੰਟੈਲੀਜੈਂਟ ਹੁੰਦੀ ਸੀਗੀ ਤੇ ਬਹੁਤ ਮਤਲਬ ਮੈਂ ਸੁਪਰ ਇੰਟੈਲੀਜੈਂਟ ਵੀ ਨੀ ਕਹਿ ਸਕਦੀ ਆਪਣੇ ਆਪ ਨੂੰ ਬਟ ਵਧੀਆ ਸੀਗੀ ਔਰ ਘਰ ਦਾ ਮਾਹੌਲ ਕੁਛ ਇੱਦਾਂ ਦਾ ਸੀਗਾ ਡੈਡੀ ਸਾਡੇ ਥੋੜੇ ਸਟ੍ਰਿਕਟ ਸੀਗੇ ਸੁਭਾਅ ਦੇ ਕੋਈ ਇੰਨਾ ਮੈਂ ਬਹੁਤ ਜ਼ਿਆਦਾ ਮਸਤੀ ਨਹੀਂ ਕਹਿ ਸਕਦੀ ਪਰ ਦੁਖੀ ਵੀ ਨਹੀਂ ਰਹੀ ਇੰਜੋਏ ਸੀਗੀ ਲਾਈਫ ਠੀਕ ਸੀਗੀ ਵਧੀਆ ਸੀਗੀ ਪਰ ਮਤਲਬ ਪੜ੍ਹਦੇ ਸੀ ਤਾਂ ਇਕੱਠੇ ਫਰੈਂਡ ਸਰਕਲ ਦੇ ਵਿੱਚ ਬਹੁਤ ਫਨ
ਕੀਤਾ ਸਾਰਿਆਂ ਨੇ ਗੱਲ ਕੀਤੀ ਸਾਡਾ ਐਤਵਾਰ ਤਾਂ ਸ਼ਕਤੀਮਾਨ ਪੱਕਾ ਦੇਖਣਾ ਹੁੰਦਾ ਸੀ ਜਾਂ ਟੀਵੀ ਆਹਾ ਸੀਰੀਅਲ ਸਾਨੂੰ ਬਹੁਤ
ਨਹੀਂ ਮੈਨੂੰ ਨੀ ਲੱਗਦਾ ਕਿ ਮੈਂ ਬਹੁਤ ਘੱਟ ਚੀਜ਼ਾਂ ਦੇਖੀਆਂ ਸਾਡੇ ਘਰ ਦਾ ਮਾਹੌਲ ਥੋੜਾ ਹੋਰ ਹੁੰਦਾ ਸੀ
ਓਕੇ
ਤਾਂ ਬਸ ਇੱਦਾਂ ਹੀ ਮੈਨੂੰ ਯਾਦ ਨੀ ਹੈਗਾ ਜ਼ਿਆਦਾ ਟੂ ਬੀ ਵੈਰੀ ਓਨੈਸਟ
ਓਕੇ
ਤਾਂ
ਸਕੂਲ ਚ ਛੁੱਟੀਆਂ ਹੋਣੀਆਂ ਫਿਰ ਉਦੋਂ ਨਾਨਕੇ ਜਾਂ ਭੂਆ ਕੋਲ ਜਾਂਦੇ ਸੀ ਤੁਸੀਂ ਵੀ?
ਮੈਂ ਆਪਣੇ ਨਾਨਕੇ ਵੀ ਬਹੁਤ ਘੱਟ ਗਈ ਆ, ਰਿਸ਼ਤੇਦਾਰੀ ਚ ਬਹੁਤ ਘੱਟ ਗਈ ਆ, ਪਰ ਸ਼ੌਂਕ ਸੀਗਾ, ਚਾਹ ਸੀਗਾ ਬਹੁਤ, ਕਿਉਂਕਿ ਜਿਹਨੂੰ ਦੇਖਦੇ ਸੀਗੇ ਉਹੀ, ਮਤਲਬ ਮੈਂ ਤਾਂ ਜੀ ਆਪਣੇ ਨਾਨਕੇ ਗਿਆ, ਮੈਂ ਇੱਥੇ ਗਿਆ, ਮੈਂ ਉੱਥੇ ਗਿਆ, ਬਟ ਬਹੁਤ ਘੱਟ ਗਈ ਆ ਮੈਂ, ਨਹੀਂ ਕਹਿ ਸਕਦੀ ਆ ਤਾਂ ਘਰੇ ਰਹਿੰਦੇ ਸੀ ਜ਼ਿਆਦਾ, ਬਹੁਤ ਘੱਟ, ਜੇ ਕਦੀ ਜਾਣਾ ਤਾਂ ਮੰਮੀ ਹੋਰਾਂ ਦੇ ਨਾਲ ਹੀ ਜਾਣਾ, ਤਾਂ ਜੇ ਮਤਲਬ ਹੋਰ ਲਾਈਕ ਸਾਡਾ ਥੋੜੇ ਜਿੱਦਾਂ ਮਤਲਬ ਕਹਿ ਸਕਦੇ ਹੋ ਥੋੜਾ ਸਖਤੀ ਵਾਲਾ ਪਰਿਵਾਰ ਸੀਗਾ, ਇੰਨੀ ਜ਼ਿਆਦਾ ਖੁੱਲ ਨੀ ਸੀਗੀ।
ਅੱਛਾ,
ਘਰੇ ਮਤਲਬ ਉਹ ਕਹਿੰਦੇ ਸੀ ਵੀ ਆਪਣਾ ਬੰਦਿਸ਼ ਵੀ ਨੀ ਕਹਿ ਸਕਦੇ, ਮੈਂ ਹੋਸਟਲ ਰਹੀ ਹਾਂ, ਪੀਜੀ ਚ ਰਹੀ ਹਾਂ, ਬਹੁਤ ਮਤਲਬ ਐਜੂਕੇਸ਼ਨ ਵਾਈਜ਼ ਸਾਡੀ ਫੈਮਿਲੀ ਸੀਗੀ ਵੀ ਬਸ ਪਹਿਲਾਂ ਪੜ੍ਹ ਲਓ, ਲਿਖ ਲਓ, ਕੁਛ ਕਰ ਲਓ, ਛੁੱਟੀਆਂ ਚ ਵੀ ਆਹ ਕਰ ਲਓ, ਉਹ ਕਰ ਲਓ, ਕੋਈ ਕੰਪਿਊਟਰ ਸਿੱਖ ਲਓ, ਕੁਛ ਕਰ ਲਓ, ਹੋਰ ਤਰ੍ਹਾਂ ਦਾ ਸੀਗਾ। ਮੈਂ ਮਤਲਬ ਇਹ ਨੀ ਕਹਿ ਸਕਦੀ ਵੀ ਭੈੜਾ ਸੀ ਬਚਪਨ, ਪਰ ਬਾਹਲਾ ਜ਼ਿਆਦਾ ਮੈਂ ਨੀ ਕਹਿ ਸਕਦੀ ਵੀ ਚੰਗਾ ਵੀ ਸੀਗਾ, ਮਤਲਬ ਠੀਕ ਸੀਗਾ, ਖਾਣ ਪੀਣ ਨੂੰ ਵਧੀਆ ਮਿਲਦਾ ਸੀ, ਪਾਉਣ ਨੂੰ ਵਧੀਆ ਮਿਲਦਾ ਸੀ, ਘਰੇ ਹਰ ਚੀਜ਼ ਸੀ, ਫੈਸਿਲਿਟੀਜ਼ ਸੀਗੀਆਂ, ਪਰ ਇਹ ਨੀ ਸੀਗਾ ਵੀ ਜਿੱਦਣ ਨੂੰ ਮੂੰਹ ਚੁੱਕਿਆ ਉੱਧਰ ਨੂੰ ਚੱਲ ਗਏ, ਇਹ ਨੀ ਸੀਗੀ ਬਸ ਚੀਜ਼।
ਓਕੇ, ਮਤਲਬ ਚਲੋ ਸਾਰਾ ਪੜ੍ਹਾਈ ਨੂੰ ਸਮਰਪਿਤ ਸੀਗਾ ਵੀ ਪੜ੍ਹ ਲਿਖ ਕੇ ਵੱਡੇ ਕੁਛ ਅਫਸਰ ਬਣ ਜਾਓ, ਕੁਛ ਚੰਗਾ ਕਰ ਲਓ ਆਪਣੇ ਪੈਰਾਂ ਤੇ,
ਵੱਡੇ ਹੋ ਕੇ ਕੁਛ ਬਣਾਂਗੇ, ਵੱਡੇ ਹੋ ਕੇ ਕੁਛ ਬਣਾਂਗੇ।
ਵੈਸੇ ਕੁੜੀਆਂ ਤਾਂ ਪਹਿਲੇ ਹੀ ਡਿਸਾਈਡ ਕਰ ਲੈਂਦੀਆਂ ਹੁੰਦੀਆਂ ਵੀ ਹੁਣ ਅਸੀਂ ਆਹ ਪੜ੍ਹਾਈ ਕਰਨੀ ਆਹ ਬਣਨਾ, ਸਾਡੇ ਵਰਗੇ ਵਿਚਾਰੇ ਨਾ ਜਦੋਂ 10ਵੀਂ ਪਾਸ ਹੋਏ ਫਿਰ ਕਹਿੰਦੇ ਛੁੱਟੀਆਂ ਤੋਂ ਬਾਅਦ ਸੋਚ ਜਾਂਗੇ ਕੀ ਬਣਨਾ, ਛੁੱਟੀਆਂ ਇੰਜੋਏ ਕਰ ਲਈਏ।
ਸਹੀ ਗੱਲ ਆ, ਮੈਂ ਠੀਕ ਆ ਵੈਸੇ, ਪਰ ਬਚਪਨ ਅੱਜ ਦੇ ਬੱਚਿਆਂ ਦਾ ਜ਼ਿਆਦਾ ਵਧੀਆ, ਟੈਕਨੋਲੋਜੀ ਨਾਲ ਭਰਿਆ ਹੋਇਆ ਆਪਣਾ, ਇੱਕ ਇੱਕ ਦੋ ਦੋ ਬੱਚੇ ਆ, ਵੈਸੇ ਤਾਂ ਅਸੀਂ ਵੀ ਬਹੁਤ ਹੀ ਜ਼ਿਆਦਾ ਨਹੀਂ ਸੀਗੇ।
ਇੱਕ ਮੈਨੂੰ ਗੱਲ ਹੋਰ ਦੱਸਿਓ, ਚਲੋ ਇਹ ਪਤਾ ਨਹੀਂ ਟੌਪਿਕ ਨਾਲ ਰਿਲੇਟਡ ਹੈ ਕਿ ਨਹੀਂ ਹੈਗੀ, ਕਿ ਕੁੜੀ ਜਦੋਂ ਮਤਲਬ ਉਦੋਂ ਮੈਂ ਸਟੂਡੈਂਟ ਲਾਈਫ ਦੀ ਗੱਲ ਕਰਦਾ, ਮਤਲਬ ਜਦੋਂ ਸਕੂਲ ਚ ਹੋਵੋਗੇ ਜਾਂ ਕਾਲਜ ਚ ਹੋਵੋਗੇ, ਕਿ ਕੁੜੀ ਇੱਕ ਕੁੜੀ ਤੋਂ ਜੈਲਸ ਹੁੰਦੀ ਹੈ ਜਦੋਂ ਵੀ ਉਹਦੇ ਨੰਬਰ ਵੱਧ ਕਿਉਂ ਹੁੰਦੇ ਆ ਜਾਂ ਉਹਦੇ ਨੰਬਰ ਵੱਧ ਕਿਉਂ ਆ ਗਏ, ਮੇਰੇ ਘੱਟ ਕਿਉਂ ਹੈ, ਇਹ ਜੈਲਸ ਹੁੰਦੀ ਹੈ ਕੁੜੀਆਂ ਚ?
ਟੂ ਬੀ ਵੈਰੀ ਆਨੈਸਟ, ਇਹ ਚੀਜ਼ ਦਾ ਆਨਸਰ ਮੈਂ ਨਹੀਂ ਸਹੀ ਦੇ ਸਕੂੰਗੀ, ਕਿਉਂਕਿ ਮੈਂ ਬਹੁਤ ਪੋਜ਼ਿਟਿਵ ਪਰਸਨ ਆ, ਮੈਨੂੰ ਕੋਈ ਮਤਲਬ ਨਹੀਂ ਮੇਰੇ ਵੱਲੋਂ ਕਿਸੇ ਦੇ 200% ਆ ਜਾਣ ਔਰ ਮੇਰੇ ਸਿਰਫ 40% ਵੀ ਰਹਿ ਜਾਣਗੇ, ਤਾਂ ਆਈ ਡੋਂਟ, ਮਤਲਬ ਮੈਂ ਆਪਣੀ ਲਾਈਫ ਦੇ ਵਿੱਚ ਕਦੀ ਕਿਸੇ ਨੂੰ ਕਿਸੇ ਦੇ ਨਾਲ ਕੰਪੇਅਰ ਨਹੀਂ ਕਰਦੀ, ਨਾ ਮੈਂ ਆਪਣੇ ਆਪ ਨੂੰ ਕਦੀ ਕੀਤਾ, ਨਾ ਮੈਨੂੰ ਕੋਈ ਮਤਲਬ ਆ, ਨਾ ਮੈਨੂੰ ਕਿਸੇ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਜ਼ਿਆਦਾ ਸੈਕਟਰ ਆ।
ਚਲੋ ਬਹੁਤ ਵਧੀਆ ਗੱਲ ਆ ਫਿਰ,
ਮੈਂ ਮਤਲਬ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਰਹੀ ਆ, ਔਰ ਮੈਨੂੰ ਇਹ ਚੀਜ਼ ਦਾ ਆਨਸਰ ਮੈਂ ਤੁਹਾਨੂੰ ਬਿਲਕੁਲ ਵੀ ਸਹੀ ਨਹੀਂ ਦੇ ਸਕਦੀ, ਬਿਕਾਜ਼ ਮੈਂ ਆਪਣੀ ਲਾਈਫ ਦੇ ਵਿੱਚ ਕਦੀ ਇਹ ਚੀਜ਼ਾਂ ਨਹੀਂ ਕੀਤੀਆਂ ਹੈਗੀਆਂ, ਅੱਜ ਤੱਕ ਵੀ ਨਹੀਂ ਕੀਤੀਆਂ ਹੈਗੀਆਂ, ਇਵਨ ਮੈਂ ਆਪਣੇ ਬੱਚੇ ਨੂੰ ਵੀ ਕਿਸੇ ਦੇ ਨਾਲ ਕੰਪੇਅਰ ਨਹੀਂ ਕਰਦੀ ਕਿ ਕਿਸੇ ਦਾ ਇੱਦਾਂ ਕਿਉਂ ਹੈਗਾ, ਤਾਂ ਮਤਲਬ ਵਾਈ ਯੂ ਕੈਨ ਡੂ ਦੈਟ, ਤੂੰ ਕਿਉਂ ਨਹੀਂ ਕਰ ਸਕਦਾ, ਉਹ ਕਰ ਸਕਦਾ ਜਾਂ ਇਹ ਆ।
ਉਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ,
ਮੈਂ ਬਹੁਤ ਜ਼ਿਆਦਾ ਪੋਜ਼ਿਟਿਵ ਪਰਸਨ ਆ, ਔਰ ਮੈਂ ਮਤਲਬ ਇਹ ਚੀਜ਼ਾਂ ਤੋਂ ਮੈਂ ਆਪਣੀ ਕਿਸਮਤ ਤੇ ਵਿਸ਼ਵਾਸ ਰੱਖਦੀ ਹਾਂ, ਮੈਨੂੰ ਇਹ ਹੁੰਦਾ ਜੇ ਤੁਸੀਂ ਹਾਰਡ ਵਰਕ ਕਰੋਗੇ, ਜੇ ਤੁਸੀਂ ਪੋਜ਼ਿਟਿਵ ਆ ਤਾਂ ਤੁਹਾਡੇ ਕੋਲ ਉਹ ਚੀਜ਼ਾਂ ਆਉਣਗੀਆਂ, ਜੇ ਤੁਸੀਂ ਲਾਈਕ ਤੁਹਾਡੇ ਕੋਲ ਕੋਈ ਵਿਜ਼ਨ ਹੀ ਨਹੀਂ ਹੈਗੀ ਆਪਣੀ ਲਾਈਫ ਨੂੰ ਲੈ ਕੇ, ਤੁਸੀਂ ਕੁਛ ਸੋਚ ਹੀ ਨਹੀਂ ਰਹੇ, ਤੁਸੀਂ ਕੁਛ ਹਾਰਡ ਵਰਕ ਨਹੀਂ ਕਰ ਰਹੇ, ਤਾਂ ਫਿਰ ਕੱਲੀ ਜੈਲਸ ਕਰਕੇ ਤਾਂ ਆਪਾਂ ਨੂੰ ਕੁਛ ਨਹੀਂ ਮਿਲ ਸਕਦਾ। ਹੁਣ ਮੈਂ ਤੁਹਾਡੇ ਤੋਂ ਜੈਲਸ ਕਰੀ ਜਾਵਾਂ ਵੀ ਹਰਮਨ ਜੀ ਦੀ ਆਵਾਜ਼ ਸਾਰਾ ਵਰਲਡ ਸੁਣ ਰਿਹਾ, ਮੇਰੀ ਨੀ ਸੁਣਨਾ, ਮੈਂ ਕਿਉਂਕਿ ਇਹ ਕੰਮ ਕਰ ਹੀ ਨਹੀਂ ਰਹੀ, ਤਾਂ ਮੈਨੂੰ ਕੋਈ ਰਾਈਟ ਨਹੀਂ ਹੈਗਾ ਤੁਹਾਡੇ ਤੇ ਜੈਲਸ ਕਰਨ ਦਾ।
ਬਿਲਕੁਲ ਬਿਲਕੁਲ, ਉਹ ਤਾਂ ਉਹ ਗੱਲ ਹੋ ਗਈ ਨਾ, ਕਹਿੰਦੇ ਕਿਸੇ ਨੇ ਕੋਈ ਬੰਦਾ ਰੱਬ ਨੂੰ ਬਲੇਮ ਕਰੀ ਜਾਂਦੇ, ਰੱਬਾ ਰੱਬਾ ਮੇਰੀ ਲਾਟਰੀ ਕੱਢ, ਮੇਰੀ ਲਾਟਰੀ ਕੱਢ, ਹੁਣ ਰੱਬ ਕਹਿੰਦਾ ਭਰਾਵਾ ਤੂੰ ਲਾਟਰੀ ਪਾ ਤਾ ਲੈ ਫੇਰ ਹੀ ਕੱਢੂੰਗਾ।
ਐਗਜੈਕਟਲੀ, ਤਾਂ ਇਹ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਘਰ ਦਾ ਮਾਹੌਲ ਥੋੜਾ ਏਦਾਂ ਦਾ ਹੀ ਸੀਗਾ, ਮਤਲਬ ਸਾਡੇ ਪੇਰੈਂਟਸ ਨੇ ਕਦੀ ਸਾਨੂੰ ਵੀ ਕਿਸੇ ਦੇ ਨਾਲ ਕੰਪੇਅਰ ਨਹੀਂ ਕੀਤਾ, ਮੈਂ ਐਵੇਂ ਤੁਹਾਨੂੰ ਝੂਠ ਬੋਲਾਂ, ਏਦਾਂ ਦੀ ਸਾਡੇ ਤੇ ਕੋਈ ਬੰਦਿਸ਼ ਨਹੀਂ ਸੀ ਵੀ ਉਹਨਾਂ ਨੇ ਬੱਚਿਆਂ ਨੇ ਆਹ ਕਰ ਲਿਆ, ਉਹ ਕਰ ਲਿਆ, ਮੈਂ ਕਾਫੀ ਸਟੋਰੀ ਸੁਣਦੀ ਹਾਂ ਹੁਣ ਵੀ ਇੱਥੇ ਵੀ, ਤਾਂ ਕਾਫੀ ਸਾਲ ਹੁਣ ਜ਼ਿੰਦਗੀ ਦੇ ਘਰ ਤੋਂ ਬਾਹਰ ਪਹਿਲਾਂ ਗੁਜ਼ਾਰੇ, ਹੁਣ ਇੱਥੇ ਆ ਗਏ, ਇੰਨੇ ਸਾਲ ਹੋ ਗਏ, ਏਦਾਂ ਚੱਲੀ ਜਾ ਰਹੀ ਆ ਲਾਈਫ, ਕਦੀ ਕੰਪੇਅਰ ਨਹੀਂ ਕੀਤਾ।
ਚਲੋ ਬਹੁਤ ਵਧੀਆ ਗੱਲ ਆ ਫਿਰ ਤਾਂ, ਚਲੋ ਤਾਂ ਹੀ ਅੱਜ ਇਸ ਮੁਕਾਮ ਤੇ ਹੈਗੇ ਹੋ ਕਿ ਪਰਮਾਤਮਾ ਨੇ ਵੈਸੇ ਪਹਿਲਾਂ ਚਲੋ ਸਭ ਕੁਝ ਦਿੱਤਾ ਸੀ, ਅੱਜ ਚੰਗਾ ਆਪਣੇ ਪੈਰਾਂ ਤੇ ਸਟੈਂਡ ਹੋ, ਤੇ ਬਾਕੀ ਲਾਈਫ ਸਭ ਕੁਝ ਵਧੀਆ ਹੀ ਹੈ, ਇਹੀ ਕਹਿ ਸਕਦੇ ਆ।
ਸਭ ਕੁਝ ਬਹੁਤ ਵਧੀਆ, ਬਹੁਤ ਵਧੀਆ, ਅੱਜ ਮਤਲਬ ਮੈਂ ਦੇਖਦੀ ਆ ਤਾਂ ਇਹ ਸੋਚੀਦਾ ਵੀ ਚਲੋ ਫਿਰ ਵੀ ਸਹੀ ਆ, ਉਸ ਟਾਈਮ ਦੀ ਕੀਤੀ ਪੜ੍ਹਾਈ ਅੱਜ ਕੋਵਿਡ ਦੇ ਟਾਈਮ ਚ ਕੰਮ ਆ ਰਹੀ ਆ, ਜਿੱਥੇ ਸਾਰਾ ਕੁਛ ਲੋਕਡਾਊਨ ਹੋਇਆ ਪਿਆ, ਐਸੈਂਸ਼ੀਅਲ ਸਰਵਿਸਿਜ਼, ਮੈਂ ਹੈਲਥ ਕੇਅਰ ਚ ਕੰਮ ਕਰਦੀ ਹਾਂ, ਤਾਂ ਮਤਲਬ ਐਟਲੀਸਟ ਤੁਸੀਂ ਇਹ ਸੋਚ ਸਕਦੇ ਹੋ ਕਿ ਹਾਂਜੀ ਅਸੀਂ ਬਹੁਤ ਮਤਲਬ ਸਟਿਲ ਅਸੀਂ ਇੱਕ ਦਿਨ ਵੀ ਘਰ ਨਹੀਂ ਬੈਠੇ, ਈਵਨ ਕਿ ਡਬਲ ਬਿਜ਼ੀ ਰਹੇ ਹਾਂ, ਤਾਂ ਠੀਕ ਆ, ਸਹੀ ਆ,
ਚਲੋ ਬਹੁਤ ਬਹੁਤ ਚੰਗੀ ਗੱਲ ਆ ਜੀ। ਬਾਕੀ ਚਲੋ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ। ਉਮੀਦ ਹੈ ਕਿ ਹੁਣ ਤੁਸੀਂ ਰੈਗੂਲਰ ਜੁੜੇ ਰਹੋਗੇ, ਟਾਈਮ ਕੱਢਦੇ ਰਹੋਗੇ ਤੁਸੀਂ ਟਾਕ ਸ਼ੋਅ ਪ੍ਰੋਗਰਾਮ ਦੇ ਲਈ ਤਾਂ ਘੱਟੋ ਘੱਟ।
ਲੋਕਡਾਊਨ ਕਰਕੇ ਕੋਈ ਇੰਡੀਆ ਨੀ ਗਿਆ ਬਿਲਕੁਲ ਵੀ, ਸਾਰੇ ਇੱਥੇ ਨੇ, ਇੰਨਾ ਗਾਹ ਪਿਆ ਰਹਿੰਦਾ ਸਾਰਾ ਦਿਨ ਘਰੇ। ਸਾਨੂੰ ਤਾਂ ਏਦਾਂ ਲੱਗਦਾ ਹੀ ਨੀ ਕਿ ਅਸੀਂ ਮਤਲਬ ਆਸਟ੍ਰੇਲੀਆ ਚ ਰਹਿ ਰਹੇ ਹਾਂ, ਸਾਨੂੰ ਤਾਂ ਏਦਾਂ ਲੱਗਦਾ ਕਿ ਅਸੀਂ ਇੰਡੀਆ ਚ ਹੀ ਹਾਂ। ਉਹੀ ਸਾਰਾ ਦਿਨ ਮਤਲਬ ਪਹਿਲਾਂ ਤਾਂ ਫਲਾਈਟਸ ਆਉਂਦੀਆਂ ਜਾਂਦੀਆਂ ਰਹਿੰਦੀਆਂ ਸੀ ਇੱਥੋਂ, ਕਈ ਵਾਰੀ ਪੇਰੈਂਟਸ ਮਤਲਬ ਮੇਰੇ ਦੀਦੀ ਕੋਲ ਚਲ ਜਾਂਦੇ ਸੀਗੇ, ਕਦੀ ਕੈਨੇਡਾ ਨਿਕਲ ਗਏ, ਕਦੀ US ਚਲ ਗਏ, ਤੇ ਥੋੜਾ ਹੋ ਜਾਂਦਾ ਸੀਗਾ ਕਿ ਚੱਲ ਆ ਗਏ ਕਦੀ ਚਲ ਗਏ। ਤਾਂ ਹੁਣ ਮਤਲਬ ਪਿਛਲੇ ਤੁਸੀਂ ਇਹ ਕਹਿ ਸਕਦੇ ਆ ਵੀ ਆਲਮੋਸਟ 2 ਸਾਲ ਹੋ ਚੱਲੇ ਆ, 2 ਸਾਲਾਂ ਤੋਂ ਅਸੀਂ ਸਾਰੇ ਜਿੱਥੇ ਜਿੱਥੇ ਜਿਹੜਾ ਸੀਗਾ ਉੱਥੇ ਅਸੀਂ ਸਾਰੇ ਸਟੱਕ ਆ। ਟੈਨਸ਼ਨ ਹੋ ਜਾਣੀ ਆ ਤੇ ਬਸ ਇਸ ਕਰਕੇ ਏਦਾਂ ਚੱਲ ਰਹੀ ਆ ਲਾਈਫ, ਬਹੁਤ ਬਿਜ਼ੀ ਆ, ਬੱਚਿਆਂ ਚ, ਵੱਡਿਆਂ ਚ, ਕੰਮਾਂ ਚ ਰੁੱਝੇ ਪਏ ਆ। ਤਾਂ ਅੱਜ ਵੀ ਬਸ ਮੈਂ ਕਿਤੋਂ ਆਈ ਸੀਗੀ, ਬਹੁਤ ਲੇਟ ਹੋ ਗਿਆ, ਅਰਲੀ ਮਾਰਨਿੰਗ ਵੀ ਹੋਣ ਵਾਲੀ ਆ ਸਾਡੇ ਤਾਂ ਇੱਥੇ ਇਸ ਟਾਈਮ। ਉਧਰੋਂ ਠੰਡ ਨੇ ਮੱਤ ਮਾਰੀ ਪਈ, ਉਧਰੋਂ ਲੋਕਡਾਊਨ ਤੇ ਲੋਕਡਾਊਨ ਲੱਗੀ ਜਾ ਰਿਹਾ, ਪਤਾ ਨੀ ਕੀ ਹੋਣਾ ਆਸਟ੍ਰੇਲੀਆ ਦਾ, ਤਾਂ ਰੱਬ ਹੀ ਰੱਖਾ।
ਚਲੋ ਕੋਈ ਗੱਲ ਨੀ, ਰੱਬ ਸਾਰਿਆਂ ਦਾ ਵਧੀਆ ਰੱਖੇ ਹਾਲ, ਤੇ ਲੋਕਡਾਊਨ ਤੁਹਾਡੇ ਜਲਦੀ ਖੁੱਲੇ। ਤੇ ਚਲੋ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਬਹੁਤ ਬਹੁਤ ਧੰਨਵਾਦ ਤੁਹਾਡਾ।
ਹਾਂਜੀ ਠੀਕ ਹੈ ਜੀ, ਓਕੇ ਜੀ, ਓਕੇ, ਥੈਂਕ ਯੂ ਜੀ, ਬਾਏ ਬਾਏ,
ਓਕੇ ਬਾਏ ਬਾਏ, ਸਤਿ ਸ਼੍ਰੀ ਅਕਾਲ, ਥੈਂਕ ਯੂ। ਸੋ ਬਿਲਕੁਲ ਜੀ, ਕਾਲਾਂ ਮੇਰੇ ਕੋਲ ਬਹੁਤ ਸਾਰੀਆਂ ਡਰੋਪ ਹੁੰਦੀਆਂ ਪਈਆਂ ਨੇ, ਪਰ ਪਰਵਾਹ ਨਹੀਂ ਕਰਨੀ, ਅੱਜ ਭਾਵੇਂ ਟੋਪਿਕ 10 ਮਿੰਟ ਵੱਧ ਲੱਗ ਗਏ ਹਨ ਪ੍ਰੋਗਰਾਮ ਵਿੱਚ, ਤੁਹਾਡੇ ਬਚਪਨ ਦੀਆਂ ਗੱਲਾਂ ਪੂਰੀਆਂ ਕਰਕੇ ਜਾਵਾਂਗੇ ਹੈ, ਕਿਉਂਕਿ ਮੈਨੂੰ ਪਤਾ ਕਾਲਾਂ ਨਾ ਮੇਰੇ ਕੋਲ ਬਹੁਤ ਮਿਸ ਹੋਈਆਂ ਪਈਆਂ। ਮੈਂ ਨਾਮ ਲੈਦਾ ਪਹਿਲਾਂ, ਹੌਸਲਾ ਰੱਖਿਓ ਬਈ, ਜਿਨ੍ਹਾਂ ਦੀ ਕਾਲ ਡਰੋਪ ਹੋਈ ਆ, ਮਨਦੀਪ ਮੇਰਾ ਵੀਰ ਇਟਲੀ ਵਾਲਾ, ਘੱਟੋ ਘੱਟ 20-25 ਕਾਲਾਂ ਕਰ ਚੁੱਕਿਆ ਪਰ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਈ। ਵੀਰੇ ਕੋਈ ਨਹੀਂ, ਮੈਂ ਲੈਣਾ ਕੋਈ ਚੱਕਰ ਨਹੀਂ, ਤੁਹਾਨੂੰ ਲੈ ਕੇ ਛੱਡੂੰਗਾ ਅੱਜ। ਅਤੇ ਪੰਗੂ ਵੀਰ ਦੀ ਕਾਲ ਡਰੋਪ ਹੋ ਚੁੱਕੀ ਆ, ਹਰਮਿੰਦਰ ਵੀਰ ਦੀ ਕਾਲ ਡਰੋਪ ਹੋ ਚੁੱਕੀ ਆ, ਬੜੀਆਂ ਸਾਰੀਆਂ ਕਾਲਾਂ ਨੇ। ਇੱਕ ਕਾਲਰ ਜੁੜੇ ਨੇ, ਗੱਲਬਾਤ ਕਰਦੇ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
ਚਲੋ
ਇਹ ਡਾਕਟਰ ਕੋਮਲ ਜੀ ਜੁੜੇ ਸਾਡੇ ਨਾਲ, ਜਿਹੜੇ ਕਿ ਕਦੇ ਕਦੇ ਦਰਸ਼ਨ ਦੇ ਜਾਂਦੇ ਨੇਗੇ, ਤੇ ਇਹ ਅੱਜ ਕੱਲ ਪੁੱਛਣਾ ਪਊਗਾ, ਵੈਸੇ ਤਾਂ ਪਹਿਲਾਂ ਜਰਮਨੀ 'ਚ ਰਹਿੰਦੇ ਸੀਗੇ ਪਰ ਹੁਣ ਅੱਜ ਕੱਲ ਪਤਾ ਨਹੀਂ ਕਿਹੜੀ ਧਰਤੀ ਦੇ ਰਹਿੰਦੇ ਨੇ ਜਿਹੜੇ ਦਰਸ਼ਨ ਨਹੀਂ ਦਿੰਦੇ, ਤੇ ਬਾਕੀ ਹੁਣ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ। ਹੁਣ ਤੁਸੀਂ ਆਪ ਹੀ ਦੱਸ ਦਿਓ।
ਹੁਣ ਮੈਂ ਤਾਂ ਹਲੇ ਵੀ ਜਰਮਨ 'ਚ ਰਹਿੰਦੀ, ਪਰ ਕਦੀ ਕਦੀ ਸਵਿਟਜ਼ਰਲੈਂਡ ਚੱਲ ਜਾਂਦੀ ਆ, ਇੱਥੇ ਹੁੰਦੀ
ਆ। ਓਕੇ ਓਕੇ,
ਧਰਤੀ ਤੇ ਹੀ ਆ ਹਲੇ, ਜਿੱਦਣ ਧਰਤੀ ਛੱਡ ਕੇ ਜਾਊਂਗੀ ਸ਼ਾਇਦ ਦੱਸਿਆ ਨਹੀਂ ਜਾ।
ਅੱਛਾ, ਨਹੀਂ ਮੰਗਲ ਗ੍ਰਹਿਆਂ ਤੇ ਜਾਓਗੇ ਤਾਂ ਫਿਰ ਤਾਂ ਪਤਾ ਲੱਗ ਜੂ ਟੀਵੀ ਤੇ ਜਦੋਂ ਆਇਆ ਵੀ ਉਡਾਣ ਭਰਨ ਲੱਗੇ ਹੋ।
ਮੰਗਲ ਗ੍ਰਹਿ ਤੇ ਜਾ ਕੇ ਮੈਂ ਉੱਥੇ ਰੋੜੇ ਪੁੱਟਣੇ, ਬਸ
ਸਾਦੋਗੀ। ਇਹ ਵੀ ਗੱਲ ਸਹੀ ਹੈ। ਚਲੋ ਤੁਸੀਂ ਦੱਸੋ ਬਚਪਨ ਤੁਹਾਡਾ ਕਿਵੇਂ ਦਾ ਸੀ? ਅੱਜ ਬਚਪਨ ਦੀ ਗੱਲ ਚੱਲਦੇ ਪਈ, ਖਾਸ ਕਰਕੇ ਐਤਵਾਰ ਦਾ ਦਿਨ, ਬਚਪਨ ਦਾ ਕਿਵੇਂ ਦਾ ਰਹੀ ਹੁੰਦਾ ਸੀ ਤੁਹਾਡਾ
ਬਚਪਨ? ਐਤਵਾਰ ਬੜਾ ਮਜ਼ੇਦਾਰ ਹੁੰਦਾ ਸੀਗਾ, ਬਸ ਇੱਕੋ ਹੀ ਪੰਗਾ ਹੁੰਦਾ ਸੀ, ਮੰਮੀ ਨੇ ਸਵੇਰੇ ਸਵੇਰੇ ਕਹਿ ਦੇਣਾ ਉੱਠਦੇ ਹੀ ਪਹਿਲਾਂ ਤੇ ਉੱਠਣਾ ਸ਼ੁਰੂਆਤ ਕਿੱਦਾਂ ਹੋਣੀ, ਮੇਰੀ ਆਦਤ ਨੇ ਮੈਂ ਮਤਲਬ ਲੇਟ ਤੱਕ ਸੌਣਾ ਕੋਸ਼ਿਸ਼ ਹੁੰਦੀ ਸੀਗੀ ਕਿ ਐਤਵਾਰ ਯਾਦ, ਕਿਉਂਕਿ ਇੰਡੀਆ 'ਚ ਤੇ ਇੱਕ ਹੀ ਛੁੱਟੀ ਮਿਲਦੀ ਆ ਐਤਵਾਰ, ਸ਼ਨੀਵਾਰ ਤਾਂ ਉੱਥੇ ਬਿਜ਼ੀ ਹੁੰਦਾ। ਤੇ ਮੇਰੇ ਬ੍ਰਦਰ ਨੇ ਕੀ ਕਰਨਾ, ਉਹਨੂੰ ਹੋਣਾ ਕਿ ਬਸ ਖੇਡੀ ਆ ਆਪਾਂ, ਹੁਣ ਛੁੱਟੀ ਆ ਆਪਣੀ ਅੱਜ, ਹਨਾ ਮੇਰੇ ਤੋਂ ਛੋਟਾ ਆ 2.5 ਸਾਲ, 3.5 ਸਾਲ। ਔਰ ਉਹਨੇ ਕੀ ਕਰਨਾ, ਉਹਨੇ ਪਹਿਲਾਂ ਤੇ ਆਵਾਜ਼ਾਂ ਮਾਰ ਜਾਣੀਆਂ, ਉੱਠ ਜਾ ਉੱਠ ਜਾ ਉੱਠ ਜਾ।
ਅੱਛਾ,
ਫਿਰ ਉਹਨੇ ਕੀ ਕਰਨਾ, ਜੇ ਮੈਂ ਨਹੀਂ ਉੱਠਣਾ ਨਾ ਚਪੇੜਾ ਮਾਰਨੀ।
ਅੱਛਾ,
ਬੜੀ ਜ਼ੋਰ ਜ਼ੋਰ ਦੀ।
ਅੱਛਾ,
ਉੱਠ ਜਾ। ਮੈਂ ਕਹਿਣਾ ਮੈਂ ਨਹੀਂ ਉੱਠਣਾ ਫਿਰ ਵੀ। ਫਿਰ ਉਹਨੇ ਐਂਡ ਤੇ ਪਤਾ ਕੀ ਕਰਨਾ, ਪਾਪਾ ਦਾ ਜਿੱਤ ਸਭ ਤੋਂ ਗੰਦੀ ਸਮੈਲ ਆਉਂਦੀ ਨਾ, ਉਹ ਵਾਲਾ ਜੁੱਤਾ ਲਿਆ ਕੇ ਮੇਰੇ ਮੂੰਹ
ਓਕੇ,
ਬਸ ਫਿਰ ਉੱਥੋਂ ਸਾਡੀ ਮੈਰਾਥੋਨ ਸਵੇਰੇ ਸਵੇਰੇ ਸ਼ੁਰੂ ਹੋ ਜਾਂਦੀ ਹੈ।
ਓਕੇ ਓਕੇ, ਤਾਂ ਫਿਰ ਮੈਰਾਥੋਨ ਜਿੱਤਦਾ ਕੌਣ ਸੀਗਾ ਐਂਡ ਤੇ?
ਕੁਛ ਵੀ ਨੀ, ਇੱਕ ਅੱਧਾ ਛਿੱਤਰ ਉਹਨੂੰ ਵੱਜੂਗਾ, 2-3 ਮੇਰੇ ਫੇਰ ਵੱਜਣਗੀਆਂ।
ਓਕੇ,
ਜਦ ਮੰਮੀ ਨੂੰ ਪਤਾ ਲੱਗ ਗਿਆ ਬਸ ਜਾਂ ਡੈਡੀ ਨੂੰ ਬਸ ਉੱਥੇ ਖਤਮ ਕਰਨੀ।
ਓਕੇ ਠੀਕ ਹੈ, ਮਤਲਬ ਏਦਾਂ ਹੁੰਦਾ ਸੀ। ਉਸ ਤੋਂ ਬਾਅਦ ਮਤਲਬ ਕੀ ਤੁਹਾਨੂੰ ਸ਼ੌਂਕ ਸੀਗਾ ਵੀ ਗੁੱਡੀਆਂ ਪਟੋਲੇ ਖੇਡਣ ਦਾ ਜਾਂ ਟੀਵੀ ਤੇ ਸ਼ਕਤੀਮਾਨ ਦੇਖਣ ਦਾ ਜਾਂ ਐਤਵਾਰ ਵਾਲੀ ਫਿਲਮ ਦੇਖਣ ਦਾ?
ਹਾਂ, ਮੈਨੂੰ ਐਤਵਾਰ ਵਾਲੀ ਫਿਲਮ ਦਾ ਵੀ ਸ਼ੌਂਕ ਹੁੰਦਾ ਸੀ, ਪਲੱਸ ਜਾਂ ਸ਼ਕਤੀਮਾਨ ਵੇਖਣ ਦਾ ਵੀ ਕਾਫੀ ਕਰੇਜ਼ ਹੁੰਦਾ ਸੀ, ਬਟ ਗੁੱਡੀਆਂ ਪਟੋਲੇ ਮੇਰਾ ਸਟਫ ਨਹੀਂ ਸੀਗਾ, ਟੂ ਬੀ ਓਨੈਸਟ। ਸ਼ਕਤੀਮਾਨ ਦੇਖਿਆ ਛੋਟੇ ਹੁੰਦਿਆਂ, ਮੈਂ 2-3 ਸਾਲ ਤੋਂ ਹੀ ਡਾਕਟਰ ਖੇਡਦੀ ਹੁੰਦੀ ਸੀ।
ਦੇਖੋ ਜਵਾਕ 2-3 ਸਾਲ ਤੋਂ ਡਾਕਟਰ ਖੇਡਦਾ ਤੇ ਵੱਡਾ ਹੋ ਕੇ ਡਾਕਟਰ ਬਣ ਗਿਆ, ਇਸ ਕਰਕੇ ਤੁਹਾਨੂੰ ਇਹ ਅਪੀਲ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਨਿਆਣੇ 2-1 ਸਾਲ ਦੇ ਨੇ ਆਪਦੇ ਜਵਾਕਾਂ ਨੂੰ, ਕਹੋ ਭਾਈ ਜੇ ਤੂੰ ਸਾਇੰਟਿਸਟ ਖੇਡਣਾ ਸਾਇੰਟਿਸਟ ਵਾਲੀਆਂ ਉਹਨੂੰ ਗੇਮਾਂ ਲਿਆ ਕੇ ਦਿਓ, ਜੇ ਉਹ ਡਾਕਟਰ ਖੇਡਣਾ ਤੇ ਉਹ ਡਾਕਟਰ ਜਿਹੜੇ ਕੰਨਾਂ 'ਚ ਲਾਉਂਦੇ ਹੁੰਦੇ ਉਹ ਲਾ ਕੇ ਦਿਓ, ਜੇ ਕੋਈ ਹੋਰ ਬੰਨਾ ਮਾਸਟਰ ਬੰਨਾ ਡੰਡਾ ਲਿਆ ਕੇ ਦਿਓ ਤੇ ਬੱਚਾ ਤੁਹਾਡਾ ਡੈਫੀਨੇਟਲੀ ਉਹ ਬਣੂਗਾ। ਇਹ ਲਾਈਵ ਜਿੰਦ ਜਾਗ ਦੇ ਇਗਜ਼ਾਮਪਲ ਨੇ ਅੱਜ ਡਾਕਟਰ ਕੋਮਲ ਜੀ ਸਾਡੇ ਵਿਚਕਾਰ, ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਕਿਹਾ ਕਿ ਮੈਂ ਡਾਕਟਰ ਖੇਡਦੀ, ਕਦੋਂ ਡਾਕਟਰ ਬਣ ਗਈ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ।
ਬਿਲਕੁਲ ਸਹੀ ਗੱਲ,
ਹਾਂ ਹਨਾ, ਬਿਲਕੁਲ ਰੱਬ ਨੇ, ਮੈਂ ਸੋਚਦਾ ਪਿਆ ਵੀ ਜੇ ਅਸੀਂ ਡਾਕਟਰ ਬਣਨਾ ਸਾਡੇ ਘਰਦੇ ਨੇ ਕਹਾ ਤੁਸੀਂ ਡਾਕਟਰ ਦਾ ਸਮਾਨ ਲਿਆ ਕੇ ਦਿੱਤਾ ਸਾਨੂੰ ਛੋਟੇ ਹੁੰਦਿਆਂ
ਨੂੰ,
ਨਾ ਕਿੱਥੇ ਲਿਆ ਕੇ ਦਿੱਤਾ, ਡਾਕਟਰ ਦਾ ਸਮਾਨ ਲਿਆ ਕੇ ਦਿੱਤਾ ਹੁੰਦਾ ਤਾਂ ਹੁਣ ਅਸੀਂ ਵੀ ਤੁਹਾਡੇ ਵਾਂਗੂ ਡਾਕਟਰ ਨਾ ਹੁੰਦੇ।
ਮੇਰੀ ਵੇਲੋ ਮੈਨੂੰ ਭਾਂਡਿਆਂ ਦੀ ਥਾਂ ਤੇ ਡਾਕਟਰ ਵਾਲਾ ਸਮਾਨ ਹੀ ਮਿਲਦਾ ਹੁੰਦਾ ਜਿਹੜੀ।
ਨਹੀਂ ਵੈਸੇ ਮੈਨੂੰ ਯਾਦ ਆ ਬਚਪਨ ਦੇ ਵਿੱਚ ਨਾ ਇੱਕ ਉਹ ਖਿਡੌਣੇ ਜਿਹਾ ਆਉਂਦਾ ਸੀ, ਮੈਂ ਲਿਆ ਵੀ ਸੀਗਾ, ਮੈਨੂੰ ਯਾਦ ਆ, ਪਰ ਉਦੋਂ ਮੈਂ 5-6 ਸਾਲ ਦਾ ਹੋਊਂਗਾ। ਉਹਦੇ ਵਿੱਚ ਡਾਕਟਰ ਦਾ ਉਹ ਜਿਹੜਾ ਕੰਨਾਂ 'ਚ ਲੱਗ ਕੀ ਬੋਲਦੇ ਉਹਨੂੰ ਤੁਸੀਂ, ਜਿਹੜਾ ਧਰਕਣ ਚੈੱਕ ਕਰਦੇ ਹੋ, ਹਾਂ ਇੱਕ ਉਹ ਸੀਗਾ, ਇੱਕ ਫਸਟ ਏਡ ਦਾ ਬੁੱਕ ਜਿਹਾ ਸੀ, ਉਹਦੇ ਵਿੱਚ ਇੱਕ ਸਰਿੰਜੀ ਸੀ ਨਕਲੀ ਜੀ, ਉਹ ਮਤਲਬ ਨਿੱਕਾ ਸਮਾਨ ਲਿਆਂਦਾ ਸੀ, ਮੈਨੂੰ ਯਾਦ ਆ ਗਿਆ ਹੁੰਦਾ ਸੀ ਉਹਦੇ ਵਿੱਚ, ਹਾਂ ਉਹ ਹਾਂ ਆ ਗਿਆ। ਪਤਾ ਨਹੀਂ ਹੁਣ ਸਾਡੇ ਮਿਲਾਵਟ ਵਾਲੀ ਸੀ ਉਦੋਂ ਸ਼ਾਇਦ, ਪਤਾ ਨਹੀਂ ਸਾਡੇ ਅਸੀਂ ਡਾਕਟਰ ਨਹੀਂ ਬਣ ਪਾਏ, ਉਹ ਖੇਡਿਆ ਮੈਨੂੰ ਆ ਗਿਆ ਯਾਦ, ਹੁੰਦਾ ਸੀ ਰੈੱਡ ਜੇ ਕਲਰ ਦਾ, ਮੈਨੂੰ ਅੱਜ ਯਾਦ ਆ ਗਿਆ। ਓਕੇ, ਐਵੇਂ ਘਰਦਿਆਂ ਨੇ ਹੁਣ ਰੇਡੀਓ ਸੁਣੀ ਜਾਂਦੇ ਆ, ਉਹਨਾਂ ਨੇ ਕਹਿੰਦਾ ਲੈ ਕੇ ਤੇ ਤੈਨੂੰ ਕਿਤੇ ਹੁਣੀ ਥੱਲੇ ਜਾਂਦੇ ਮੇਰੇ, ਉਹ ਕਹਿੰਦੇ ਨੇ ਵੀ ਚੰਗਾ ਭਲਾ ਤੈਨੂੰ ਲੈ ਕੇ ਤਾ ਸੀ, ਹੁਣ ਭੁੱਲ ਗਿਆ ਤੂੰ। ਸ਼ਕਤੀਮਾਨ ਦੀ ਮੈਂ ਗੱਲ ਕਰਦਾ ਪਿਆ, ਸ਼ਕਤੀਮਾਨ ਦੇ ਵਿੱਚ ਕੋਈ ਕਿੰਨੇ ਕਰੈਕਟਰ ਦਾ ਨਾਮ ਤੁਹਾਨੂੰ ਯਾਦ ਅੱਜ, ਚਲੋ ਦੇਖਦੇ ਹਾਂ।
ਸ਼ਕਤੀਮਾਨ ਗੀਤਾ,
ਓਕੇ ਗੀਤਾ ਵਿਸ਼ਵਾਸ ਹੁੰਦੀ ਸੀ ਇੱਕ, ਹੋਰ
ਗੀਤਾ ਵਿਸ਼ਵਾਸ ਤੇ ਸ਼ਕਤੀਮਾਨ ਤੇ ਇੱਕ ਕੀ ਨਾਮ ਸੀ ਉਹਦਾ, ਯੱਕੂ ਨੀ ਉਹ ਤੇ ਚੰਦਰਕਲਾ ਹੋ ਗਈ,
ਡਾਕਟਰ
ਜਕੌਲ
ਬਚਪਨ
ਬਹੁਤ ਸੋਹਣਾ ਸੀਗਾ, ਛੋਟੇ ਹੁੰਦਿਆਂ ਹੀ ਲਾਈਕ ਪਾਪਾ ਦੀ ਇਹ ਵਿਸ਼ ਹੁੰਦੇ ਸੀ ਐਗਜ਼ਾਮ ਚੋ ਜ਼ਿਆਦਾ ਵਧੀਆ ਨੰਬਰ ਆਉਣ ਵਰਤ
ਗਿਆ ਸੀ
ਉਹ ਤੇ, ਫਿਰ ਤੋਤੇ ਉੱਡ ਗਏ ਸੀ ਘਰ ਜਦੋਂ ਰਿਪੋਰਟ ਕੱਢ ਗਿਆ।
ਅੱਛਾ,
ਡੈਡੀ ਮੰਮੀ ਸਾਰੇ ਰਿਸ਼ਤੇਦਾਰ, ਮਤਲਬ ਇਹ ਕੁੜੀ ਸਾਡੀ ਨੂੰ ਕੁਛ ਹੋਤ ਨੀ ਗਿਆ।
ਅੱਛਾ,
ਮੈਂ ਕਿਹਾ ਮੈਨੂੰ ਨੀ ਪਤਾ ਹਨਾ ਕੀ ਹੋਇਆ, ਸ਼ਾਇਦ ਸਕੂਲ ਚੇਂਜ ਕਰਨ ਕਰਕੇ ਸਾਰਾ ਸਿਲੇਬਸ ਡਿਫਰੈਂਟ ਹੋ ਗਿਆ ਸਭ ਕੁਛ। ਔਰ ਉਸ ਤੋਂ ਪਿਛਲੇ ਸਾਲ ਦੇ ਵਿੱਚ ਮੈਂ ਆਪਣੇ ਟੀਚਰ ਨੂੰ ਕਹਿ ਕੇ ਆਈ ਸੀ ਛੁੱਟੀਆਂ ਦੇ ਵਿੱਚ ਕਿ ਮੇਰੇ 97 ਮਾਰਕਸ ਆਉਣੇ ਆ ਮੈਥ ਚੋ 100 ਚੋ, ਔਰ ਮੇਰਾ ਟੀਚਰ ਨਾ 95 ਹੈ। ਮੈਂ ਕਿਹਾ ਹੋ ਹੀ ਨੀ ਸਕਦਾ,
ਅੱਛਾ
ਮਤਲਬ ਇੰਨੀ ਸ਼ੋਰਿਟੀ ਹੁੰਦੀ ਕਿ ਇੰਨੇ ਮਾਰਕਸ ਆਉਣੇ ਹੋਣੇ।
ਓਕੇ ਚਲੋ, ਬਾਕੀ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਪੇਰੈਂਟਸ ਦੇ ਲਈ, ਉਹਨਾਂ ਬੱਚਿਆਂ ਦੇ ਲਈ ਜਿਹੜਾ ਵੱਡੇ ਹੋ ਕੇ ਡਾਕਟਰ ਬਣਨਾ ਚਾਹੁੰਦੇ ਨੇ?
ਮੈਂ ਪੇਰੈਂਟਸ ਨੂੰ ਤਾਂ ਇਹੀ ਕਹਿਣਾ ਚਾਹੂੰਗੀ ਕਿ ਬੱਚੇ ਨੂੰ ਨਾ ਫ੍ਰੀ ਰੱਖੋ। ਸਾਡੇ ਪੇਰੈਂਟਸ ਨੇ ਸਾਨੂੰ ਕਦੀ ਜ਼ਬਰਦਸਤੀ ਪੜ੍ਹਨ ਨਹੀਂ ਸੀ ਕਿਹਾ ਪਿਆਰ ਨਾਲ, ਹਾਂ ਵੀ ਏਦਾਂ ਆ ਹਨਾ। ਔਰ ਆਪਣੇ ਬੱਚਿਆਂ ਤੋਂ ਕਦੀ ਆਪਣੇ ਘਰ ਦੀ ਸਿਚੁਏਸ਼ਨ ਨੀ ਲਿਖਾਉਣੀ ਚਾਹੀਦੀ ਹਨਾ, ਫਾਈਨੈਂਸ਼ੀਅਲੀ ਜਾਂ ਜੋ ਵੀ ਆ। ਉਹਦੇ ਨਾਲ ਬੱਚੇ ਸਮਝਦੇ ਆ, ਬੱਚੇ ਆਈ ਥਿੰਕ ਜ਼ਿਆਦਾ ਸਿਆਣੇ ਹੁੰਦੇ ਕੰਪੈਰੇਟਿਵਲੀ ਟੂ ਸਿਆਣਿਆਂ ਨਾਲੋਂ ਕਈ ਵਾਰ, ਫਿਰ ਉਹ ਜ਼ਿਆਦਾ ਈਜ਼ੀਲੀ ਅੰਡਰਸਟੈਂਡ ਕਰ ਸਕਦੇ। ਬਾਕੀ ਪੜ੍ਹਾਈ ਲਿਖਾਈ ਤਾਂ ਟੂ ਬੀ ਓਨੈਸਟ ਇਹ ਤਾਂ ਰੱਬ ਦੀ ਦਿੱਤੀ ਦੇਣ ਆ ਹਨਾ, ਜਿੰਨੇ ਕਰਨਾ ਉਹਨੇ ਕਰ ਹੀ ਲੈਣਾ, ਉਹਨੇ ਝੌਂਪੜੀ ਚ ਬਹਿ ਕੇ ਵੀ ਕਰ ਲੈਣਾ।
ਉਹ ਤਾਂ ਹੈ, ਪਰ ਕਈ ਵਾਰੀ ਏਦਾਂ ਵੀ ਕਹਿੰਦੇ ਨਾ ਜਿਹਦਾ ਨਾ ਹੀ ਪੱਪੂ ਉਹਨੇ ਡੀਸੀ ਲੱਗਣਾ।
ਕਿੱਦਾਂ ਕਿੱਦਾਂ?
ਇੱਕ ਜੁੜਕਲਾ ਨਹੀਂ ਸੀ ਕਹਿੰਦੇ ਕਿਹਦਾ ਨਾ ਹੀ ਪੱਪੂ ਉਹਨੇ ਕੀ ਡੀਸੀ ਲੱਗਣਾ ਕਹਿੰਦਾ। ਮਿਹਨਤ ਦਾ ਫਲ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਮਿਲੂਗਾ। ਸੋ ਇਸੇ ਕਰਕੇ ਉਦੋਂ ਘਰਦੇ ਕਹਿੰਦੇ ਹੁੰਦੇ ਪੜ੍ਹ ਲਾ ਕਾਕਾ ਪੜ੍ਹ ਲਾ, ਡਾਕਟਰ ਲੱਗ ਜਾਏਗਾ, ਟੀਚਰ ਲੱਗ ਜਾਏਗਾ ਹਨਾ। ਤੇ ਉਦੋਂ ਪਤਾ ਲੱਗਦਾ ਵੀ, ਵੈਸੇ ਇਸ ਲਾਈਫ ਚ ਪਤਾ ਲੱਗਦਾ ਕਿ ਵੀ ਉਦੋਂ ਪੜ੍ਹਾਈ ਦਾ ਕੀ ਮੁੱਲ ਸੀ। ਉਸ ਟਾਈਮ ਤੇ ਤਾਂ ਪੜ੍ਹਾਈ ਜ਼ਹਿਰ ਵਰਗੀ ਲੱਗਦੀ ਸੀ ਸਾਰਿਆਂ ਨੂੰ, ਖਾਸ ਕਰਕੇ ਮੁੰਡਿਆਂ ਨੂੰ।
ਸਹੀ ਗੱਲ ਆ, ਸਹੀ ਗੱਲ ਆ। ਉਦੋਂ ਸੋਚੀਦਾ ਸੀ ਕੀ ਆ ਇੰਨਾ ਪੜ੍ਹੀ ਜਾਣਾ, ਕਿਉਂ ਪੜ੍ਹਨ ਡਏ ਆ। ਮੈਂ ਯੂਨੀਵਰਸਿਟੀ ਚ ਵੀ ਸੋਚਦੀ ਹੁੰਦੀ ਸੀ, ਮਤਲਬ ਕਿ ਮੈਂ ਥੋੜੀ ਹੈਗੀ ਕਿੰਨੇ ਪੜ੍ਹਾਈ ਪੜ੍ਹਾਈ ਜ਼ਿਆਦਾ, ਬਾਕੀ ਚੀਜ਼ਾਂ ਬਾਅਦ ਚ ਹਨਾ, ਬਾਕੀ ਜੋ ਵੀ ਆ। ਪਰ ਕਈ ਵਾਰ ਮਿਸ ਵੀ ਲੱਗਦਾ ਕਿ ਕੁਛ ਚੀਜ਼ਾਂ ਮਿਸ ਕਰਦੀਆਂ ਲਾਈਫ ਚ, ਪਰ ਉਹ ਚੀਜ਼ਾਂ ਅੱਜ ਇੰਜੋਏ ਕਰ ਸਕਦੇ ਆ ਹਲੇ ਕਿਹੜਾ ਬੁੱਢੇ ਹੋ ਗਏ।
ਇਹ ਵੀ ਗੱਲ ਸਹੀ ਆ, ਇਹ ਵੀ ਗੱਲ ਸਹੀ ਆ। ਚਲੋ ਬਾਕੀ ਵਧੀਆ ਲੱਗਿਆ ਗੱਲ ਕਰਕੇ, ਥੈਂਕ ਯੂ ਸੋ ਮਚ। ਗੇੜਾ ਗੁੜਾ ਮਾਰਦੇ ਰਿਹਾ ਕਰੋ ਪ੍ਰੋਗਰਾਮ ਚ, ਬਹੁਤ ਸ਼ੁਕਰੀਆ। ਸਾਨੂੰ ਹੌਸਲਾ ਰਹਿੰਦਾ ਗਾ ਵੀ ਸਾਡੇ ਕੋਲ ਇੱਕ ਪਰਸਨਲੀ ਡਾਕਟਰ ਸਾਹਿਬ ਹੈਗੇ ਨੇ, ਮਤਲਬ ਹੋਰ ਵੀ ਲਿਸਨਰ ਦੀ ਜੇ ਕੋਈ ਪ੍ਰੋਬਲਮ ਹੋਣ ਤਾਂ ਅਸੀਂ ਕਹਿ ਸਕਦੇ ਹਾਂ ਵੀ ਕੋਈ ਗੱਲ ਨੀ, ਇੱਥੇ ਨੀ, ਹਜੇ ਕਿਤੇ ਨੀ ਗਏ।
ਕੋਈ ਚੱਕਰ ਹੀ ਨੀ, ਜਦੋਂ ਮਰਜ਼ੀ ਤੁਹਾਨੂੰ ਕੋਈ ਐਮਰਜੈਂਸੀ ਹੋਏ ਤੁਹਾਡੇ ਕੋਲ ਵੀ, ਸਗੋਂ ਰੈੱਡ ਦੀ ਥਾਂ ਤੇ ਗ੍ਰੀਨ ਬਟਨ ਹੈਗਾ ਦੱਬ ਦੇਣਾ।
ਠੀਕ ਆ, ਓਕੇ, ਚਲੋ ਬਹੁਤ ਸ਼ੁਕਰੀਆ। ਓਕੇ ਜੀ, ਥੈਂਕ ਯੂ ਸੋ ਮਚ।
ਓਕੇ ਓਕੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਬਿਲਕੁਲ। ਪਹਿਲਾਂ ਤਾਂ ਬਾਈ ਜੀ ਮਾਫ਼ੀ ਚਾਹੁੰਦੇ ਹਾਂ, ਮਨਦੀਪ ਵੀਰਾ ਇਟਲੀ ਵਾਲਾ ਜੁੜਿਆ, ਮੈਨੂੰ ਲੱਗਦਾ ਕੋਲਾਂ ਦੀ ਮੈਂ ਗਿਣਤੀ ਨਹੀਂ ਕਰ ਸਕਦਾ, ਹੱਥ ਜੋੜ ਕੇ ਪਹਿਲਾਂ ਤਾਂ ਮਾਫ਼ੀ ਆ ਲੰਬੇ ਵੇਟ ਦੇ ਲਈ। ਬਾਈ ਜੀ ਸਤਿ ਸ਼੍ਰੀ ਅਕਾਲ। ਬੜਾ ਬੁਰਾ ਲੱਗਦਾ ਪਹਿਲੀ ਤੁਹਾਡੀ ਅਪਰੋਕਸੀਮੇਟ ਨਾ ਪਤਾ ਨੀ 20-25 ਕਾਲਾਂ ਆ ਗਈਆਂ ਹੋਣਗੀਆਂ, ਤੇ ਉਹ ਐਕਚੁਅਲੀ ਕੀ ਹੈ ਕਿ ਕਾਲਰ ਜਦੋਂ ਐਂਡ ਹੁੰਦਾ ਫੇਰ ਹੀ ਆਪਾਂ ਨਵੀਂ ਕਾਲ ਲੈਂਦੇ ਆ ਨਾ, ਵਿੱਚ ਕਾਲ ਕੱਟ ਨਹੀਂ ਸਕਦਾ ਮੈਂ, ਤਾਂ ਮੈਂ ਕਿਹਾ ਵੀ ਕੋਈ ਨੀ, ਹੁਣ ਮੈਂ ਆਪ ਹੀ ਕਾਲ ਕਰੂੰਗਾ, ਮੈਂ ਆਪ ਹੀ ਕਾਲ ਕਰਨੀ ਸੀ, ਨਾ ਤੁਹਾਡੀ ਕਾਲ ਆਉਂਦੀ ਨਾ।
ਨਾ ਕੋਈ ਨੀ ਕੋਈ ਨੀ, ਬਹੁਤ ਬਹੁਤ ਮਿਹਰਬਾਨੀ ਵੀਰ ਜੀ।
ਹੋਰ ਸੁਣਾਓ, ਠੀਕ ਠਾਕ ਹੋ?
ਹਾਂਜੀ ਹਾਂਜੀ ਜੀ, ਇਹ ਪੰਡਤ ਆ ਜੀ, ਇਹ ਆਪਣਾ ਤੇ ਇਹ, ਇਹਨਾਂ ਨੂੰ ਮੈਂ ਨਾ 3-4 ਮੇਰੇ ਬੇਲੀ ਆ, ਇਹਨਾਂ ਨੂੰ ਮੈਂ ਡਾਊਨਲੋਡ ਕਰਾਏ ਨਵੇਂ ਆਪਣੇ ਦੇਸੀ ਵਰਲਡ ਰੇਡੀਓ ਦੇ ਐਪ।
ਇੱਥੇ ਰੱਖ ਰਿਹਾ, ਫਿਰ ਤਾਂ ਬਈ ਪੂਰੀ ਗਰਾਰੀ ਹੋਣੀ ਹੈ ਨਾ, ਵੀ ਇੱਕ ਵਾਰ ਕਾਲ ਕਰਕੇ
ਦਿਖਾਉਣਾ। ਦੇਖੋ ਜੀ, ਇਹਨਾਂ ਦਾ ਪੂਰਾ ਭਾਈ ਜੀ ਪ੍ਰੈਸ਼ਰ ਹੀ ਮੇਰੇ ਤੇ ਕਹਿੰਦਾ ਵੀ ਜੇ ਤੇ ਗੱਲ ਹੋ ਗਈ ਠੀਕ ਆ, ਨਹੀਂ ਤੇ ਸ਼ਾਮ ਨੂੰ ਸਿੱਧਾ ਹੋ ਜੀ ਤੇਰੇ ਨਾਲ ਪਾਰਟੀ ਆ।
ਨਹੀਂ ਬਾਈ, ਦੇਖੋ ਹੁਣ ਪਾਰਟੀ ਹੁਣ ਤੁਸੀਂ ਦਿਓ, ਮਨਦੀਪ ਬਾਈ ਜੀ ਹੋਰਾਂ ਨੇ ਤੁਹਾਨੂੰ ਡਾਊਨਲੋਡ ਕਰਵਾ ਦਿੱਤੀ ਹੋਈ ਹੈ, ਜੋੜ ਦਿੱਤਾ ਹੋਇਆਗਾ, ਤੇ ਬਾਈ ਜੀ ਰੇਡੀਓ ਨਾਲ ਬਹੁਤ ਪਿਆਰ ਕਰਦੇ ਨੇ, ਬਹੁਤ ਚੰਗੇ ਇਨਸਾਨ ਨੇ, ਤੇ ਵਧੀਆ ਗੱਲਾਂ ਕਰਦੇ ਰਹਿੰਦੇ ਨੇ। ਬਾਈ ਜੀ ਹੋਰ ਤਾਰੀਫ ਕਰਨੀ ਦੱਸੋ।
ਥੈਂਕ ਯੂ, ਥੈਂਕ ਯੂ ਭਾਈ ਜੀ। ਫਿਰ ਉਹਨਾਂ ਨੇ ਡਾਊਨਲੋਡ ਕੀਤੇ ਆ, ਉਹਨਾਂ ਨੇ ਇੰਡੀਆ ਵੀ ਆਪਣੇ ਕਰਾ ਦਿੱਤੇ ਨੇ, ਇੱਕ ਉਹਨਾਂ ਦੀ ਕੋਈ ਫਰੈਂਡ ਆ, ਕੋਈ ਮਨਦੀਪ ਗੁਰਮ, ਇੱਕ ਨੇਹਾ, ਉਹਨਾਂ ਨੂੰ ਉਹਨਾਂ ਨੇ ਡਾਊਨਲੋਡ ਕਰਾਇਆ ਮੇਰੇ ਹਿਸਾਬ ਨਾਲ 10 ਬੰਦਿਆਂ ਨੂੰ ਅੱਜ ਜੀ ਆਪਣੇ ਦੇਸੀ ਵਰਲਡ ਰੇਡੀਓ ਦੇ ਐਪ ਕਰਾ ਤੇ ਡਾਊਨਲੋਡ।
ਚਲੋ ਧੰਨ ਭਾਗ ਬਾਈ, ਤੁਹਾਡਾ ਰੇਡੀਓ ਤੁਸੀਂ ਪ੍ਰਮੋਟ ਕਰਨਾ ਹੈ, ਤੁਹਾਡਾ ਧੰਨ ਭਾਗ। ਚਲੋ ਚਲੋ ਬਾਈ ਜੀ, ਟੌਪਿਕ ਗੱਲ ਹੁੰਦੀ ਆ ਬਚਪਨ ਦੀ, ਗੱਲ ਚੱਲਦੀ ਪਈ, ਤੁਹਾਡਾ ਬਚਪਨ ਕਿਵੇਂ ਦਾ ਸੀ ਖਾਸ ਕਰਕੇ ਐਤਵਾਰ?
ਬਚਪਨ ਬਾਈ ਜੀ ਆਪਣਾ ਬੜਾ ਖੱਟਾ ਮਿੱਠਾ ਰੰਗ ਬਿਰੰਗਾ, ਬਸ ਵਧੀਆ ਰਿਹਾ ਜੀ, ਬਹੁਤ ਵਧੀਆ, ਕਿਰਪਾ ਰਹੀ ਮਾਲਕ ਦੀ।
ਅੱਛਾ, ਮਤਲਬ ਕੀ ਟਾਈਮ ਟੇਬਲ ਹੁੰਦਾ ਸੀਗਾ, ਮਤਲਬ ਘਰੋਂ ਗਾਲਾਂ ਵੀ ਪੈਂਦੀਆਂ ਸੀ ਜਾਂ ਸ਼ਕਤੀਮਾਨ ਸ਼ੁਕਤੀਮਾਨ ਦੇਖਣ ਦਾ, ਟੀਵੀ ਦੇਖਣ ਦਾ, ਫਿਲਮਾਂ ਦੇਖਣ ਦਾ?
ਸ਼ਕਤੀਮਾਨ ਸ਼ਕਤੀ ਸ਼ੁਕਤੀਮਾਨ ਦਾ ਕੀ ਹੋਣਾ ਬਾਈ ਜੀ, ਆਪਾਂ ਨੂੰ ਖੇਡਣ ਦਾ ਜਿਆਦਾ ਸ਼ੌਂਕ ਹੁੰਦਾ ਸੀ, ਉਹ ਕੁੱਤੇ ਖਾਣੀ ਨਾ ਉਹ ਬੇਸ ਤੇ ਆਪਣੀ ਹੁੰਦੀ ਰਹਿੰਦੀ ਸੀ।
ਅੱਛਾ,
ਤੇ ਇੱਕ ਨਾ ਇੱਕ ਮੈਨੂੰ ਬਚਪਨ ਦੀ ਗੱਲ ਚੇਤੇ ਆਈ, ਉਹ ਗੱਲ ਚੇਤੇ ਆਈ ਆਪਣੀ ਫਸਟ ਕਾਲ ਕੀਤੀ ਜਿਨ੍ਹਾਂ ਨੇ, ਉਹਨਾਂ ਨੇ ਬਰਥ ਦੀ ਗੱਲ ਕੀਤੀ ਸੀ ਨਾ।
ਹਾਂਜੀ,
ਉਹ ਮੈਂ ਜੀ ਇੱਕ ਵਾਰ ਨਾ ਸਾਡੇ ਗੁਆਂਢ ਵਿੱਚ ਆਏ, ਤੇ ਉਹ ਮੈਨੂੰ ਆਂਟੀ ਨੇ ਮਾਰੀ ਆਵਾਜ਼, ਮੈਨੂੰ ਕਹਿੰਦੀ ਵੀ ਦੀਪ ਗੱਲ ਸੁਣ, ਮੇਰਾ ਛੋਟਾ ਨਾ ਦੀਪ ਹੈ ਜੀ।
ਅੱਛਾ,
ਤੇ ਉਹਨਾਂ ਨੇ ਮੈਨੂੰ 20 ਰੁਪਏ ਦਿੱਤੇ, ਤੇ ਉਹਨਾਂ ਨੇ ਕਿਤੇ ਮੈਨੂੰ ਕਿਹਾ ਵੀ ਆ ਲੋ ਫੜੋ 20 ਰੁਪਏ ਦੀ ਨਾ ਮੈਨੂੰ ਬਰਫੀ ਲਿਆ ਦੇ।
ਓਕੇ,
ਮੈਨੂੰ ਵੀਰ ਜੀ ਸੁਣ ਲਿਆ ਵੀ ਉਹਨੇ ਬਰਫ ਗਿਆ ਵਾ।
ਓਕੇ,
ਮੈਂ ਇਹਨਾਂ ਨੂੰ ਕਿਹਾ ਆਂਟੀ ਜੀ 20 ਰੁਪਏ ਦੀ ਬਰਫ਼ ਕੀ ਕਰਨੀ ਆ, ਕਾਰਖਾਨਾ ਸਾਡੇ ਪਿੰਡ ਹੀ ਬਰਫ਼ ਦਾ।
ਓਕੇ,
ਆਪਣੀ ਬਰਫ਼ ਚੁੱਕੋ ਉਹ ਮੱਥੇ ਦੇ ਮਾਰੇ ਹੱਥ ਕਹਿੰਦੀ ਮੈਂ ਤੈਨੂੰ ਬਰਫ਼ ਹੀ ਲੈਣ ਘੱਲਿਆ ਮੈਂ ਉਹਦੇ ਵੱਲ ਵੇਖਾਂਗਾ ਦੀ ਮੈਂ ਵੇਖਿਆ ਮੈਂ ਫਿਰ ਹੋਰ ਆਂਟੀ ਜੀ ਤੇ ਕਹਿੰਦੀ ਚੱਲ ਫਿਰ ਰੁਕ ਜਾ ਉਹਨੇ ਮੈਨੂੰ ਅੰਦਰੋਂ ਹੋਰ 20 ਰੁਪਏ ਲਿਆ ਕੇ ਦਿੱਤੇ ਤੇ ਕਹਿੰਦੀ ਵੀ ਆਲੇ ਫਰ ਜੇ ਉਹ ਬਰਫ਼ ਵਾਪਸ ਕਰ ਲੂਗਾ ਠੀਕ ਆ ਤੇ ਫਿਰ ਉਹਨਾਂ ਦੀ ਬਰਫ਼ੀ ਲਿਆ ਨਾ ਵਾਪਸ ਕਰੂਗਾ ਨਾ ਤੇ ਫਿਰ ਬਰਫ਼ ਵਾਪਸ ਕਰ ਲੂਗਾ ਫਿਰ ਠੀਕ ਆ ਨਾ ਕਰੂਗਾ ਤੇ ਮੀਂਹ ਮੀਂਹ ਦੀ ਬਰਫ਼ੀ ਲਿਆਣੀ ਫਿਰ ਮੈਂ ਸਾਈਕਲ ਤੇ ਗਿਆ ਜੀ ਉਹ ਵੀ ਆਪਣੇ ਪਿੰਡ ਦਾ ਸੀ ਉਹਨੇ ਵੀ ਬਰਫ਼ ਵਾਪਸ ਕਰਕੇ ਮੈਨੂੰ 20 ਰੁਪਏ ਦੇ ਦਿੱਤੇ ਤੇ ਚਲੋ ਜੀ ਆਪਾਂ ਬਰਫ਼ੀ ਲਿਆ ਤੀ ਉਹ ਮੈਨੂੰ ਵਜੇ ਵੀ ਆਂਟੀ ਨੂੰ ਮੈਂ ਪੁੱਛਦਾ ਨਾਮ ਆਵਾ ਜਾਵਾਂ ਨਾ ਜੀ ਹੁਣ ਮੈਂ 2 ਸਾਲ ਬਾਅਦ ਜਾਣਾ ਨਾ ਇੰਡੀਆ
ਓਕੇ ਬਰਫ਼ ਤੋਂ ਅੱਗੇ ਕੀ ਹੋਇਆ ਸੀਗਾ ਬਾਈ ਤੁਸੀਂ ਵੀ ਸੁਣਿਓ ਹਨਾ ਕਹਿੰਦੇ ਬਰਫ਼ ਆਂਟੀ ਕਹਿੰਦੀ ਮੋੜ ਕੇ ਆਓ ਹੁਣ ਤੇ ਹੁਣ ਬਾਈ ਕਹਿੰਦਾ ਬਰਫ਼ ਲਿਆਂਦੀ ਹੈ ਨਾ ਵੀ ਮੋੜ ਕੇ ਆਉਣੀ ਪੈਣੀ ਹੈ ਚਲੋ ਬਾਈ ਨੇ ਸਾਈਕਲ ਦੇ ਮਗਰ ਨਾ ਕੈਰੀਅਰ ਤੇ ਬਰਫ਼ ਟੰਗ ਲਈ ਚਲੋ ਮੋੜਨ ਚਲਾ ਗਿਆ ਤੇ ਰਾਹ ਦੇ ਵਿੱਚ ਨਾ ਮੋਬਾਈਲ ਉਦੋਂ ਬਾਈ ਨਵਾਂ ਨਵਾਂ ਲਿਆ ਫੇਸਬੁੱਕ ਨਵੀਂ ਨਵੀਂ ਚਲਾਉਂਦਾ ਸੀਗਾ ਬਾਈ ਆਪਣਾ ਮਨਦੀਪ ਬਾਈ ਤੁਹਾਡੀ ਗੱਲ ਕਰਦਾ ਪਿਆ ਨਵੀਂ ਨਵੀਂ ਚਲਾਉਂਦਾ ਸੀ ਉਦੋਂ ਤੇ ਇਹਨੇ ਸਟੇਟਸ ਪਾਦਾ ਕਹਿੰਦਾ ਸਾਡੇ ਪਿੰਡਾਂ 'ਚ ਬਰਫ਼ ਡਿੱਗੀ ਉਹ ਭਰਾ ਪੱਤਰਕਾਰ ਇਕੱਠੇ ਹੋ ਗਏ ਪਿੰਡ ਦੇ ਵਿੱਚ ਬਰਫ਼ ਡਿੱਗੀ ਹੈ ਇਹਨਾਂ ਦੇ ਪਿੰਡ ਦੇ ਵਿੱਚ ਸਾਰੀ ਗਰਮੀ ਚਾਹੀ ਪਈ ਆ ਮੀਂਹ ਕਣੀ ਨਹੀਂ ਆਈ ਬਰਫ਼ ਕਿਵੇਂ ਡਿੱਗ ਪਈ ਇਹਨੇ ਭਰਾਵਾ ਸਟੇਟਸ ਪਾਤਾ ਵੀ ਇੰਜੋਏ ਬਰਫ਼ ਡਿੱਗੀ ਸਾਡੇ ਪਿੰਡ ਚਲੋ ਪੱਤਰਕਾਰ ਆ ਗਏ ਕਹਿੰਦੇ ਭਰਾਵਾ ਕਿੱਥੇ ਡਿੱਗੀ ਬਰਫ਼ ਉਹ ਕਹਿੰਦਾ ਮੈਂ ਨਾ ਉਹ ਆਂਟੀ ਤੋਂ ਲੈ ਕੇ ਬਰਫ਼ ਦੁਕਾਨ ਕੋਲ ਨਹੀਂ ਜਾਂਦਾ ਸੀ ਕੈਰੀਅਰ ਦੇ ਮਗਰ ਰਿਸਕ ਕੇ ਥੱਲੇ ਡਿੱਗ ਪਈ ਕਹਿੰਦਾ ਬਾ ਤਾਂ ਸਟੇਟਸ ਬਾਈ ਬਰਫ਼ ਡਿੱਗੀ ਆ ਸਾਡੇ ਇਹ ਗੱਲ ਸੀਗੀ ਵਿੱਚ ਇਹ ਦੱਸੀ ਨੀ ਤੁਸੀਂ
ਠੀਕ ਹੈ ਬਾਈ ਜੀ ਵਧੀਆ ਗੱਲ ਹੈ ਤੁਹਾਡੀ
ਚਲੋ ਤੇ ਬਾਕੀ
ਆਪਣੀ ਗੱਲਬਾਤ ਹੋਈ ਸੀ ਪੜ੍ਹਾਈ ਚ ਕੋਈ ਜਿਆਦਾ ਨੀ ਆਪਣਾ ਸਿਸਟਮ ਜਿੱਦਾਂ ਆਪਣੇ ਨਾ ਪੇਪਰ ਉਦੋਂ ਨਾ ਕਾਰਡ ਕੂਡ ਤੇ ਸਕੋਰ ਕਾਰਡ ਤੇ ਮਿਲਦੇ ਮਿਲਦੇ ਨੀ ਸਕੂਲੋਂ ਉਦੋਂ ਤੇ ਪੇਪਰ ਹੀ ਦਿੰਦੇ ਹੁੰਦੇ ਸੀ ਵੀ ਕਿੰਨੇ ਨੰਬਰ ਆਏ ਆ ਤੁਹਾਡੇ 20 ਨੰਬਰ ਆਏ ਜਾਂ 25 ਨੰਬਰ ਆਏ ਆ
ਓਕੇ
ਉਹ ਜਿਹੜਾ ਇੱਕ ਹੁੰਦਾ ਸੀ ਉਹਨੂੰ 6 ਬਣਾਈਦਾ ਸੀ ਜਿਹੜਾ 6 ਜਿਹੜਾ 8 ਹੁੰਦਾ ਸੀ ਉਹਨੂੰ 1 ਨੂੰ 7 ਬਣਾ ਲਿਆ ਇਦਾਂ ਕਰਕੇ ਉਹ ਨੰਬਰ ਵਧਾ ਦੂਗੇ ਘਰੇ ਲੈ ਜਾਈਦੇ ਸੀ
ਓਕੇ
ਤੇ ਹਾਂਜੀ ਘਰੋਂ ਤੇ ਜਿਹੜੇ ਪੈਣੀਆਂ ਹੁੰਦੀਆਂ ਸਕੂਲੋਂ ਦੇ ਜਿਹੜੀਆਂ ਪੈਣੀਆਂ ਸੀ ਉਹ ਆਣ ਕੇ ਬਹਿ ਜਾਂਦੀਆਂ ਤੇ ਘਰੋਂ ਬਚ ਜਾਈਦਾ ਸੀ
ਓਕੇ
ਤੇ ਬਾਕੀ ਆਪਾਂ ਇਹੋ ਬੇਨਤੀ ਸਾਰਿਆਂ ਨੂੰ ਕਰਾਂਗੇ ਰਿਕੁਐਸਟ ਵੀ ਤੁਸੀਂ ਸਾਡੇ ਵਾਲੇ ਕੰਮ ਨਾ ਕਰਿਓ ਪੜ੍ਹਾਈ ਆਪਣਾ ਫਰਕ ਪਾ ਜਾਂਦੀ ਜੇ ਹੁਣ ਸਾਨੂੰ ਪਤਾ ਲੱਗਦਾ ਜੇ ਪੜ੍ਹੇ ਦਾ ਤੇ ਏਦਾਂ ਆਪੇ ਨੰਬਰ ਵਧਾ ਜਾਂਦਾ ਕੀ ਫਰਕ ਆ
ਇਹ ਤਾਂ ਗੱਲ ਸਹੀ ਹੈ
ਠੀਕ ਹੈ ਨਾ ਜੀ ਪੜ੍ਹਾਈ ਆਪਣਾ ਫਰਕ ਪਾਉਂਦੀ ਜੇ ਕਈ ਸਾਡੇ ਨਾਲੋਂ ਵੀ ਥੱਲੇ ਵਾਲੀ ਕੈਟਾਗਰੀ ਤੇ ਉਹ ਅੱਜ ਵੀ ਕੈਟਾਗਰੀ ਥੱਲੇ ਵਾਲੀ ਜੀ ਜਿਹੜੇ ਚੰਗਾ ਪੜ੍ਹਦੇ ਸੀ ਉਹ ਅੱਜ ਵੀ ਸਾਡੇ ਨਾਲੋਂ ਕੈਟਾਗਰੀ ਚੰਗੀ ਦੇ ਵਿੱਚ ਜੇ ਪੜ੍ਹਾਈ ਆਪਣਾ ਫਰਕ ਪਾਉਂਦੀ ਜੇ ਕਿਤੇ ਵੀ ਪਾਵੇ ਭਾਵੇਂ 4 ਸਾਲ ਬਾਅਦ ਚ ਪਾ ਦੇ
ਬਿਲਕੁਲ ਇਹ ਤਾਂ ਹੈ
ਠੀਕ ਹੈ
ਬਿਲਕੁਲ ਇਹ ਤਾਂ ਹੈਗਾ ਚਲੋ ਬਾਕੀ ਵਧੀਆ ਲੱਗਿਆ ਬਾਈ ਜੀ ਗੱਲ ਕਰਕੇ ਚਲੋ
ਸਾਡੇ ਆਂਢੀ ਗੁਆਂਢੀ ਨੂੰ ਟਿਚਣਾ ਕਰਦੇ ਸੀ ਤੇ ਉਹ ਫਿਰ ਭੂਆ ਨਿਕਲੇ ਸੀ ਤੇ ਉਹ ਬਸ ਛੁੱਟੀਆਂ ਚੀਕਦੇ ਰਹਿੰਦੇ ਸੀ ਅੱਛਾ ਅੱਛਾ ਤੇ ਸਾਡੇ ਆਂਢੀ ਗੁਆਂਢੀ ਇਹਨਾਂ ਨੂੰ ਟਿਚਣਾ ਕਰਦੇ ਸੀ ਵੀ ਤੁਹਾਡਾ ਆਟਾ ਮੁੱਕ ਗਿਆ ਤੁਸੀਂ ਤਾਂ ਆ ਜਾਂਦੇ ਜੀ ਨੇ ਕੀ ਕਰਨਾ ਹੁੰਦਾ ਸੀ, ਉਹ ਸਕੂਲੋਂ ਵੀ ਫਿਰ ਚਾਰ ਦਿਨ ਜਾਣਾ ਹੀ ਨੀ, ਆਪਾਂ ਵੀ ਚੱਲ ਕਾਪੀਆਂ ਸਾਰੀਆਂ ਚੈੱਕ ਹੋ ਜਾਣਾ, ਅੱਜ ਨੀ ਜਾਣਾ ਕੱਲ ਨੀ ਜਾਣਾ, ਜਿਹੜਾ ਜਿਆਦਾ ਕੁੜਦਾ ਹੁੰਦਾ ਸੀ ਉਹਦਾ ਕਰ ਲਈ ਦਾ ਸੀ। ਇੱਕ ਡਰੈਂਗ ਦਾ ਮੈਨੂੰ ਬੜਾ ਸ਼ੌਂਕ ਸੀ ਜੀ, ਡਰੈਂਗ ਮੈਂ ਬਹੁਤ ਵਧੀਆ ਬਣਾਉਣਾ ਸਾਰੀ।
ਓਕੇ
ਹਾਂਜੀ, ਤੇ ਇਸ ਕਰਕੇ ਫਿਰ ਕੰਮ ਚੱਲਦਾ ਰਹਿੰਦਾ ਸਾਰਾ ਦੀ।
ਓਕੇ ਓਕੇ, ਚਲੋ ਚੰਗੀ ਗੱਲ, ਤੇ ਬਾਕੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਚਪਨ ਦੀਆਂ ਯਾਦਾਂ ਕੁਛ ਤਾਜ਼ਾ
ਕੀਤੀਆਂ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸਾਰੇ ਆਪਣੇ ਦੇਸੀ ਵਰਲਡ ਰੇਡੀਓ ਦੀ ਫੈਮਿਲੀ ਨੂੰ। ਓਕੇ ਵੀਰ ਜੀ,
ਪਾਰਟੀ ਹੁਣ ਲੈ ਲਿਓ ਬਾਈ, ਉਹਨਾਂ ਵੱਲੋਂ ਦਿਓ ਨਾ ਕਿਤੇ
ਪਾਰਟੀ ਬਾਈ ਜੀ, ਅੱਜ ਪੀਜ਼ਾ ਚੱਲੂ ਜੀ ਅੱਜ।
ਠੀਕ ਹੈ ਠੀਕ,
ਬੰਦੇ ਸਾਰੇ ਅਸੀਂ ਵੈਸ਼ਨੋ ਵਾ, ਹੁਣ ਬੀਅਰ ਸ਼ੀਅਰ ਗਰਮੀ ਤੇ ਚਲੋ ਹੈਗੀ, ਪਰ ਬੀਅਰ ਸ਼ੀਅਰ ਮੈਂ ਨੀ ਪੀਂਦਾ ਨਾ ਵੀ ਕੋਈ ਪਿਉਂਦਾ ਹੀ ਆ, ਬਸ ਪੀਜ਼ਾ ਚੱਲੂ ਜੀ ਅੱਜ।
ਚਲੋ ਬਹੁਤ ਵਧੀਆ ਗੱਲ ਹੈ।
ਹਾਂਜੀ, ਮੇਰੇ ਹਿਸਾਬ ਨਾਲ ਜੀ 100 ਵਾਰ ਫਿਰ ਲਾਕਡਾਊਨ ਹੋ ਜਾਣਾ ਵਾ, ਮੌਕਾ ਵੀ ਅੱਜ ਤੇ ਕੱਲ ਹੀ ਸਾਡੇ ਕੋਲ ਪੀਜ਼ਾ ਖਾਣ ਦਾ ਪੈ ਕੇ ਦੁਕਾਨ ਤੇ।
ਓਕੇ ਚਲੋ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਕਾਲ ਕਰਨ ਦਾ।
ਓਕੇ ਵੀਰ ਜੀ, ਓਕੇ ਜੀ, ਓਕੇ।
ਸੋ ਬਿਲਕੁਲ ਜੀ, ਰੇਖਾ ਫਰੋਮ ਇਟਲੀ ਤੋਂ ਜੁੜੇ ਨੇ ਸਾਡੇ ਨਾਲ, ਕਹਿੰਦੇ ਕਾਗਜ਼ ਦੀ ਕਿਸ਼ਤੀ ਸੀ, ਪਾਣੀ ਦਾ ਕਿਨਾਰਾ ਸੀ, ਖੇਡ ਦੀ ਮਸਤੀ ਸੀ, ਦਿਲ ਵੀ ਅਵਾਰਾ ਸੀ, ਕਿੱਥੇ ਆ ਗਏ ਯਾਰੋ ਸਮਝਦਾਰੀ ਦੀ ਦਲਦਲ ਚੋਂ, ਯਾਰੋ ਉਹ ਨਦਾਨ ਬਚਪਨ ਕਿੰਨਾ ਪਿਆਰਾ ਸੀ। ਇਹ ਤਾਂ ਗੱਲ ਬਿਲਕੁਲ ਸਹੀ ਆ। ਹਾਂ, ਸਤਿ ਸ਼੍ਰੀ ਅਕਾਲ ਹਰਮਨ ਜੀ, ਨਾਈਸ ਸ਼ੋ, ਥੈਂਕ ਯੂ ਸੋ ਮਚ ਰੇਖਾ ਜੀ। ਨਿਤਿਸ਼ਾ ਵਰਮਾ ਫਰੋਮ ਖੰਨਾ ਜੁੜੇ ਨੇ, ਕੀ ਹਾਲ ਨੇ ਭਾਅ ਜੀ? ਨਿਤਿਸ਼ਾ ਜੀ ਮੇਰੇ ਹਾਲ ਵਧੀਆ ਨੇ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ? ਠੀਕ ਠਾਕ ਹੋ, ਉਮੀਦ ਕਰਦੇ ਹਾਂ ਤੁਹਾਡੇ ਹਾਲ ਬਹੁਤ ਵਧੀਆ ਹੋਣਗੇ। ਇੱਕ ਪੰਨੂ ਬਾਈ ਨੇ ਭੇਜਿਆ ਸੀਗਾ ਬਚਪਨ ਦੀਆਂ ਯਾਦਾਂ, ਕਹਿੰਦੇ ਕੁੱਤਾ ਜਦੋਂ ਲਾਲਚੀ ਸੀ ਅਤੇ ਕਾਂ ਜਦੋਂ ਤਿਹਾਇਆ ਸੀ, ਜ਼ਿੰਦਗੀ ਦਾ ਨਜ਼ਾਰਾ ਸੱਜਣਾ ਬਸ ਉਦੋਂ ਹੀ ਆਇਆ ਸੀ, ਮਾਈ ਬੈਸਟ ਫਰੈਂਡ ਵਾਲੇ ਲੱਗਦੇ ਜਦੋਂ ਰੱਟੇ ਸੀ, ਜਦੋਂ ਚਿੜੀ ਵਿਚਾਰੀ ਦਾ ਖੁੱਡ ਵਿੱਚ ਡਿੱਗਿਆ ਦਾਣਾ ਸੀ, ਸੁੰਡ ਅਤੇ ਹਲਦੀ ਭੈਣਾਂ ਨੇ ਜਦ ਮਿਲਣ ਨਾਨਕੇ ਜਾਣਾ ਸੀ, ਜਦ ਧੌਣ ਅਤੇ ਕਾਲੀ ਗਾਨੀ ਵਾਲੀ ਘੁੱਗੀ ਘੂੰ ਘੂੰ ਕਰਦੀ ਸੀ, ਕੱਛੂ ਦੇ ਜਿੱਤਣ ਦੇ ਲਈ ਜਦ ਖਰਗੋਸ਼ ਨੂੰ ਸਵਾਇਆ ਸੀ, ਜ਼ਿੰਦਗੀ ਦਾ ਨਜ਼ਾਰਾ ਸੱਜਣਾ ਬਸ ਉਦੋਂ ਹੀ ਆਇਆ ਸੀ, ਹੁਣ ਤਾਂ ਬਸ ਜ਼ਿੰਮੇਵਾਰੀਆਂ ਹੀ ਨਿਭਦੀਆਂ ਨੇ। ਇਹ ਤਾਂ ਗੱਲ ਬਿਲਕੁਲ ਸਹੀ ਹੈ ਬਾਈ ਜੀ, ਬਹੁਤ ਸ਼ੁਕਰੀਆ। ਬਾਕੀ ਜਿਹੜੇ ਦੋਸਤ ਮਿੱਤਰ ਨੇ ਕਾਲ ਕਰਨਾ ਚਾਹੁੰਦੇ ਨੇ ਬਾਈ, ਕਾਲ ਜਿਹਨਾਂ ਡਰੋਪ ਹੋ ਜਾਂਦੀ ਹੈ ਦੁਬਾਰਾ ਕਾਲ ਕਰ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ, ਆਪਾਂ ਕਾਲ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ, ਹੈ ਨਾ। ਅਤੇ ਕੁਝ ਕੁ ਵਾਇਸ ਨੋਟ ਵੀ ਆਉਂਦੇ ਨੇ ਬਾਈ ਜੀ, ਵਾਇਸ ਨੋਟ ਨਾ ਯਾਰ ਅੱਜ ਕਾਲਾਂ ਵਾਲੇ ਦਿਨ ਅਵੋਇਡ ਕਰਿਆ ਕਰੋ ਥੋੜ੍ਹੇ ਜਿਹੇ, ਕਿਉਂਕਿ ਨਾ ਪਤਾ ਕੀ ਚੱਕਰ ਹੁੰਦਾ ਗਾ, ਕਾਲਾਂ ਕਰਦੇ ਕਰਦੇ ਵਿੱਚ ਕਾਲ ਆ ਜਾਂਦੀ, ਫਿਰ ਤੁਹਾਡਾ ਵਾਇਸ ਨੋਟ ਵਿੱਚੋਂ ਕੱਟ ਹੋ ਜਾਂਦਾ ਗਾ ਅਤੇ ਫਿਰ ਗੱਲ ਵਿੱਚ ਵਿਚਾਲੇ ਰਹਿ ਜਾਂਦੀ ਹੈ, ਕਿਉਂਕਿ ਕਾਲਾਂ ਨੂੰ ਇੰਪੋਰਟੈਂਸ ਦੇਣੀ ਪੈਂਦੀ ਹੈ। ਸੋ ਬਾਕੀ ਮੈਂ ਸ਼ਾਮਿਲ ਕਰਦਾ, ਪੰਨੂ ਵੀਰ ਨੇ ਵਾਇਸ ਨੋਟ ਭੇਜਿਆ, ਕੀ ਕਹਿੰਦੇ ਨੇ
ਬਾਈ? ਉਹ ਡਰਾਇੰਗ ਦੀ ਗੱਲ ਮੈਂ ਕਰਨਾ ਭੁੱਲ ਗਿਆ ਨਾ, ਉਹਨਾਂ ਸਾਡੇ ਮੈਡਮ ਹੁੰਦੇ ਧਾਮੀ ਮੈਡਮ, ਉਹਨਾਂ ਮੈਨੂੰ ਕਿਹਾ ਕਿ ਡਰਾਇੰਗ ਨਾ ਤੂੰ ਏਦਾਂ ਕਰੀ, ਤੂੰ ਗੜਵੀ ਬਣਾ ਕੇ ਲੈ ਕੇ ਆਉਣੀ ਆ ਵਿਆਹ ਵਾਲੀ। ਤੇ ਮੈਂ ਵਿਆਹ ਮੇਰੀ ਮਾਤਾ ਨੂੰ ਕਿਹਾ ਕਿ ਮੈਂ ਕਿਹਾ ਮੰਮੀ ਇਸ ਤਰ੍ਹਾਂ ਗੜਵੀ ਬਣਾਉਣੀ ਆ, ਤੇ ਮਾਤਾ ਮੇਰੀ ਨੇ ਗੜਵੀ ਲੈ ਕੇ ਆਈ ਉਹ ਜੇ, ਤੇ ਨਾ ਗੜਵੀ ਬੜੀ ਸੋਹਣੀ ਬਣਾ ਲਈ, ਜਦੋਂ ਅਸੀਂ ਗੜਵੀ ਮੇਰੀ ਮਾਤਾ ਨੇ ਇਹਦਾ ਦਮਨ ਸੋਹਣੀ ਬਣਾਉਣੀ ਨਾ, ਤੇ ਮੇਰੀ ਮੰਮੀ ਕਹਿੰਦੀ ਪੁੱਤ ਜਿਹੜੀ ਗੜਵੀ ਆ ਇਹ ਉਹਨਾਂ ਵਾਪਸ ਦੇਣਗੇ ਬਾਅਦ ਚ। ਮੈਂ ਕਿਹਾ ਨਾ ਮਾਤਾ, ਉਹਨਾਂ ਰੱਖ ਲੈਣੀ। ਉਹ ਕਹਿੰਦੇ ਅਸੀਂ ਨੀ ਤੁਹਾਨੂੰ ਵਾਪਸ ਦੇਣੀ, ਕਿਉਂਕਿ ਉਹਨਾਂ ਦਾ ਆਪਣੇ ਸਾਰਿਆਂ ਦੀਆਂ ਚੀਜ਼ਾਂ ਰੱਖੀ ਜਾਂਦੇ ਆ। ਮਾਤਾ ਦੀ ਗੋਲੀ ਮਾਰ, ਸੱਤਾਂ ਸੱਤਰਾਂ ਦੀ ਨਾਲੇ ਗੜਵੀ ਆ, ਕੰਨ ਕਿੱਡੀ ਸੋਹਣੀ ਗੜਵੀ ਮੈਂ ਬਣਾਈ ਆ, ਗੋਲੀ ਮਾਰ ਆਪਾਂ ਘਰੇ ਰੱਖ ਲੈਣਾ। ਉਹ ਸਾਡੇ ਤਾਂ ਘਰੇ ਸੱਤਵੀਂ ਉੱਥੇ ਥੱਲੇ ਇੱਕ ਥੱਲੇ ਲਿਖਿਆ ਨਾ ਧਰਮ ਵੀਰ, ਮੈਂ ਗੜਵੀ ਜਮਾਂ ਹੀ ਨੀ ਕਰਾਈ, ਸੱਤਵੀਂ ਬੀ ਕਲਾਸ ਲਿਖਿਆ ਵਾ ਤੇ ਨਾਲ ਹਜੇ ਤੱਕ ਰੱਖੀ। ਮੇਰੀ ਮਾਤਾ ਕਹਿੰਦੀ ਜਦੋਂ ਤੇਰਾ ਵਿਆਹ ਹੋਊਗਾ ਹੁਣ ਮੈਂ ਉਹ ਗੜਵੀ ਵਾਰਨੀ ਤੇਰੇ ਤੇ।
ਕਿਆ ਬਾਤ ਹੈ, ਮਾਤਾ ਕਹਿੰਦੀ ਹੁਣ ਉਹੀ ਗੜਵੀ ਨਾਲ ਕਹਿਣਾ ਪਾਣੀ ਵਾਰ ਬੰਨੇ ਦੀਏ ਪੰਨੂ ਦੀਏ ਮਾਏ ਹੈ। ਚਲੋ ਚੰਗੀ ਗੱਲ ਆ ਬਾਈ, ਯਾਦਾਂ ਹੈ ਨਾ, ਕੁਝ ਯਾਦਾਂ ਹੁੰਦੀਆਂ ਨੇ ਜਿਹੜੀਆਂ ਸਮੋ ਕੇ ਸਾਂਭ ਕੇ ਰੱਖਣੀਆਂ ਪੈਂਦੀਆਂ ਨੇ। ਸੋ ਇਹ ਤਾਂ ਗੱਲ ਤੁਹਾਡੀ ਸਹੀ ਆ, ਅਤੇ ਬਾਕੀ ਜਿਹੜਾ ਹੈਗਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜਿਹੜੇ ਵੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਕਾਲ ਕਰ ਰਹੇ ਨੇ। ਅਤੇ ਪ੍ਰੋਗਰਾਮ ਦੇ ਵਿੱਚ ਲੱਕੀ ਸਿੰਘ ਦੁਰਗਾਪੁਰੀਆ ਬਾਈ ਦਾ ਵੀ ਮੈਸੇਜ ਆਇਆ ਸੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਈਆ, ਕਿਵੇਂ ਠੀਕ ਠਾਕ ਹੋ? ਬਿਲਕੁਲ ਬਾਈ, ਚੜ੍ਹਦੀ ਕਲਾ ਠੀਕ ਠਾਕ ਨੇ, ਹਾਲ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ? ਅਤੇ ਲਓ ਵੀ ਮਿੱਤਰੋ ਕਾਲ ਕਰ ਸਕਦੇ ਹੋ ਫਟਾਫਟ ਜੇ ਕਾਲ ਕਰਨਾ ਚਾਹੁੰਦੇ, ਕਿਉਂਕਿ ਉਸ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਕਰ ਦੇਣੀ ਆ। ਆਲਰੇਡੀ ਡੇਢ ਘੰਟਾ ਹੋ ਚੁੱਕਿਆ ਅਤੇ ਮੈਂ ਫਿਰ ਵੀ ਵੇਟ ਕਰ ਰਿਹਾ ਗਾ ਕਿਹੜੇ ਕਾਲਰ ਰਹਿ ਗਏ ਨੇ। ਕੁਛ ਕੁ ਕਾਲਰ ਦੀ ਕਾਲ ਡਰੋਪ ਹੋ ਰਹੀ ਸੀ, ਜਿਵੇਂ ਗੱਲ ਕਰਾਂ ਤਾਂ ਹਰਮਿੰਦਰ ਫਰੋਮ ਯੂ ਐਸ ਤੋਂ, ਬਾਈ ਜੀ ਕਾਲ ਕਰ ਸਕਦੇ, ਯੂ ਕੈਨ ਕਾਲ ਨਾਓ, ਹੈ ਨਾ। ਅਤੇ ਅਗਰ ਤੁਸੀਂ ਫ੍ਰੀ ਹੋ ਤਾਂ ਪੰਗੂ ਫਰੋਮ ਇਟਲੀ ਤੋਂ ਬਾਈ ਹੋਰੀ ਕਾਲ ਕਰਦੇ ਪੈਸੇ, ਅਗਰ ਸੁਣ ਰਹੇ ਹੋ ਤਾਂ ਬਾਈ ਜੀ ਕਾਲ ਕਰ ਸਕਦੇ ਹੋ, ਹੈ ਨਾ। ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ, ਅਤੇ ਕਿਉਂਕਿ ਸਮੇਂ ਦੇ ਨਾਲ ਚੱਲਣਾ ਪੈਂਦਾ ਨਾ, ਬਚਪਨ ਸਾਰਾ ਚੰਗਾ ਸੀਗਾ। ਮੈਂ ਤਾਂ ਚਲੋ ਆਪਣੇ ਨਾਲ ਬਚਪਨ ਦੀਆਂ ਗੱਲਾਂ ਦੱਸੀ ਜਾਂਦਾ ਸੀ, ਹੈ ਨਾ, ਜਿਵੇਂ ਮੈਂ ਸ਼ੁਰੂਆਤ ਹੀ ਕੀਤੀ ਸੀਗੀ। ਅਤੇ ਬਾਕੀ ਬਾਈ ਸ਼ਕਤੀਮਾਨ, ਸ਼ਕਤੀਮਾਨ ਤਾਂ ਬਹੁਤ ਦੇਖਿਆ, ਸ਼ਕਤੀਮਾਨ ਵੀ ਦੇਖਿਆ, ਆਹ ਸ਼ਕਲ ਅਕ ਬੁੰਬੂ ਵੀ ਬਹੁਤ ਦੇਖਿਆ, ਸੋਨ ਪਰੀ ਹੁੰਦਾ ਸੀ ਉਹ ਵੀ ਬਹੁਤ ਦੇਖਿਆ, ਹੋਰ ਅਲਾਦੀਨ ਹੁੰਦੇ ਸੀਗੇ ਨਾ ਉਹ ਵੀ ਬਹੁਤ ਦੇਖਿਆ ਗਾ। ਮਤਲਬ ਬੜੇ ਬੜਾ ਕੁਛ ਜਿਹੜਾ ਸੀਗਾ ਕਹਿ ਸਕਦੇ ਹੋ ਕਿ ਉਦੋਂ ਬਚਪਨ ਦੇ ਵਿੱਚ ਦੇਖਦੇ ਹੁੰਦੇ ਸੀਗੇ। ਅਤੇ ਸਵੇਰੇ ਸਵੇਰੇ ਉਦੋਂ ਰੰਗੋਲੀ ਆਉਂਦਾ ਹੁੰਦਾ ਸੀ, ਹੈ ਨਾ, ਉਹ ਰੰਗੋਲੀ ਵੀ ਹਿੰਦੀ 'ਚ ਗਾਣੇ ਆਉਂਦੇ ਹੁੰਦੇ ਸੀਗੇ। ਅਗਲੇ ਕਾਲਰ ਜੁੜੇ ਨੇ, ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
ਸਤਿ ਸ਼੍ਰੀ ਅਕਾਲ ਹਰਮਨ ਜੀ, ਮੈਂ ਆਪਣਾ ਹਰਮਿੰਦਰ ਸਿੰਘ ਯੂ ਐਸ ਏ ਤੋਂ ਗੱਲ ਕਰ ਰਿਹਾ ਸੀ
ਜੀ। ਕੀ ਹਾਲ ਨੇ, ਠੀਕ ਠਾਕ ਹੋ ਜੀ?
ਮੈਂ ਕਿਹਾ ਬਹੁਤ ਵਧੀਆ ਜੀ। ਸਤਿ ਸ਼੍ਰੀ ਅਕਾਲ ਚੰਨ ਪ੍ਰਦੇਸੀ ਦੇ ਰੇਡੀਓ ਦੇ ਲਿਸਨਰ ਨੂੰ, ਸਭ ਦੇ ਬਹੁਤ ਵਧੀਆ ਤੇ ਵੱਡ ਮੁੱਲੇ ਵਿਚਾਰ ਸੁਣ ਰਹੇ ਹੈਗੇ
ਜੀ। ਜੀ ਜੀ, ਤੇ ਤੁਸੀਂ ਤੁਹਾਡਾ ਬਚਪਨ ਦੀ ਗੱਲ ਕਰਾਂਗੇ, ਤੁਸੀਂ ਆਪਣਾ ਬਚਪਨ ਦੱਸੋ ਵੀ ਤੁਹਾਡਾ ਬਚਪਨ ਕਿੱਦਾਂ ਸੀ, ਖਾਸ ਕਰਕੇ ਐਤਵਾਰ ਦਾ ਦਿਨ ਤੁਹਾਡੇ ਲਈ ਕਿੱਦਾਂ ਹੁੰਦਾ ਸੀ?
ਬਚਪਨ ਤੋਂ ਪਹਿਲਾਂ ਹਰਮਨ ਜੀ ਨੂੰ ਇੱਕ ਲਾਮਾ ਦੇਣਾ ਹੈਗਾ, ਅਸੀਂ ਅਜੇ ਸਵੇਰ ਦੀ ਰੋਟੀ ਨੀ ਖਾਧੀ ਹਰਮਨ ਜੀ, ਕਾਲਾਂ ਕਰੀ ਜਾ ਰਹੇ ਹਾਂ, ਕਰੀ ਜਾ ਰਹੇ ਜੇ ਕਰੀ, ਮੈਂ ਕਿਹਾ ਕਿ ਕਾਲ ਮਿਲੇਗੀ ਤਾਂ ਰੋਟੀ ਖਾਵਾਂਗੇ, ਨਹੀਂ ਤਾਂ ਖਾਣੀ ਨੀ, ਠੰਡੀ ਹੁੰਦੀ ਹੈ ਉਹ ਜੇ, ਦੁਬਾਰਾ ਬਾਅਦ ਚ ਗਰਮ ਕਰ ਲਾਂਗਾ, ਕੋਈ ਗੱਲ ਨੀ ਹੈਗੀ ਕਿ ਕਾਲ ਨਾ ਮੇਰੀ ਮਿਸ ਹੋ ਜੇ, ਕਾਲ ਨਾ ਕਾਲ ਅੱਜ ਕਰਕੇ ਛੱਡੇ।
ਤੁਹਾਡਾ ਪਿਆਰ, ਤੁਹਾਡਾ ਪਿਆਰ ਹੈ ਤਾਂ
ਤੁਸੀਂ ਇੰਨੇ ਰੇਡੀਓ ਦੇ ਡਿਕਟਡ ਕਰਤਾ ਨਾ ਸਾਨੂੰ, ਤੁਸੀਂ ਪੁੱਛੋ ਹੀ ਨਾ ਜੀ।
ਚਲੋ ਚਲੋ, ਮੈਂ ਕਿਹਾ ਹੁਣ ਆਪਾਂ ਰੋਟੀ ਤੁਹਾਡੀ ਠੰਡੀ ਜਿਹੜੀ ਹੋ ਗਈ ਹੋ ਗਈ, ਹੁਣ ਕਾਲ ਤੋਂ ਬਾਅਦ ਗਰਮ ਕਰਕੇ ਖਾਂਦੇ ਹਾਂ, ਕੋਈ ਚੱਕਰ ਨਹੀਂ।
ਚਲੋ ਜ਼ਰੂਰ ਮਿਹਰਬਾਨੀ ਜੀ, ਓਕੇ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦਾ, ਮੈਨੂੰ ਪਤਾ ਕਿ ਭੰਗੂ ਭਾਜੀ ਵੀ ਆਪਣੀ ਕਾਲ ਦੀ ਵੇਟ ਕਰ ਰਹੇ ਨੇ ਸਾਰੇ। ਤੇ ਹਰਮਨ ਜੀ ਬਚਪਨ ਬਹੁਤ ਵਧੀਆ ਨਿਕਲਿਆ ਹੈਗਾ, ਕੋਈ ਟੈਨਸ਼ਨ ਨਹੀਂ ਸੀ, ਫਰੀ ਮਾਈਂਡਡ ਸੀ, ਸਕੂਲ ਤੋਂ ਆ ਕੇ ਪਤੰਗ ਉਡਾਉਣੇ, ਸਾਈਕਲ ਚਲਾਉਣਾ, ਬਾਹਰ ਦੋਸਤਾਂ ਦੇ ਨਾਲ ਘੁੰਮਣਾ, ਇੱਦਾਂ ਦਾ ਬਚਪਨ ਨਿਕਲਿਆ ਹੈਗਾ ਜੀ। ਉਦੋਂ ਕੋਈ ਦਿਮਾਗ ਤੇ ਟੈਨਸ਼ਨ ਨਹੀਂ ਸੀ, ਕੋਈ ਸਟ੍ਰੈਸ ਨਹੀਂ ਸੀ ਜ਼ਿੰਦਗੀ 'ਚ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਜੀ, ਚੱਕਰ ਹੈ ਬੜਾ ਫਰੀ ਮਾਈਂਡਡ ਨਿਕਲਿਆ ਜੀ ਬਚਪਨ।
ਓਕੇ, ਮਤਲਬ ਪਤੰਗ ਉਡਾਉਣ ਤਾਂ ਕੀ ਸੀ ਤੁਸੀਂ ਵੀ ਟੀਵੀ ਦੇ ਨਾਲ ਜ਼ਿਆਦਾ ਸੀਗੇ ਵੀ ਸ਼ਕਤੀਮਾਨ ਆਉਣ ਵਾਲਾ ਦੇਖਣਾ ਹੈਗਾ ਜਾਂ ਫਿਲਮ ਦੇਖਣੀ ਹੈ ਐਤਵਾਰ ਦੀ ਜਾਂ ਕੋਈ ਹੋਰ ਸੀਰੀਅਲ ਦੇਖਣੇ ਨੇ, ਟੀਵੀ ਟੀਵੀ ਕਈਆਂ ਨੂੰ ਸ਼ੌਂਕ ਹੁੰਦਾ ਨਾ,
ਟੀਵੀ ਦਾ ਸ਼ੌਂਕ ਸੀ, ਮਤਲਬ ਚਿੱਤਰਹਾਰ ਦੇਖਣ ਦਾ ਸ਼ੌਂਕ ਸੀ। ਮੇਰੇ ਮਦਰ ਟੀਚਰ ਸੀ ਨਾ, ਤੇ ਉਹ ਟੀਵੀ ਸਾਨੂੰ ਦੇਖਣ ਨਹੀਂ ਦਿੰਦੇ ਸੀ, ਉਹ ਕਹਿੰਦੇ ਸੀ ਪੜੋ ਬੈਠ ਕੇ। ਉਹ ਟੀਵੀ ਦੇ ਬੜੀ ਨਿਗਾ, ਬੜੇ ਸਟ੍ਰਿਕਟ ਸੀ ਟੀਵੀ ਦੇ ਲੈਵਲ 'ਚ। ਉਹ ਹੁਣ ਪਿੱਛੇ ਜੇ ਲਿਸਨਰ ਵੀ ਕਹਿ ਕੇ ਗਏ ਨੇ ਕਿ ਪੁਰਾਣੀ ਕਹਾਵਤ ਹੈ, ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਐਸੀ ਹਾਂ ਐਸੀ ਆਦਤ ਪਾਈ ਹੈ ਟੀਵੀ ਹਰਮਨ ਜੀ ਅੱਜ ਤੱਕ ਨੀ ਦੇਖਿਆ ਜੀ। ਮੈਂ ਕਿਹਾ ਜੀ ਸਿਰਫ ਖਬਰਾਂ ਸੁਣੀ ਦੀਆਂ ਨੇ, ਉਸ ਤੋਂ ਇਲਾਵਾ ਕਦੀ ਅੱਜ ਤੱਕ ਟੀਵੀ ਕੁਛ ਵੀ ਨੀ ਦੇਖਿਆ ਜੀ। ਖਬਰਾਂ ਸੁਣੀ ਦੀਆਂ ਨੇ, ਕੋਈ ਆਪਣਾ ਕੰਮ ਕਰ ਲਈ ਦਾ, ਹੋਰ ਜ਼ਿੰਦਗੀ 'ਚ ਬਹੁਤ ਬਥੇਰੇ ਕੰਮ ਕਰਨ ਵਾਲੇ, ਟੀਵੀ ਨੀ ਦੇਖਿਆ ਜੀ। ਕਿ ਆਦਤਾਂ ਹੀ ਐਸੀਆਂ ਪੈ ਗਈਆਂ ਨਾ, ਟੀਵੀ ਦੇ ਅੱਗੇ ਬੈਠਣਾ ਹੀ ਨਹੀਂ ਪਸੰਦ ਲੱਗਦਾ ਚੱਕਰ।
ਓਕੇ, ਪਰ ਇਹ ਆਪਾਂ ਇਹ ਕਹਾਂਗੇ ਵੀ ਯਾਰ ਟੀਵੀ ਦੀ ਆਦਤ ਦੇਖਣ ਦੀ ਪਾਉਣੀ ਨਹੀਂ ਚਾਹੀਦੀ, ਕਿ ਚਲੋ ਇਹ ਵੈਸੇ ਤੁਸੀਂ ਆਪਣਾ ਤਜਰਬਾ ਦੱਸ ਰਹੇ ਹੋ।
ਨਹੀਂ ਦੇਖਣ ਦੀ ਇਹ ਆਪਣੇ ਹਰਮਨ ਜੀ ਆਪਣਾ ਆਪਣਾ ਇੰਟਰਸਟ ਹੈ ਜੀ ਬੰਦੇ ਦਾ, ਕੋਈ ਬੰਦਾ ਦੇਖਣਾ ਕਰਦਾ ਕਿਉਂਕਿ ਹੁਣ ਮਾਇੰਡ ਹੀ ਥੋੜਾ ਜਿਹਾ ਇਸ ਹਿਸਾਬ ਦਾ ਸੈੱਟ ਹੋ ਗਿਆ ਨਾ ਕਿ ਇੰਨੇ ਬਾਹਰ ਆ ਕੇ ਇੰਨੇ ਬਿਜ਼ੀ ਹੋ ਗਏ, ਕੀ ਕਰਨਾ ਕੀ ਨਹੀਂ ਕਰਨਾ, ਕਿੱਥੇ ਕਰਨਾ ਕੀ ਬਣਨਾ, ਕਿ ਇੰਨਾ ਕਦੀ ਟਿੱਕ ਕੇ ਬੈਠਦਾ ਹੀ ਨਹੀਂ ਜੀ। ਇਸੇ ਕਰਕੇ ਕਿਉਂਕਿ ਟਾਈਮ ਹਮੇਸ਼ਾ ਹੀ ਸਾਡੇ ਕੋਲ ਸ਼ੋਰਟੇਜ ਹੁੰਦਾ ਹਮੇਸ਼ਾ ਹੀ। ਮੈਂ ਤਾਂ ਆਪਣੀ ਐਗਜ਼ਾਮਪਲ ਦਿੰਦਾ ਕਿ ਹਰਮਨ ਜੀ ਚਾਰ ਚਾਰ ਕੰਮ ਐਟ ਏ ਟਾਈਮ ਕਰੀਦੇ ਨੇ, ਲੋਕ ਤੁਰਦੇ ਨੇ, ਅਸੀਂ ਭੱਜੀਦਾ, ਬਸ ਇਹ ਜ਼ਿੰਦਗੀ ਹੈ ਜੀ। ਆਪਣੇ ਵੱਲੋਂ ਪੂਰੀ ਜ਼ਿੰਦਗੀ ਨੂੰ ਜੋ ਵੀ ਅਸੀਂ ਬੈਸਟ ਕਰਨਾ ਚਾਹੁੰਦੇ ਹਾਂ, ਜੋ ਵੀ ਆਪਣੇ ਵੱਲੋਂ ਕਰਨਾ ਚਾਹੁੰਦੇ ਹਾਂ, ਆਪਣੇ ਵੱਲੋਂ ਆਪਣਾ ਬੈਸਟ ਕਰਦੇ ਹਾਂ ਜੀ ਲਾਈਫ ਦਾ।
ਓਕੇ,
ਹਾਂਜੀ ਹਾਂਜੀ,
ਚਲੋ ਬਹੁਤ ਬਹੁਤ ਚੰਗੀ ਗੱਲ ਆ। ਤੇ ਬਾਕੀ ਜਿਹੜਾ ਹੈਗਾ ਗਾ, ਤੇ ਜੇ ਉਸ ਤੋਂ ਇਲਾਵਾ ਗੱਲ ਕਰਦੇ ਪਏ ਸੀ ਆਪਾਂ ਵੀ ਛੁੱਟੀਆਂ ਦੇ ਵਿੱਚ ਨਾਨਕੇ ਜਾਣਾ, ਭੂਆ ਕੋਲ ਜਾਣਾ, ਸੋ ਤੁਸੀਂ ਵੀ ਜਾਂਦੇ ਰਹੇ ਹੋ ਜਾਂ ਘਰ ਹੀ ਬਸ ਇੰਜੋਏ ਛੁੱਟੀਆਂ ਕਰਦੇ ਸੀਗੇ?
ਨੀ ਨਾਨਕੇ ਜਾਂਦੇ ਰਹੇ ਪਰ ਘਰ ਵਾਲੇ ਲੈ ਕੇ ਨੀ ਜਾਂਦੇ ਸੀ ਜੀ, ਪੇਰੈਂਟਸ ਸੀ, ਉਹ ਕਹਿੰਦੇ ਘਰੇ ਬੈਠ ਕੇ ਪੜੋ, ਛੁੱਟੀਆਂ ਦਾ ਕੰਮ ਕਰੋ, ਬੜਾ ਰੋਣਾ ਰੋਲਾ ਰੋ ਰੂ ਕੇ ਫਿਰ ਦੋ ਤਿੰਨ ਦਿਨ ਵਾਸਤੇ ਲੈ ਜਾਂਦੇ ਸੀ, ਫਿਰ ਵਾਪਸ ਲੈ ਜਾਂਦੇ ਸੀ। ਚਾਹ ਤਾਂ ਹੈਗਾ ਸੀ ਜੀ ਨਾਨਕੇ ਜਾਣ ਦਾ, ਹਾਂਜੀ, ਉਹ ਕਹਿੰਦੇ ਘਰੇ ਬੈਠ ਕੇ ਛੁੱਟੀਆਂ ਦਾ ਪਹਿਲਾਂ ਕੰਮ ਖਤਮ ਕਰੋ, ਕੰਮ ਖਤਮ ਹੋਏਗਾ ਫਿਰ ਬਸ, ਕਿਉਂਕਿ ਪੇਰੈਂਟਸ ਵੀ ਜੋਬ ਕਰਦੇ ਸੀ, ਉਹਨਾਂ ਕੋਲ ਟਾਈਮ ਨਹੀਂ ਸੀ, ਫਿਰ ਵੀ ਦੋ ਤਿੰਨ ਦਿਨ ਵਾਸਤੇ ਲੈ ਜਾਂਦੇ ਸੀ, ਛੱਡ ਆਉਂਦੇ ਸੀ ਕਿਤੇ ਤੇ ਫਿਰ ਲੈ ਆਉਂਦੇ ਸੀ, ਜਲਦੀ ਵਾਪਸ ਲੈ ਆਉਂਦੇ ਸੀ।
ਓਕੇ, ਚਲੋ ਬਹੁਤ ਵਧੀਆ ਗੱਲ ਆ ਫਿਰ ਤਾਂ। ਤੇ ਅੱਜ ਉਹ ਉਸ ਟਾਈਮ ਕੀਤੀਆਂ ਮਿਹਨਤਾਂ ਹੈ ਪੜਿਆ ਜਿਹੜਾ ਅੱਜ ਕੰਮ ਆਉਂਦਾ ਪਿਆ ਹੈਗਾ, ਅੱਜ ਤੁਸੀਂ ਬੈਠੇ ਹੋ ਉਸ ਕੰਟਰੀ ਦੇ ਵਿੱਚ ਜਿੱਥੇ ਲੋਕ ਜਾਣ ਨੂੰ ਤਰਸਦੇ ਨੇ ਵੀ ਯਾਰ ਅਸੀਂ ਸਾਡੀ ਲਾਈਫ ਸਟਾਈਲ ਇੱਥੇ ਦਾ ਹੋਵੇ, ਤੇ ਇਹ ਅੱਜ ਅੱਜ ਪਤਾ ਲੱਗ ਰਿਹਾ ਹੋਊਗਾ ਨਾ ਵੀ ਵਾਕਈ ਮਿਹਨਤ ਕੀਤੀ ਹੈ ਜਿੱਥੇ ਬੈਠੇ ਹਾਂ।
ਬਿਲਕੁਲ ਜੀ, ਜੋ ਪੇਰੈਂਟਸ ਨੇ ਚੰਗੀਆਂ ਆਦਤਾਂ ਪਾਈਆਂ ਨੇ ਨਾ, ਉਹੀ ਆਦਤਾਂ ਅੱਜ ਤੱਕ ਉਰੇ ਨੇ ਜੀ, ਕਿ ਨਾ ਬਾਹਰ ਜਾਣਾ, ਨਾ ਫਾਲਤੂ ਘੁੰਮਣਾ, ਨਾ ਕੁਛ ਕਰਨਾ, ਜੋ ਵੀ ਚੰਗੀਆਂ ਹੈਬਿਟਸ ਉਹਨਾਂ ਨੇ ਦਿੱਤੀਆਂ ਨੇ ਨਾ, ਮੈਂ ਕਿਹਾ ਅੱਜ ਕੱਲ੍ਹ ਪੂਰੀਆਂ ਉਹੀ ਪੂਰੀਆਂ ਮਤਲਬ ਕਿ ਨਾਲ ਸਾਡੇ ਹੈਗੀਆਂ ਨੇ ਤੇ ਨਾਲ ਰਹਿਣਗੀਆਂ ਜੀ, ਜਿਹਨਾਂ ਤੇ ਕਿਸ ਲਾਈਫ 'ਚ ਹੈਗੇ ਉਹਨਾਂ ਤੇ ਨਾਲ ਰਹਿਣਗੀਆਂ ਚੰਗੀਆਂ ਆਦਤਾਂ ਜੀ।
ਬਿਲਕੁਲ, ਇਹ ਤਾਂ ਗੱਲ ਸਹੀ ਹੈ ਤੁਹਾਡੀ। ਚਲੋ ਬਹੁਤ ਵਧੀਆ ਲੱਗਿਆ ਗੱਲ ਕਰਕੇ, ਥੈਂਕ ਯੂ ਸੋ ਮੱਚ, ਤੇ ਮਾਫੀ ਚਾਹੁੰਦੇ ਹਾਂ ਤੁਹਾਡੀ ਰੋਟੀ ਨੂੰ ਠੰਡਾ ਕਰ ਦਿੱਤਾ ਅਸੀਂ।
ਨਹੀਂ ਨਹੀਂ ਕੋਈ ਗੱਲ ਨਹੀਂ, ਉਹ ਤਾਂ ਮੈਂ ਵੈਸੇ ਤੁਹਾਡੇ ਆਸੇ ਗੇਡੀ ਮੈਂ ਦੱਸ ਰਿਹਾ, ਮੈਂ ਕਿਹਾ ਪਹਿਲਾਂ ਫੋਨ ਕਰ ਲਾ ਕਿ ਫੋਨ ਦੀ ਕੋਈ ਲਿਸਨਰ ਕਾਲ ਕੱਟੇਗਾ, ਨਾਲ ਦੀ ਨਾਲ ਹੀ ਕਾਲ ਕਰਾਂਗੇ, ਤਾਂ ਨੰਬਰ ਲੱਗੇਗਾ ਜੀ, ਤਾਂ ਕਰਕੇ ਫਿਰ ਮੈਂ ਕਿਹਾ ਜੀ ਪਹਿਲਾਂ ਇੱਧਰ ਕੰਸਨਟ੍ਰੇਟ ਕਰਾਂ। ਬਾਕੀ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਆਪਣੇ ਦੇਸੀ ਵਰਡ ਰੇਡੀ, ਬਹੁਤ ਵਧੀਆ ਵਿਚਾਰ ਸੁਣ ਰਹੇ। ਓਕੇ ਜੀ,
ਥੈਂਕ ਯੂ ਸੋ ਮਚ,
ਥੈਂਕ ਯੂ,
ਥੈਂਕ ਯੂ। ਹਰਮਿੰਦਰ ਫਰੋਮ USA ਤੋਂ ਜੁੜੇ ਸੀਗੇ, ਉਹਨਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਕੁਝ ਸਾਂਝੀਆਂ ਕੀਤੀਆਂ। ਤੇ ਚਲੋ ਮੈਨੂੰ ਲੱਗਦਾ ਹੁਣ ਪ੍ਰੋਗਰਾਮ ਦੀ ਸਮਾਪਤੀ ਇੱਥੇ ਕਰਦੇ ਹਾਂ, ਤੇ ਆਪਾਂ ਜ਼ਿਆਦਾ ਲੰਬਾ ਨਹੀਂ ਖਿੱਚਦੇ ਹੋਏ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਲਾਸਟ ਇੱਕ ਬੜਾ ਘੈਂਟ ਜਿਹਾ ਗਾਣਾ ਲਾਊਂਗਾ, ਸਾਰੇ ਸੁਣਿਓ, ਬਚਪਨ ਦੇ ਵਿੱਚ ਤੁਹਾਨੂੰ ਲੈ ਜਾਊਗਾ ਗਾਣਾ, ਅਤੇ ਬੜਾ ਸੋਹਣਾ ਗਾਣਾ ਕੁਲਵਿੰਦਰ ਬਿੱਲੇ ਦਾ। ਅਤੇ ਬਾਕੀ ਚਲੋ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਬਚਪਨ ਦੀਆਂ ਯਾਦਾਂ ਉਮੀਦ ਕਰਦੇ ਹਾਂ ਸਾਰਿਆਂ ਦੀਆਂ ਬਹੁਤ ਤਾਜ਼ੀਆਂ ਹੋਈਆਂ ਹੋਣਗੀਆਂ, ਅਤੇ ਤੁਸੀਂ ਇੰਜੋਏ ਕੀਤਾ ਹੋਣਾ ਹੈਗਾ ਪ੍ਰੋਗਰਾਮ ਨੂੰ, ਅੱਜ ਦੇ ਟਾਕ ਸ਼ੋਅ ਨੂੰ। ਬਾਕੀ ਆਪਣੀ ਰੇਟਿੰਗ ਜ਼ਰੂਰ ਦੇ ਦਿਆ ਕਰੋ ਮੈਸੇਜ ਕਰਕੇ, ਪ੍ਰੋਗਰਾਮ ਕਿੱਦਾਂ ਦਾ ਲੱਗਿਆ ਤੁਹਾਨੂੰ, ਕੋਈ ਕਵੀ ਪੇਸ਼ੀ ਹੋਵੇ, ਆਪਣੇ ਫੀਡਬੈਕ ਆਪਣੇ ਸੁਨੇਹੇ ਪ੍ਰੋਗਰਾਮ ਦੇ ਵਿੱਚ ਤੁਸੀਂ ਵਟਸਐਪ ਕਰਕੇ ਜ਼ਰੂਰ ਦੇ ਸਕਦੇ ਹੋ। ਸੋ ਬਾਕੀ ਪ੍ਰੋਗਰਾਮ ਦੇ ਵਿੱਚ ਫਿਲਹਾਲ ਅੱਜ ਦੇ ਲਈ ਇੰਨਾ ਹੀ, ਅਤੇ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਕੱਲ੍ਹ ਨੂੰ ਠੀਕ ਸ਼ਾਮੀ 7 ਵਜੇ ਇੰਡੀਆ ਦੇ ਟਾਈਮ ਦੇ ਮੁਤਾਬਕ। ਸੋ ਮੈਨੂੰ ਦਿਓ ਆਗਿਆ, ਮੇਰੇ ਵੱਲੋਂ ਜਾਣੀ ਕਿ ਤੁਹਾਡੇ ਆਪਣੇ ਹੋਸਟ ਐਂਡ ਦੋਸਤ ਹਰਮਨਜੋਤ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਲਦੇ ਕੱਲ੍ਹ ਨੂੰ, ਤਦ ਤੱਕ ਜੁੜੇ ਰਹੋ, ਸੁਣਦੇ ਰਹੋ ਅਤੇ ਬਣੇ ਰਹੋ ਦੇਸੀ ਵਰਲਡ ਰੇਡੀਓ ਦੇ ਨਾਲ।